ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਦੇ, ਰੱਖ ਲੀ ਨੀ ਹਰ ਮੇਰੀ, ਨਾ ਤੁਮ ਡੋਲੋ ਹੋ ਨਾ ਹਮ ਗਿਰਦੇ, ਰੱਖ ਲੀ ਨੀ ਹਰ ਮੇਰੀ। ਸੋ ਆਓ ਸਾਰੇ ਰਲ ਕੇ ਕੁਝ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਰਲ ਮਿਲ ਕੇ ਸਾਰੇ ਪੜੀਏ। ਜਿਹੜੀ ਸੰਗਤ ਪੰਡਾਲ ਤੋਂ ਬਾਹਰ ਹੈ, ਜਲਦੀ ਜਲਦੀ ਨਮਸਕਾਰ ਕਰਕੇ ਸਜਦੇ ਜਾਓ। ਗੁਰੂ ਦੀ ਪਛਾਣ ਹੋਵੇ ਫਿਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਰੱਬ ਬਾਰੇ ਪਤਾ ਲੱਗਦਾ ਹੈ, ਕੁਦਰਤ ਬਾਰੇ ਪਤਾ ਲੱਗਦਾ ਹੈ, ਰੱਬ ਦੀ ਪਛਾਣ ਹੁੰਦੀ ਹੈ। ਜਦੋਂ ਰੱਬ ਦੀ ਪਛਾਣ ਹੁੰਦੀ ਹੈ ਫਿਰ ਪਤਾ ਲੱਗਦਾ ਹੈ ਕਿ ਉਸੇ ਰੱਬ ਦਾ ਮੈਂ ਵੀ ਇੱਕ ਛੋਟਾ ਜਿਹਾ ਹਿੱਸਾ ਹਾਂ, ਇੱਕ ਛੋਟਾ ਜਿਹਾ ਪਾਰਟ ਹਾਂ। ਬੰਦਾ ਰੱਬ ਨੂੰ ਲੱਭਣ ਤੁਰਦਾ ਹੈ, ਆਪਣਾ ਆਪ ਲੱਭ ਪੈਂਦਾ। ਤੁਹਾਡੀ ਯਾਤਰਾ ਤੁਹਾਡੇ ਤੋਂ ਸ਼ੁਰੂ ਹੋਣੀ ਹੈ ਤੇ ਤੁਹਾਡੇ ਉੱਤੇ ਆ ਕੇ ਹੀ ਖਤਮ ਹੋਣੀ। ਰੱਬ ਤੁਸੀਂ ਹੋ, ਸਾਰਿਆਂ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਉਹਨੂੰ ਲੱਭਣਾ ਅਸਲ ਵਿੱਚ ਆਪਣੇ ਆਪ ਨੂੰ ਹੀ ਲੱਭਣਾ ਹੈ, ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ, ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ। ਬਾਹਰ ਕਿਤੇ ਨਹੀਂ, ਅੰਦਰ ਹੀ ਆਉਣਾ ਤੇ ਸਾਡੇ ਹੀ ਰੂਪ ਵਿੱਚ। ਆਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਕਿੱਡਾ ਬੇਅੰਤ ਹੈ, ਕਿੱਡਾ ਵੱਡਾ ਹੈ, ਉਹਦਾ ਕੋਈ ਅੰਤ ਨਹੀਂ। ਇਹ ਬੜਾ ਵਧੀਆ ਤਰੀਕਾ ਹੈ ਪਰਮਾਤਮਾ ਦੀ ਸਿਫਤ ਕਰਦਿਆਂ ਕਰਦਿਆਂ, ਬੜਾ ਵੱਡਾ ਹੈ, ਬੜਾ ਵੱਡਾ ਹੈ, ਬੜਾ ਵੱਡਾ ਹੈ, ਏਦਾਂ ਮਾਇੰਡ ਹਿਪਨੋਟਾਈਜ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਕਿਤੇ ਕਿਤੇ ਏਦਾਂ ਕਹਿ ਦਿੰਦੇ ਆ ਵੀ ਤੂੰ ਉਸੇ ਦਾ ਰੂਪ ਹੈ। ਕਿੰਨਾ ਵਧੀਆ ਤਰੀਕਾ ਹੈ, ਉਹਦੇ ਨਾਲ ਜੋੜਿਆ ਜਾਂਦਾ ਹੈ, ਮਾਇੰਡ ਵਿੱਚ ਇਹ ਚੱਲਣ ਲੱਗ ਪੈਂਦਾ ਰੱਬ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਫਿਰ ਜਦੋਂ ਐ ਕਹਿ ਦਿੰਦੇ ਨੇ ਕਿਤੇ ਕਿਤੇ ਵੀ ਤੂੰ ਉਹਦਾ ਰੂਪ ਹੈ, ਇਹਦਾ ਮਤਲਬ ਵੀ ਤੂੰ ਬਹੁਤ ਵੱਡਾ, ਤੂੰ ਉਹਦਾ ਹਿੱਸਾ ਹੀ ਨੇ। ਕਿੰਨਾ ਵਧੀਆ ਇਹ ਕਹਿਣ ਦਾ ਤਰੀਕਾ। ਸਿੱਧਾ ਨਹੀਂ ਕਿਹਾ ਵੀ ਤੂੰ ਬਹੁਤ ਮਹਾਨ ਹੈ, ਬੰਦਾ ਬਹੁਤ ਵੱਡੀ ਚੀਜ਼ ਹੈ। ਕਹਿੰਦੇ ਨਹੀਂ, ਰੱਬ ਬੜਾ ਮਹਾਨ, ਉਹਦੇ ਨਾਲ ਜੁੜ ਕੇ ਹੀ ਤੂੰ ਹੈ, ਕੁਦਰਤ ਦੇ ਵਿੱਚ ਤੂੰ ਹੀ ਹੈ, ਉਹ ਇੱਕ ਸਿਸਟਮ ਬਣਿਆ, ਉਹਦਾ ਇੱਕ ਤੂੰ ਹਿੱਸਾ। ਜੇ ਸਿਸਟਮ ਨਾ ਹੋਵੇ ਤੇ ਤੂੰ ਕਿੱਥੇ ਹੋਏਗਾ? ਹੰਕਾਰ ਵੀ ਨਾ ਆਵੇ ਤੇ ਕੌਨਫੀਡੈਂਸ ਵੀ ਬਣੇ, ਦੋਵੇਂ ਗੱਲਾਂ ਬਰਾਬਰ ਬਰਾਬਰ ਚੱਲਦੀਆਂ। ਸਾਡੇ ਅੰਦਰ ਕਿਤੇ ਈਗੋ ਨਾ ਆ ਜਾਏ, ਹੰਕਾਰ ਨਾ ਆ ਜਾਏ ਕਿ ਮੈਂ ਹੀ, ਦੋਵੇਂ ਗੱਲਾਂ ਬੈਲੈਂਸ ਚੱਲਦੀਆਂ। ਆਓ ਆਓ ਰਲ ਕੇ।
ਕਵਨ ਗੁਣ ਕਹੀ ਦੇਵ ਏਕ, ਕਵਨ ਗੁਣ ਕਹੀ ਦੇਵ ਏਕ, ਕਵਨ ਗੁਣ ਦਾਤੇ ਠਾਕੁਰ ਪ੍ਰਤਪਾਲਕ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਮ ਦਾਤੇ ਠਾਕੁਰ ਤੁਮ ਠਾਕੁਰ ਪ੍ਰਤਪਾਲ ਨਾਇਕ ਖਸਮ ਹਮਾਰੇ ਨਾਇਕ ਖਸਮ ਹਮਾਰੇ
ਹਾਂ ਨਾਨਕ ਵਿਧੀ ਸਮਝਾਵੋ
ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਇਆ ਕਹੀ
कोई ना जाने
ਕੋਈ ਨਾ ਜਾਣੈ ਕੋਈ ਨਾ ਜਾਣੈ ਤੇਰਾ ਕੇਤਾ ਕੇਵ ਜੀਰਾ ਤੇਰਾ ਕੇਤਾ ਕੇਵ ਤੇਰਾ ਕੇਤਾ ਕੇਵਟ ਜੀਰਾ 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 ਸਾਹੇ ਮੇਰੇ ਸਾਹੇ ਕਹਿਰ ਤੁਸੀਂ ਰੱਖਣੀ ਮੇਰੇ ਸਾਹੇ ਕਹਿਰ ਤੁਸੀਂ ਰੱਖਣੀ ਅੱਜ ਮੇਰੇ ਸਾਹੇ ਕਹਿਰ ਤੁਸੀਂ ਰੱਖਣੀ ਮੇਰੇ ਸਾਹੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ
ਅੱਜ ਆਪਾਂ ਸਾਰੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਸਭ ਤੋਂ ਪਹਿਲਾਂ ਆਓ ਗੁਰਫਤਿਹ ਦੀ ਸਾਂਝ ਕਰੀਏ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੇ ਆ ਰਹੇ ਇੱਥੇ ਰਾਹ ਚ ਹੀ ਬਾਹ ਲਓ ਇੱਥੇ ਹੀ ਬੈਠ ਜਾਣ ਰਸਤੇ ਵਿੱਚ ਹੀ ਪਹਿਰੇਦਾਰ ਵੀਰ ਪੰਜ ਚਾਰ ਤਕੜੇ ਹੋ ਕੇ ਬੈਠਣ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਸਾਡਾ ਤੁਹਾਡਾ ਸਾਰਿਆਂ ਦਾ ਆਉਣਾ ਤਾਂ ਹੀ ਸਫਲ ਹੈ ਜੇ ਸਾਡਾ ਦਿਮਾਗ ਥੋੜਾ ਖੁੱਲੇ ਅਸੀਂ ਸੋਚਣ ਲੱਗ ਜਾਈਏ ਗੁਰਬਾਣੀ ਜਦੋਂ ਬੰਦਾ ਸੁਣਦਾ ਹੈ ਨਾ ਬਾਣੀ ਸੁਣਦਾ ਹੈ ਉਹਦੇ ਅੰਦਰ ਫਿਰ ਸਵਾਲ ਖੜੇ ਹੋਣ ਲੱਗ ਜਾਂਦੇ ਆ ਸੋਚਣ ਲੱਗ ਜਾਂਦਾ ਗੁਰਬਾਣੀ ਕੀ ਹੈ ਇੱਕ ਸੋਚ ਹੈ ਇੱਕ ਵਿਚਾਰ ਹੈ ਇੱਕ ਸੱਚਾ ਗਿਆਨ ਹੈ ਪਖੰਡ ਦੇ ਉੱਤੇ ਬਹੁਤ ਸਾਰੇ ਸਵਾਲ ਹਨ ਪੁਜਾਰੀਵਾਦ ਉੱਤੇ ਬੜੀ ਵੱਡੀ ਚੋਟ ਹੈ ਜਰਾ ਚੈੱਕ ਕਰੋ ਆ ਕੇ ਇੱਥੇ ਵੇਖੋ ਹਾਂਜੀ ਪੁਜਾਰੀਵਾਦ ਉੱਤੇ ਬੜੀ ਵੱਡੀ ਚੋਟ ਹੈ ਸਾਰੇ ਦੇ ਸਾਰੇ ਢਾਂਚੇ ਉੱਤੇ ਸਿਸਟਮ ਦੇ ਉੱਤੇ ਚੋਟ ਹੈ ਪਖੰਡੀ ਕਾਜ਼ੀਆਂ ਨੂੰ ਗੁਰਬਾਣੀ ਨੇ ਨਹੀਂ ਬਖਸ਼ਿਆ ਧਰਮ ਦੇ ਨਾਂ ਤੇ ਮੰਦਰਾਂ ਵਿੱਚ ਬੈਠੇ ਲੋਕ, ਮਸੀਤਾਂ ਵਿੱਚ, ਕਾਬੇ ਵਿੱਚ ਬੈਠੇ ਲੋਕ, ਉਹਨਾਂ ਨੂੰ ਨਹੀਂ ਬਖਸ਼ਿਆ। ਉਦੋਂ ਗੁਰਦੁਆਰੇ ਬਣੇ ਨਹੀਂ, ਜੇ ਬਣੇ ਹੋਣਗੇ ਤੇ ਗੁਰਦੁਆਰੇ ਦਾ ਵੀ ਜ਼ਿਕਰ ਵਿੱਚ ਹੋਏਗਾ। ਧਰਮ ਸਥਾਨ ਆ ਗਿਆ, ਗੁਰਦੁਆਰਾ ਵਿੱਚ ਹੀ ਆ ਜਾਂਦਾ। ਗਲਤ ਕੰਮ ਕਿਤੇ ਵੀ ਹੋਵੇ, ਗੁਰਬਾਣੀ ਨੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਕਿੰਨੇ ਸਵਾਲ ਖੜੇ ਹੋ ਜਾਂਦੇ ਆ, ਦਿਮਾਗ ਚੱਲ ਪੈਂਦਾ ਵੀ ਬੌਲਾ ਜਿਹਾ ਬਣ ਕੇ, ਕਮਲਾ ਜਿਹਾ ਬਣ ਕੇ, ਅੱਖਾਂ ਬੰਦ ਕਰਕੇ ਥਾਂ ਥਾਂ ਤੇ ਝੁਕਦਾ ਨਾ ਫਿਰ ਰੱਬ ਨੂੰ ਮੰਨਣਾ। ਰੱਬ ਤੇਰੇ ਦਿਲ ਵਿੱਚ ਹੈ, ਤੇਰੇ ਅੰਦਰ ਹੈ, ਬਾਹਰ ਤੇ ਪੁਜਾਰੀ ਨੇ ਢਾਂਚਾ ਖੜਾ ਕੀਤਾ ਹੈ। ਪੁਜਾਰੀ ਦਾ ਦਿੱਤਾ ਹੋਇਆ ਨਕਲੀ ਧਰਮ ਹੈ, ਇੱਕ ਉਹ ਹੈ ਜਿਹੜਾ ਰੱਬ ਦਾ ਬਣਾਇਆ। ਅਸਲੀ ਕੁਦਰਤ ਦਾ ਕਾਨੂੰਨ ਹੈ, ਰੱਬ ਦਾ ਧਰਮ ਹੈ, ਇਹ ਬੰਦਿਆਂ ਨੇ ਬਣਾਏ ਹੈ, ਲੋਕਾਂ ਨੇ ਆਪੋ ਆਪਣੇ ਸਾਧਨ ਮੁਤਾਬਕ ਬਣਾਏ ਹੈ। ਤੁਹਾਡੇ ਇਲਾਕੇ 'ਚ ਵੀ ਇੱਦਾਂ ਦੇ ਹੋਣਗੇ ਬੰਦੇ, ਜਾਂ ਕੋਈ ਇਹੋ ਜਿਹਾ ਬਾਬਾ ਤੁਸੀਂ ਵੇਖਿਆ ਹੋ ਵੀ ਆਪ ਹੀ ਪੰਜ ਸੱਤ ਇੱਟਾਂ ਰੱਖ ਕੇ ਉੱਥੇ ਆਪ ਡੇਰਾ ਲਾ ਕੇ ਬਹਿ ਗਿਆ, ਕਹਿੰਦਾ ਬਾਬੇ ਦੀ ਜਗ੍ਹਾ ਹੈ। ਜਿਹੜੇ ਪਾਸੇ ਨੂੰ ਮਰਜ਼ੀ ਮੂੰਹ ਕਰ ਲਓ, ਚਾਹੇ ਸੌ ਐ ਨੂੰ 100 ਕਿਲੋਮੀਟਰ ਚਲੇ ਜਾਓ, ਚਾਹੇ ਐ ਨੂੰ ਚਲੇ ਜਾਓ, ਚਾਹੇ ਐ ਨੂੰ ਚਲੇ ਜਾਓ, ਤੁਹਾਨੂੰ ਇੱਦਾਂ ਦੇ ਕਈ ਬੰਦੇ ਤੁਹਾਨੂੰ 100 ਕਿਲੋਮੀਟਰ ਦੇ ਵਿੱਚ ਮਿਲ ਜਾਣਗੇ। ਕੁਛ ਵੀ ਨਹੀਂ ਸੀ ਹੁੰਦਾ, ਆਪ ਹੀ ਜਗ੍ਹਾ ਬਣਾ ਕੇ ਬਹਿ ਗਿਆ, ਫਿਰ ਜਗ੍ਹਾ ਵੱਡੀ ਬਣਾ ਲਈ, ਫਿਰ ਉੱਥੇ ਗੋਲਕ ਰੱਖ ਲਈ, ਫਿਰ ਕਹਿਣ ਲੱਗ ਪਿਆ ਵੀ ਇਹ ਬਾਬਾ ਹੈ, ਆਪ ਉਹਦੇ ਅੱਗੇ ਬਹਿ ਗਿਆ, ਮੱਥਾ ਟੇਕੀ ਚੱਲੋ। ਇਦਾਂ ਦੇ ਟਕਵੰਜ ਸ਼ੁਰੂ ਤੋਂ ਬਹੁਤ ਵੱਡੇ ਵੱਡੇ ਇੱਥੇ ਚੱਲਦੇ ਆਏ ਹੈ। ਪਰ ਗੁਰਬਾਣੀ ਨੇ ਸਾਨੂੰ ਕਿਹਾ ਕਿ ਤੂੰ ਬਾਹਰ ਕਿਸੇ ਵੀ ਜਗ੍ਹਾ ਨਾਲ ਨਾ ਜੁੜ, ਕਿਸੇ ਵੀ ਜਗ੍ਹਾ ਨਾਲ ਨਾ ਜੁੜ। ਕੋਈ ਜਗ੍ਹਾ ਇੰਨੀ ਮਹਾਨ ਨਹੀਂ, ਜਿੰਨੀਆਂ ਵੀ ਜਗ੍ਹਾ ਆ ਦੇਹ ਨਾਲ ਜੁੜੀਆਂ ਹੋਈਆਂ ਹੋਣਗੀਆਂ, ਦੇਹ ਦੀਆਂ ਪੈਦਾ ਕੀਤੀਆਂ, ਸਰੀਰ ਨਾਲ ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਸਾਨੂੰ ਦੇਹ ਨਾਲ ਸਰੀਰ ਨਾਲ ਜੋੜਦੀ ਹੈ ਕਿ ਰੱਬ ਨਾਲ ਜੋੜਦੀ ਹੈ, ਦੱਸੋ, ਬੋਲੋ ਜੀ। ਰੱਬ ਨਾਲ, ਤੇ ਰੱਬ ਹਰ ਜਗ੍ਹਾ ਕਿ ਕਿਸੇ ਖਾਸ ਖਾਸ ਥਾਵਾਂ ਤੇ ਹੈ? ਹਰ ਜਗ੍ਹਾ ਹੀ ਹੈ ਜੋੜਿਆ, ਤੇ ਫਿਰ ਦੇਹਾਂ ਵਾਲਾ ਕੰਮ ਕਿੱਥੋਂ ਆਇਆ? ਵਿੱਚ ਗੋਲਕਾਂ ਜਿਹੜੀਆਂ ਥਾਂ ਥਾਂ ਤੇ ਰੱਖੀ ਫਿਰਦੇ ਆ ਵੀ ਇੱਥੇ 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 ਇੱਥੇ, ਇਹ ਕਿਹਨੇ ਬਣਾਇਆ? ਇਹ ਪੁਜਾਰੀ ਨੇ ਕੱਢੀ ਹੈ ਕਾਰਡ। ਇਹ ਕਹਿੰਦਾ ਵੀ ਜੇਬ ਖਾਲੀ ਕਰ, ਇੱਥੇ ਆ, ਇੱਥੇ ਆ, ਇੱਥੇ ਮੱਥਾ ਟੇਕ। ਜਦੋਂ ਬੰਦਾ ਇੱਦਾਂ ਸੋਚ ਕੇ ਚੱਲਦਾ, ਪਿੰਡ ਵਾਲੇ ਗੁਰਦੁਆਰੇ ਅਗਲਾ 5 ਰੁਪਈਏ ਵੀ ਨਹੀਂ ਕੱਢਦਾ, ਰੁਪਈਏ ਹੀ ਮਸਾਂ ਕੱਢਦਾ। 50 ਪੈਸੇ ਹੀ ਹੋਣਗੇ, 50 ਪੈਸਿਆਂ ਨਾਲ ਹੀ ਮੱਥਾ ਟੇਕ ਲੈਂਦਾ, ਰੁਪਈਆ ਹੋਵੇ ਰੁਪਈਏ ਨਾਲ ਟੇਕ ਲੈਂਦਾ। ਤੇ ਜਿੱਡਾ ਸਥਾਨ ਵੱਡਾ ਹੋਵੇ ਫਿਰ ਨੋਟ ਵੀ ਸਾਰਿਆਂ ਨਾਲੋਂ, ਪੱਕੀ ਗੱਲ ਹੈ। ਬੰਦਾ ਬਟਵਾ ਖੋਲੂ, ਸਭ ਤੋਂ ਵੱਡਾ ਨੋਟ ਕੱਢੂ, ਕਹੂਗਾ ਵੀ ਇੱਥੇ ਥੋੜਾ ਛੋਟਾ ਨੋਟ ਨੋਟ ਟੇਕਣਾ, ਇਹ ਸਥਾਨ ਬਹੁਤ ਵੱਡਾ, ਇੱਥੇ ਦੀ ਗੋਲਕ ਵੀ ਬਹੁਤ ਵੱਡੀ ਹੈ, ਇੱਥੇ ਵੱਡਾ ਸਾਰਾ ਨੋਟ ਟੇਕੀ। ਪਰ ਕੀ ਗੁਰੂ ਸਾਹਿਬ ਨੇ ਇੱਦਾਂ ਕਿਹਾ ਸੀ ਵੀ ਮੱਥੇ ਟੇਕੀ ਚੱਲਿਓ, ਟਕਾਈ ਚੱਲਿਓ, ਇੱਕ ਚੜਾਵਾ ਚਾੜੀ ਚੱਲਿਓ, ਦੂਜੇ ਚੜਾਵਾ ਗਿਣੀ ਚੱਲਿਓ, ਐਂ ਬਣਾਇਆ ਸੀ ਵੀ ਇਹ ਸਿੱਖ ਕੌਮ ਬਣ ਗਈ? ਇਹ ਕੰਮ ਤੇ ਹਿੰਦੂ ਵੀ ਕਰੀ ਜਾਂਦੇ, ਮੰਦਰਾਂ 'ਚ ਚੜਾਵੇ ਚੜੀ ਜਾਂਦੇ ਆ, ਮੰਦਰਾਂ 'ਚ ਚੜਾਵੇ ਗਿਣੀ ਜਾਂਦੇ ਆ, ਸੋਨਾ ਉਹ ਵੀ ਚੜਾਈ ਜਾਂਦੇ ਆ, ਆਪਾਂ ਵੀ ਚੜਾਈ ਜਾਂਦੇ ਆ, ਇਹ ਕੁਝ ਤੇ ਮੰਦਰਾਂ 'ਚ ਪਹਿਲਾਂ ਹੀ ਹੁੰਦਾ ਸੀ। ਫਿਰ ਨਵਾਂ ਕੀ ਹੋਇਆ ਦੱਸੋ, ਵੱਖਰਾ ਕੀ ਹੋ ਰਿਹਾ, ਅਲੱਗ ਕੀ ਹੈ, ਡਿਫਰੈਂਟ ਕੀ ਹੈ? ਅਸੀਂ ਕਹਿੰਦੇ ਨਵਾਂ ਧਰਮ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਨਿਰਮਲ ਪੰਥ ਚਲਾਇਆ। ਇਹ ਰਾਹ ਨਿਰਮਲ ਮਤਲਬ ਵੱਖਰਾ, ਸ਼ੁੱਧ ਹੈ, ਸਾਫ਼ ਹੈ। ਸਾਫ਼ ਇਸ ਕਰਕੇ ਹੈ ਜਿਹਦੇ ਵਿੱਚ ਮਿਲਾਵਟ ਕੋਈ ਨਹੀਂ, ਸਿੱਧਾ ਰਾਹ। ਕੋਈ ਵਿੱਚ ਪੁਜਾਰੀ ਵਾਲਾ ਸਿਸਟਮ ਮਾਈਨਸ ਕਰਦਾ, ਪੂਜਾ ਦਾ ਧਾਨ, ਖਾਣਾ ਖਵਾਉਣਾ ਸਭ ਬੰਦ ਕਰਦਾ। ਬੰਦੇ ਦੇ ਬੰਦੇ ਦੀ ਡਿਵੈਲਪਮੈਂਟ ਦੀ ਗੱਲ ਕੀਤੀ, ਦਿਮਾਗ ਖੋਲਣ ਦੀ ਗੱਲ ਕੀਤੀ, ਗਿਆਨ ਨੂੰ ਗੁਰੂ ਕਿਹਾ। ਪਰ ਜਦੋਂ ਗਿਆਨ ਗੁਰੂ ਸੀ, ਫਿਰ ਜਦੋਂ ਬਾਅਦ ਵਾਲੇ ਜਦੋਂ ਆਏ ਆ ਗੁਰੂ ਸਾਹਿਬ ਦੇ ਦੱਸੇ, ਸਰੀਰ ਜਾਣ ਤੋਂ ਬਾਅਦ ਹੌਲੀ 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 ਪੁਜਾਰੀ ਨੇ ਕਾਢ ਕੱਢ ਲਈ, ਜਿਹੜੇ ਗੁਰੂ ਦੇਹਾਂ ਨਾਲੋਂ ਤੋੜਦੇ ਰਹੇ, ਦੇਹਾਂ ਨਾਲ ਨਾ ਜੁੜ ਜਾਓ ਕਿਤੇ ਫਸ ਜਾਓਗੇ। ਮਹਾਤਮਾ ਬੁੱਧ ਵਰਗਿਆਂ ਨੇ ਕਹਿਣਾ ਜੇ ਤੇਰੇ ਤੇ ਰੱਬ ਦੇ ਵਿੱਚ ਮੈਂ ਆਵਾਂ ਨਾ ਬੈਠੇ ਹੋਏ ਦੇ ਮੈਨੂੰ ਕੱਟ ਦੀ ਮੈਨੂੰ, ਮਤਲਬ ਮੈਂ ਤੇ ਰੱਬ ਐ ਬੈਠਾ ਹੋਵੇ ਕਿਤੇ ਪਰਮਾਤਮਾ ਨੂੰ ਫੀਲ ਕਰਦਾ ਹੋਵੇ। ਜੇ ਬੁੱਧ ਆ ਗਿਆ ਵਿਚਾਲੇ ਤੇਰੇ ਦਿਮਾਗ ਚ ਆ ਗਿਆ ਵੀ ਆਹ ਆ ਗਿਆ ਮਹਾਤਮਾ ਬੁੱਧ, ਕਹਿੰਦੇ ਮੈਨੂੰ ਕੱਟ ਦੀ ਬਾਹਰ ਕੱਢ ਦੀ, ਮੈਨੂੰ ਨਾ ਵਿਚ ਲੈ ਆਈ ਕਿਤੇ। ਤੂੰ ਰੱਬ ਦੀ ਅੰਸ਼ ਹੈ, ਤੇਰੇ ਤੇ ਰੱਬ ਦੇ ਵਿੱਚ ਕੋਈ ਆਉਣਾ ਨਹੀਂ ਚਾਹੀਦਾ, ਚਾਹੇ ਉਹ ਮੈਂ ਵੀ ਕਿਉਂ ਨਾ ਹੋਵਾਂ, ਆਉਣਾ ਨਹੀਂ ਚਾਹੀਦਾ। ਤੇ ਪਖੰਡੀ ਸਾਧਾਂ ਨੇ ਆਪਣੇ ਆਪ ਨੂੰ ਤੇ ਲਿਆਉਣਾ ਸੀ, ਦੇਹਾਂ ਤੇ ਇਹਨਾਂ ਨੇ ਆਪਣੀਆਂ ਲਿਆਉਣੀਆਂ ਸੀ ਵਿੱਚ, ਇਸੇ ਕਰਕੇ ਇਹਨਾਂ ਨੇ ਗੁਰੂਆਂ ਦੀਆਂ ਦੇਹਾਂ ਨੂੰ ਵਿੱਚ ਲਿਆਂਦਾ, ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਜਿਹੜਾ ਗਿਆਨ ਗੁਰੂ ਹੈ, ਗਿਆਨ ਜਿਹੜਾ ਲੈਣ ਦਾ ਵਿਸ਼ਾ ਹੈ, ਇਹਨਾਂ ਨੇ ਗਿਆਨ ਪੂਜਣ ਲਾਤਾ। ਤੇ ਹੱਸਦੇ ਨੇ ਲੋਕ ਕਿਉਂਕਿ ਗਿਆਨ ਕਦੇ ਪੂਜਿਆ ਨਹੀਂ ਜਾਂਦਾ, ਗਿਆਨ ਸਾਰੀ ਦੁਨੀਆ ਵਿੱਚ ਲਿਆ ਜਾਂਦਾ ਹੈ। ਸਿੱਖਾਂ ਦਾ ਗੁਰੂ ਗਿਆਨ ਹੈ ਪਰ ਸਿੱਖਾਂ ਵਿੱਚ ਪੂਜਿਆ ਜਾਂਦਾ। ਪੂਜਣ ਤਾਂ ਲਾਤਾ ਕਿਉਂਕਿ ਪੁਜਾਰੀ ਨੂੰ ਪੂਜਾ ਦਾ ਧਾਨ ਖਾਣ ਦੀ ਲੋੜ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਪੂਜਾ ਦਾ ਧਾਨ ਇਹਨੇ ਖਾਣਾ ਸੀ, ਇਹਨੇ ਲਾਤਾ ਪੂਜਣ। ਪਰ ਗਿਆਨ ਲੈਣਾ ਹੈ, ਸਮਝਣਾ ਹੈ, ਜ਼ਿੰਦਗੀ ਤਾਂ ਬਦਲਦੀ ਹੈ। ਪਰ ਗੁਰੂ ਸਾਹਿਬ ਕਹਿ ਕੇ ਕੁਝ ਹੋਰ ਗਏ ਸੀ, ਇਹਨਾਂ ਨੇ ਕਰ ਕੁਝ ਹੋਰ ਦਿੱਤਾ। ਤੇ ਆਪਾਂ ਬਹੁਤ ਵਾਰ ਗੱਲ ਕੀਤੀ ਹੈ, ਗਿਆਨ ਸੁਣਾਉਣਾ ਚਾਹੀਦਾ ਕਿ ਵਿਖਾਉਣਾ ਚਾਹੀਦਾ? ਬੋਲੋ ਪਿਆਰਿਓ, ਸੁਣਾਉਣਾ। ਇਹਨਾਂ ਨੇ ਵੇਖਣ ਲਾਤਾ, ਗਿਆਨ ਸਮਝਾਉਣਾ ਚਾਹੀਦਾ। ਇਹ ਕਹਿੰਦੇ ਵੇਖੋ, ਵੇਖ ਲਓ ਬਸ। ਤੇ ਵੇਖਦੇ ਵੀ ਕੀ ਆ ਜੀ, ਇਦਾਂ ਰੁਮਾਲਾ ਵੇਖਿਆ, ਚਲੋ ਚਲੋ ਲੰਘ ਜਾਓ ਅੱਗੇ, ਲੰਘ ਗਿਆ ਬੰਦਾ ਅੱਗੇ। ਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਹੋਵੇ, ਇੱਕ ਵਾਰੀ ਲੈ ਕੇ ਆਉਣ ਗੁਰੂ ਗ੍ਰੰਥ ਸਾਹਿਬ, ਉਦੋਂ ਬਾਅਦ ਬਦਲ ਦੇਣ, ਓਡੇ ਓਡਾ ਹੀ ਆਕਾਰ ਬਣਾ ਲੈਣ, ਓਨੇ ਹੀ ਉਵੇਂ ਜਿਵੇਂ ਬਣਾ ਕੇ ਜਿੱਡਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਏਡਾ ਹੀ ਸਰੂਪ ਬਣਾ ਕੇ ਇੱਥੇ ਰੱਖ ਦਿੱਤਾ ਜਾਵੇ, ਉੱਤੇ ਪਾ ਦੇਈਏ ਰੁਮਾਲਾ, ਮੱਥਾ ਟਿਕੂ ਕਿ ਨਹੀਂ ਟਿਕੂ? ਟਿਕੀ ਜਾਣਾ, ਕਿਉਂਕਿ ਕਿਹੜਾ ਕਿ ਕੋਈ ਵੇਖਦਾ। ਐਂ ਰੱਖ ਦਿਓ ਬਸ, ਟਿਕੀ ਜਾਣਗੇ ਮੱਥਾ, ਜਾਂ ਸਰਾਣੇ ਜੇ ਰੱਖ ਕੇ ਹਿਸਾਬ ਜਿਹਾ ਲਾ ਕੇ ਰੱਖ ਦਿਓ, ਏਦਾਂ ਹੀ ਮੱਥਾ ਟਿਕੀ ਜਾਣਾ। ਕਿਉਂਕਿ ਅਗਲਾ ਗਿਆਨ ਲੈਣ ਦੀ ਤੇ ਗੱਲ ਹੀ ਖਤਮ ਹੋ ਗਈ, ਮਾਈਨਸ ਹੀ ਹੋ ਗਈ, ਤਾਂ ਸਾਡਾ ਆਹ ਹਾਲ ਹੋ ਗਿਆ। ਬੰਦਾ ਸਮਝਦਾਰ ਹੋਵੇ ਯਾਰ, ਕਹੀ ਜਾਂਦੇ ਆ ਵੀ ਨਸ਼ਾ ਆ ਗਿਆ, ਨਸ਼ੇ ਤੇ ਕਈ ਬੰਦਿਆਂ ਦੇ ਸਾਹਮਣੇ ਨਸ਼ਾ ਵਿਕਦਾ ਹੁੰਦਾ, ਕਈ ਬੰਦੇ ਜਿਹਨੂੰ ਸਮਝ ਹੈ ਉਹ ਹੱਥ ਨਹੀਂ ਲਾਉਂਦਾ। ਸ਼ਰਾਬਾਂ ਦੇ ਠੇਕੇ ਥੋੜੇ ਆ ਕਿਤੇ, ਜਿਹੜੇ ਨਹੀਂ ਪੀਂਦੇ ਉਹ ਨਹੀਂ ਪੀਂਦੇ, ਜਿਹਨੇ ਨਹੀਂ ਪੀਣੀ ਉਹਨੇ ਨਹੀਂ ਪੀਣੀ। ਕਿ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ, ਉਹ ਨਸ਼ਾ ਉਹਦੇ ਦਿਮਾਗ 'ਚ ਗੱਲ ਵਸੀ ਹੋਈ ਹੈ, ਉਹਨੂੰ ਸਮਝ ਆ ਗਈ, ਉਹ ਲੋੜ ਹੀ ਨਹੀਂ ਮਹਿਸੂਸ ਕਰਦਾ। ਉਹਦੇ ਸਾਹਮਣੇ ਭਾਵੇਂ ਢੇਰ ਲੱਗੇ ਰਹਿਣ, ਚਿੱਟਾ ਆ ਜੇ ਵਿਕਦਾ ਰਹੇ, ਉਹਨੇ ਵੇਖਣਾ ਹੀ ਨਹੀਂ ਕਿਸੇ ਪਾਸੇ। ਤਾਂ ਕਰਕੇ ਜੇ ਗਿਆਨ ਹੋਇਆ ਹੁੰਦਾ, ਅੱਖਾਂ ਖੁੱਲੀਆਂ ਹੁੰਦੀਆਂ, ਦਿਮਾਗ ਚੱਲਦਾ ਹੁੰਦਾ, ਤੇ ਅੱਜ ਸਾਡਾ ਆਹ ਹਾਲ ਨਾ ਹੁੰਦਾ। ਗਿਆਨ ਨੂੰ ਗੁਰੂ ਕਹਿਣ ਵਾਲੇ ਅਗਿਆਨੀ ਤੁਰੇ ਫਿਰਦੇ ਆ, ਡੈੱਡ ਹੋ ਗਏ ਦਿਮਾਗ ਸਾਡੇ, ਪਸ਼ੂਆਂ ਵਰਗੇ ਬਣ ਗਏ, ਕਰਤੂਤ ਪਸ਼ੂ ਕੀ ਮਾਨਸ ਜਾਤ। ਤਾਂ ਕਰਕੇ ਵੇਖਣ ਦਾ ਵਿਸ਼ਾ ਨਹੀਂ ਸੀ, ਪਰ ਇਹਨਾਂ ਨੇ ਵੇਖਣ ਲਾ ਦਿੱਤਾ। ਗਿਆਨ ਲੈਣ ਦਾ, ਸਮਝਣ ਦਾ, ਦਿਮਾਗ ਖੋਲਣ ਦਾ ਟੌਪਿਕ ਹੈ, ਪਰ ਪੂਜਾ ਦੇ ਧਾਨ ਖਾਣ ਵਾਲਿਆਂ ਨੇ ਜਗ੍ਹਾ ਜਗ੍ਹਾ ਉੱਤੇ ਫਿਰ ਇਦਾਂ ਦਾ ਸਿਸਟਮ ਘੜ ਲਿਆ, ਵਾ ਫਿਰ ਚੱਲੀ ਜਾਂਦਾ ਕੰਮ। ਲੋ ਪੜ੍ਹਦੇ ਅੱਗੇ ਵੀ ਹਰ ਰੋਜ਼ ਜਾਣਦੇ ਹੀ ਹੋ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਸੱਚਾ ਗਿਆਨ ਕਹਿੰਦੇ ਲੋਕੀ ਵੇਖਦੇ ਐ, ਪਰ ਸੱਚਾ ਗਿਆਨ ਵੇਖਣ ਦਾ ਟੌਪਿਕ ਹੀ ਨਹੀਂ, ਵਿਸ਼ਾ ਹੀ ਨਹੀਂ ਵੇਖਣ ਦਾ। ਪਾਣੀ ਖਾਣ ਦਾ ਵਿਸ਼ਾ ਕਿ ਪੀਣ ਦਾ? ਬੋਲੋ ਪਿਆਰਿਓ, ਪਾਣੀ ਖਾਣ ਦਾ ਵਿਸ਼ਾ ਤੇ ਨਹੀਂ, ਪੀਣ ਦਾ। ਅਗਲਾ ਕਹੋ ਮੈਂ ਪਾਣੀ ਖਾਂਦਾ, ਹੱਸਾਂਗੇ ਕਿ ਨਹੀਂ? ਤੇ ਗਿਆਨ, ਗਿਆਨ ਵੇਖਣ ਦਾ ਸਮਝਣ ਦਾ ਵਿਸ਼ਾ ਹੈ ਕਿ ਗਿਆਨ ਵੇਖਣ ਦਾ ਵਿਸ਼ਾ ਕਿ ਸਮਝਣ ਦਾ? ਵੀ ਅੱਜ ਨਾ ਸਿਹਤ ਥੋੜੀ ਠੀਕ ਨਹੀਂ ਸੀ, ਕੱਲ ਦਾ ਹੀ ਔਖਾ ਸੀ ਥੋੜਾ ਜਿਹਾ ਮੈਂ, ਪਰ ਚਲੋ ਕੋਈ ਨੀ ਆਪਾਂ ਜਦੋਂ ਮਨ, ਮੈਂ ਅੱਜ ਪਹਿਲੀ ਵਾਰੀ ਹੋਊ ਏਦਾਂ ਵੀ ਮੈਂ ਜਦੋਂ ਪਿੰਡ ਚ ਆਇਆ 6:15 ਵਜੇ ਕਿਸੇ ਦੇ ਘਰ ਰੋਟੀ ਪ੍ਰਸ਼ਾਦਾ ਛਕਣਾ ਸੀ ਤੇ ਮੈਂ ਉੱਥੇ ਹੀ ਪੈ ਗਿਆ ਅੱਧਾ ਪੌਣਾ ਘੰਟਾ, ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਪਿਆ ਮੈਂ, ਇੰਨਾ ਜ਼ਿਆਦਾ ਔਖਾ ਸੀ। ਪਰ ਚਲੋ ਕੋਈ ਨੀ, ਹੁਣ ਆਪਾਂ ਕਾਇਮ ਹੋ ਕੇ ਸੁਣਿਓ। ਜਿੱਦਾਂ ਨਜ਼ਲਾ ਜਿਹੜਾ ਹੁੰਦਾ ਨਾ, ਇਹ ਦਿਮਾਗ ਨੂੰ ਵੀ ਡਿੱਡ ਜਿਹਾ ਕਰ ਦਿੰਦਾ, ਬੰਦੇ ਨੂੰ ਬੌਲਾ ਜਿਹਾ ਬਣਾ ਦਿੰਦਾ। ਇੱਕ ਦੋ ਦਿਨ ਇਹਦਾ ਅਸਰ ਹੁੰਦਾ ਹੀ ਹੈ, ਪਰ ਆਪੇ ਠੀਕ ਹੋ ਜਾਂਦਾ ਹੁੰਦਾ। ਆਪਣੇ ਤੇ ਡਾਕਟਰ ਦਵਾਈਆਂ ਦਿੰਦੇ ਆ, ਵਿਦੇਸ਼ਾਂ ਦੇ ਵਿੱਚ ਲੋਕ ਦਵਾਈ ਵੀ ਨਹੀਂ ਦਿੰਦੇ, ਉਹ ਕਹਿਣਗੇ 4-5 ਦਿਨ ਹੋਣ ਦੇ ਆਪੇ ਠੀਕ ਹੋ, ਉਹ ਕਹਿਣਗੇ ਵਿਟਾਮਿਨ ਸੀ ਲਓ, ਸੰਤਰੇ ਚ ਹੁੰਦਾ ਹੈ, ਨਿੰਬੂ ਚ ਹੁੰਦਾ ਹੈ। ਉਹਦਾ ਕਾਰਨ ਇਹ ਹੈ ਵੀ ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਠੀਕ ਹੋ ਜਾਂਦਾ ਹੈ। ਜਦੋਂ ਇਮਿਊਨ ਸਿਸਟਮ ਠੀਕ ਹੁੰਦਾ ਹੈ ਤੇ ਬਾਡੀ ਆਪੇ ਬਿਮਾਰੀ ਨਾਲ ਲੜਦੀ ਹੈ। ਅਸਲ ਵਿੱਚ ਜਿਹੜਾ ਨਜ਼ਲਾ ਹੈ ਨਾ, ਇਹ ਕੋਈ ਬਿਮਾਰੀ ਨਹੀਂ, ਇਹ ਤੇ ਬਿਮਾਰੀ ਨੂੰ ਰੋਕਣ ਵਾਸਤੇ ਬਾਡੀ ਨੇ ਆਪਣੇ ਵੱਲੋਂ ਫੌਜ ਤਿਆਰ ਕਰ ਦਿੰਦੀ ਹੈ ਵੀ ਜਿਹੜੀ ਕੋਈ ਬਾਹਰੋਂ ਬਿਮਾਰੀ ਅੰਦਰ ਜਾਣੀ ਸੀ, ਅਲਰਜੀ ਜਾਣੀ ਸੀ, ਇਨਫੈਕਸ਼ਨ ਜਾਣੀ ਸੀ, ਉਹ ਮੇਰੇ ਨੱਕ ਰਾਹੀਂ ਕਿਤੇ ਅੰਦਰ ਨਾ ਚਲੀ ਜਾਵੇ, ਤਾਂ ਬਾਰ ਬਾਰ ਪਾਣੀ ਪੈਦਾ ਕਰਦੀ ਹੈ ਬਾਡੀ, ਇਹ ਦੇਹ ਪੈਦਾ ਕਰਦੀ ਹੈ। ਇਹ ਬਿਮਾਰੀ ਨਹੀਂ, ਇਹ ਠੀਕ ਕਰਦੀ ਹੈ। ਇਹ ਤੇ ਅੰਦਰ ਜਦੋਂ ਜਾਣਾ ਕੁਛ, ਜੇ ਨਾ ਪੈਦਾ ਹੋਇਆ ਇਹ, ਫਿਰ ਉਹ ਬਿਮਾਰੀ ਮੇਰੇ ਇੱਥੇ ਨਹੀਂ ਰਹਿਣੀ, ਅੰਦਰ ਜਾਓ। ਬੁਖਾਰ ਕੀ ਹੁੰਦਾ? ਬੁਖਾਰ ਕੋਈ ਬਿਮਾਰੀ ਥੋੜਾ ਹੈ, ਬੁਖਾਰ ਤੇ ਬਿਮਾਰੀ ਅੰਦਰ ਆਈ ਹੋਈ ਹੈ ਤੇ ਬਾਡੀ ਜਿਹੜੀ ਹੈ ਫਾਈਟ ਕਰ ਰਹੀ ਹੈ ਬਿਮਾਰੀ ਨਾਲ, ਸੈੱਲ ਨੇ ਜਿਹੜੇ ਲੜ ਰਹੇ ਨੇ। ਜਦੋਂ ਮੇਰੀ ਬਾਡੀ ਆਈ ਹੋਈ ਬਿਮਾਰੀ ਨਾਲ, ਰੋਗ ਨਾਲ ਫਾਈਟ ਕਰਦੀ ਹੈ, ਫਿਰ ਜਦੋਂ ਕਿਸੇ ਨਾਲ ਲੜਨਾ ਤੇ ਗਰਮ ਤੇ ਹੋਣਾ ਹੀ ਹੋਣਾ, ਫਿਰ ਤੱਤਾ ਹੋ ਜਾਂਦਾ। ਉਹ ਬਾਡੀ ਬਿਮਾਰੀ ਨਾਲ ਲੜਦੀ ਹੈ, ਉਹਨੂੰ ਬੁਖਾਰ ਕਹਿੰਦੇ ਆ, ਵੀ ਤਪਿਆ ਪਿਆ। ਉਹ ਸਰੀਰ ਆਪੇ ਮੁਕਾਬਲਾ ਕਰ ਰਿਹਾ, ਸੈੱਲ ਲੜ ਰਹੇ ਹੈ, ਬਿਮਾਰੀ ਨੂੰ ਕੱਢ ਰਹੇ ਹੈ, ਤੇ ਆਪਾਂ ਜਦੋਂ ਦਵਾਈਆਂ ਲੈ ਲੈਂਦੇ ਹਾਂ ਉਹਦੇ ਨਾਲ, ਫਿਰ ਉਹ ਲੜਨੋਂ ਹਟ, ਬਿਮਾਰੀ ਜਿਹੜੀ ਹੈ ਵਿੱਚ ਹੀ ਰਹਿ ਜਾਂਦੀ। ਇਹਨੂੰ ਫਾਈਟ ਕਰਨ ਦਿਓ। ਤਾਂ ਕਰਕੇ ਪੁਰਾਣੇ ਲੋਕ ਕਹਿੰਦੇ ਹੁੰਦੇ ਸੀ, ਕੰਬਲ ਲੈ ਉੱਥੇ ਪੈ ਜਾ, ਆਪੇ ਠੀਕ ਹੋ। ਅੱਜ ਕੱਲ੍ਹ ਆਪਾਂ ਨੂੰ ਮਾੜਾ ਜਿਹਾ ਪਤਾ ਲੱਗੇ ਬੰਦਾ ਭੱਜਦਾ ਡਾਕਟਰ ਕੋਲ ਵੀ ਦਵਾਈ ਲੈ ਕੇ ਆਈਏ, ਪਰ ਸਾਡੇ ਅਜੇ ਦਵਾਈਆਂ ਦੇ ਦਿੰਦੇ ਆ, ਬਾਹਰਲਿਆਂ ਦੇਸ਼ਾਂ 'ਚ ਨਹੀਂ ਦਿੰਦੇ। ਉਹ ਕਹਿਣਗੇ ਆਪੇ ਠੀਕ ਹੋ ਜੂ, 4-5 ਦਿਨ ਐਂ ਜ਼ੋਰ ਰਹਿੰਦਾ, ਆਪੇ ਠੀਕ ਹੋ ਜਾਂਦਾ। ਕਈ ਬਿਮਾਰੀਆਂ ਹੁਣ ਜਿਵੇਂ ਆ, ਜਿਹਨੂੰ ਕਹਿੰਦੇ ਮਾਤਾ ਨਿਕਲਦੀ ਹੈ, ਚਿਕਨ ਪੌਕਸ ਕਹਿੰਦੇ ਜਿਹਨੂੰ। ਹੁਣ ਮਾਤਾ ਕੋਈ ਬਿਮਾਰੀ ਥੋੜੋ ਹੈ, ਇਹਨਾਂ ਵਿਗੜੇ ਪੁਜਾਰੀਆਂ ਨੇ ਮਟੀਆਂ ਜੀਆਂ ਬਣਾਤੀਆਂ, ਕਹਿੰਦੇ ਇਹ ਕੀ ਹੈ, ਕਹਿੰਦੇ ਮਾਤਾ ਮੱਥਾ ਟੇਕੋ, ਕਹਿੰਦੇ ਇਹਦੇ ਨਾਲ ਕੀ ਹੋਊ, ਕਹਿੰਦੇ ਤੇਰੀ ਬਿਮਾਰੀ ਠੀਕ ਹੋ ਜੂ। ਸਾਡੇ ਭੋਲੇ ਲੋਕ ਜਿਹੜੇ ਹੈ ਉਹ ਜਾ ਕੇ ਮੱਥਾ ਲੱਗ ਕੇ ਟੇਕਣ, ਚਾਹੇ ਕਿਸੇ ਮਾਤਾ ਦੇ ਜਾਓ, ਚਾਹੇ ਤੁਸੀਂ ਨਾ ਜਾਓ, ਚਾਹੇ ਡਾਕਟਰ ਦੇ ਜਾਓ ਚਾਹੇ ਨਾ ਜਾਓ, 5-6 ਦਿਨਾਂ ਬਾਅਦ ਉਹਨੇ ਆਪੇ ਹੀ ਖਤਮ ਹੋ ਜਾਣਾ ਹੁੰਦਾ। ਪਰ ਚਲਾਕ ਪੁਜਾਰੀ ਜਾਣਦਾ ਸੀ ਵੀ ਖਤਮ ਤੇ ਇਹਨੇ ਹੋ ਹੀ ਜਾਣਾ, ਤੇ 3-4 ਦਿਨਾਂ ਬਾਅਦ ਕਹਿੰਦਾ ਸੀ ਮੱਥਾ ਟੇਕ ਜੀ, ਅਗਲਾ ਨਿਆਣੇ ਨੂੰ ਮੱਥਾ ਟਿਕਾ ਦਿੰਦਾ, ਉਹ ਠੀਕ ਤੇ ਉਹਨੇ ਹੋ ਹੀ ਜਾਣਾ ਸੀ, ਬਾਅਦ ਚ ਕਹਿੰਦੇ ਅਗਰ ਇਹ ਮੱਥਾ ਟੇਕਿਆ ਨਾ ਜਗ੍ਹਾ ਤੇ ਤਾਂ ਠੀਕ ਹੋਇਆ। ਏਦਾਂ ਨੀ ਕਹਿੰਦੇ? ਅੱਜ ਕੱਲ੍ਹ ਬਾਬਾ ਜੀ ਕੋਲ ਚੱਲ ਜਾਓ, ਬਾਬਾ ਜੀ ਬੈਂਡ ਆ ਜਾਣਾ, ਮੈਂ ਬਾਹਰ ਜਾਣਾ ਚਾਹੁੰਦਾ, ਤੇ ਪਤਾ ਕੀ ਕਹਿਣਗੇ? ਨਾਲੇ ਭਾਈ ਖੰਡ ਪਾਠ ਸੁੱਖ ਲਓ, ਫਿਰ ਨਾਲੇ ਬੇਟਾ ਪੂਰਾ ਧਿਆਨ ਲਾ ਕੇ ਪੜਿਆ ਕਰ। ਹੁਣ ਅਗਲਾ ਕਹਿੰਦਾ ਵੀ ਜੇ ਪਾਠ ਸੁੱਖ ਲਿਆ ਫਿਰ ਪੜ੍ਹਨ ਦੀ ਕੀ ਲੋੜ ਹੈ, ਜੇ ਪੜ੍ਹਨਾ ਹੀ ਹੈ ਫਿਰ ਪਾਠ ਦੀ ਕੀ ਲੋੜ ਹੈ। ਉਹਨੂੰ ਪਤਾ ਹੈ ਵੀ ਬੈਂਡ ਤੇ ਇਹਦੇ ਪੜ੍ਹਨ ਨਾਲ ਆ ਜਾਣੇ ਨੇ, ਮੁੜ ਕੇ ਕਹਾਂਗੇ ਕਿਰਪਾ ਅਸੀਂ ਕਰੀ ਹੈ। ਆਖੋ ਸਤਿਨਾਮ, ਕਿੱਡੇ ਢੌਂਗੀ ਬੰਦੇ ਆ, ਏਦਾਂ ਹੀ ਕਰਨਗੇ ਨਾ। ਬਾਬਾ ਜੀ ਐਤਕੀ ਫਸਲ ਵਧੀਆ ਹੋ ਜਾਏ, ਭਾਈ ਖੰਡ ਪਾਠ ਕਰਾ ਜੀ ਭਗਤਾ, ਬਾਕੀ ਗੇੜਾ ਗੂੜਾ ਮਾਰਦਾ ਰਿਹਾ ਕਰ, ਪਾਣੀ ਪੂਣੀ ਗੌਰ ਨਾਲ ਲਾਇਆ ਕਰ। ਵੀ ਜੇ ਪਾਣੀ ਕੋਈ ਲਾਣਾ ਸੀ ਫਿਰ ਪਾਠ ਕਾ ਤੋਂ ਸੁੱਖਣਾ ਸੀ, ਜੇ ਅਸੀਂ ਕੋਈ ਕਰਨਾ ਹੈ ਵੀ ਸਾਨੂੰ ਖੇਤ ਹੀ ਜਾਣਾ ਪਊ, ਪਾਣੀ ਮੈਂ ਹੀ ਲਾਉਣਾ ਜਾ ਕੇ ਸਬਜ਼ੀਆਂ, ਤੁਹਾਡੇ ਇੱਧਰ ਸਬਜ਼ੀਆਂ ਕਿੰਨੀਆਂ ਬੀਜ ਦੇ ਲੋਕ, ਵੀ ਜੇ ਸਬਜ਼ੀਆਂ ਨੂੰ ਅਸੀਂ ਕੋਈ ਰਾਖੀ ਕਰਨੀ ਹੈ ਫਿਰ ਅਸੀਂ ਤੇਰੇ ਕੋਲ ਕਾਹਦੇ ਨਹੀਂ ਆਏ, ਕਿਉਂ ਆਏ ਹਾਂ ਫਿਰ? ਨਹੀਂ ਪਿਆਰੇ, ਇਹ ਤੇ ਤੂੰ ਜਾ ਭਾਵੇਂ ਨਾ ਜਾ, ਜੇ ਤੇਰੇ ਗੋਭੀ ਹੋਈ ਹੈ ਬਾਬੇ ਦੇ ਜਾਣ ਵਾਲਿਆਂ, ਤੇਰੇ ਗੁਆਂਢੀ ਦੇ ਵੀ ਹੋਈ ਹੈ, ਹੋ ਸਕਦਾ ਤੇਰੇ ਤੋਂ ਵਧੀਆ ਹੀ ਹੋਈ ਹੋਵੇ, ਤੂੰ ਪਾਠ ਕਰਾ ਕੇ ਆਇਆ ਤੈਨੂੰ 5,111,000 ਅਗਲੇ ਨੇ ਲਾਤਾ ਉਹ ਦੂਜੇ ਦੇ ਜਿਹੜਾ ਬੰਦਾ ਮਿਹਨਤ ਕਰੂ ਫਲ ਉਹਨੂੰ ਮਿਲਣਾ ਕੋਈ ਦੁਨੀਆ ਵਿੱਚ ਪਾਠ ਇਦਾਂ ਦਾ ਨਹੀਂ ਬਣਿਆ ਕਿ ਕਿੱਕਰ ਬੀਜੋਗੇ ਪਾਠ ਕੋਲ ਕਰਦੇ ਹੋ ਕਰੀ ਜਾਓ ਤੇ ਲੱਗ ਜਾਣ ਦਾਖਾ ਕੋਈ ਪਾਠ ਇਦਾਂ ਦਾ ਨਹੀਂ ਬਣਿਆ ਨਾ ਸਾਡੇ ਗੁਰੂ ਜੀ ਸਿਖਾਉਂਦੇ ਆ ਸਾਡੇ ਗੁਰੂ ਜੀ ਸਿਖਾਉਂਦੇ ਆ ਮਿਹਨਤ ਕਰੋ ਰੱਬ ਦੇ ਨਿਯਮ ਬਣਾਏ ਹੋਏ ਆ ਉਹਨਾਂ ਨਿਯਮਾਂ ਨੂੰ ਸਮਝੋ ਮੰਨੋ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਤਾਂ ਕਰਕੇ ਕੋਈ ਇਦਾਂ ਦਾ ਸਿਸਟਮ ਨਹੀਂ ਸੀ ਸਾਡੇ ਦਿਮਾਗ ਦੇ ਰੋਗ ਠੀਕ ਕਰਨ ਵਾਸਤੇ ਗੁਰੂ ਸਾਹਿਬ ਆਏ ਆ ਦਿਮਾਗ ਖੋਲਣ ਲਈ ਗਿਆਨ ਦੇਣ ਲਈ ਸਮਝ ਦੇਣ ਲਈ ਤਾਂ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਬਿਮਾਰੀ ਨਹੀਂ ਇਹ ਸਿਸਟਮ ਹੈ ਕੁਦਰਤ ਦਾ ਇਹ ਬਿਮਾਰੀ ਨੂੰ ਠੀਕ ਕਰਨ ਵਾਸਤੇ ਹੈ ਲਓ ਆਪਾਂ ਗੱਲ ਕਰਦੇ ਸੀ ਵੀ ਗਿਆਨ ਹੈ ਤੇ ਵਿਸ਼ਾ ਸਮਝਣ ਦਾ ਪਰ ਬਣਾਤਾ ਵਿਸ਼ਾ ਪੂਜਣ ਦਾ ਵੇਖੋ ਕਹਿੰਦੇ ਬਸ ਐ ਵਿਖਾਓ ਲੰਘੀ ਚੱਲੋ ਵਿਖਾਓ ਲੰਘੀ ਚੱਲੋ ਮੰਦਰ ਵਿੱਚ ਕੀ ਕਰਦਾ ਪੁਜਾਰੀ ਵੱਡੇ ਵੱਡੇ ਮੰਦਰਾਂ ਦੇ ਵਿੱਚ ਕੀ ਚੱਲਦਾ ਹੁੰਦਾ ਐ ਦਿਖਾਈ ਚੱਲੋ ਮੂਰਤੀ ਲੰਘੀ ਚੱਲੋ ਦਿਖਾਈ ਚੱਲੋ ਲੰਘੀ ਚੱਲੋ ਸਾਡੇ ਵੀ ਉਵੇਂ ਸੇਮ ਕਾਪੀ ਇੱਥੇ ਸਮਝਾਇਆ ਜਾਂਦਾ ਸੀ ਕੀ ਤੁਹਾਨੂੰ ਕੀ ਲੱਗਦਾ ਗੁਰੂ ਅਰਜਨ ਦੇਵ ਜੀ ਵੇਲੇ ਲੋਕ ਜਦੋਂ ਜਾਂਦੇ ਹੋਣਗੇ ਅੰਮ੍ਰਿਤਸਰ ਐਂ ਮੁੜੇ ਆਉਂਦੇ ਹੋਣਗੇ ਜਿਹੜਾ ਪਹੁੰਚਦਾ ਹੋਊ ਫਿਰ ਕੀ ਸਮਝ ਕੇ ਆਉਂਦਾ ਹੋਊ ਉੱਥੇ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਉਹ ਆਨੰਦਪੁਰ ਵੇਲੇ ਐਂ ਮੁੜਦੇ ਹੋਣਗੇ ਲੋਕ ਕੀ ਕੁਝ ਸਮਝਾਉਂਦੇ ਹੋਣਗੇ ਜਿਹੜੇ ਅਗਲੇ ਸਿਰ ਦੇਣ ਲਈ ਤਿਆਰ ਹੋ ਜਾਂਦੇ ਆ ਵੀ ਗੁਰੂ ਸੱਚੇ ਪਾਤਸ਼ਾਹ ਸਾਡਾ ਸਿਰ ਹਾਜ਼ਰ ਹੈ ਲੈਣਾ ਨਾ ਲੈਣਾ ਉਹਨਾਂ ਦੀ ਮਰਜ਼ੀ ਹੈ ਇਹ ਤਿਆਰੀਆਂ ਕਿਤੇ ਐਵੇਂ ਹੀ ਹੋ ਜਾਂਦੀਆਂ ਸੀ ਵੇਖਿਆ ਨਹੀਂ ਜਾਂਦਾ ਸੀ ਸਮਝਾਇਆ ਜਾਂਦਾ ਸੀ ਕੁਝ ਵਿਖਾਇਆ ਨਹੀਂ ਜਾਂਦਾ ਸਮਝਾਇਆ ਜਾਂਦਾ ਸੀ ਤਾਂ ਬੰਦਾ ਤਿਆਰ ਹੋ ਜਾਂਦਾ ਸੀ ਇਸ ਗੱਲ ਦਾ ਧਿਆਨ ਰੱਖੀਏ ਜਿੱਦਣ ਸਮਝਣ ਲੱਗ ਜਾਓਗੇ ਉਦਣ ਹੀ ਸਾਰਾ ਕੁਝ ਬਦਲ ਜਾਣਾ ਲਓ ਆ ਪੰਗਤੀ ਆਪਾਂ ਮੈਂ ਹਰੇਕ ਸਟੇਜ ਤੇ ਬੇਨਤੀ ਕਰਦਾ ਵੀ ਇੱਥੋਂ ਸ਼ੁਰੂ ਕਰਿਓ ਸ਼ੁਰੂ ਇੱਥੋਂ ਕਰਿਓ ਭਾਈ ਵੇਖਿਓ ਨਾ ਸਮਝਣ ਲੱਗ ਜਿਓ ਜਿੱਦੇ ਸਮਝਣ ਲੱਗ ਗਏ ਉਦੋਂ ਹੀ ਸਮਝ ਆ ਜਾਓ ਜਿੰਨਾ ਚਿਰ ਵੇਖਦੇ ਰਹੇ ਉਹਨਾਂ ਚਿਰ ਸਮਝ ਨਹੀਂ ਆਉਂਦੀ ਪੜੋ
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੇ ਮੁਕਤ ਨਾ ਹੋਵਈ ਜਿਜਰ ਸ਼ਬਦ ਨਾ ਕਰੇ ਵਿਚਾਰ
ਵੇਖ ਕੇ ਕਹਿੰਦੇ ਮੁਕਤੀ ਨਹੀਂ ਹੁੰਦੀ ਦੁਨੀਆ ਕਹਿੰਦੇ ਵੇਖਦੀ ਹੈ ਸਤਿਗੁਰੂ ਨੂੰ ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ ਤੇ ਸੱਚਾ ਗਿਆਨ ਵਿਖਾਇਆ ਨਹੀਂ ਸੁਣਾਇਆ ਸਮਝਾਇਆ ਜਾਂਦਾ ਜ਼ਿੰਦਗੀ ਜਿਉਂ ਕੇ ਵਿਖਾਓਗੇ ਜਦੋਂ ਫਿਰ ਤੇ ਬਿਲਕੁਲ ਐ ਦਿਮਾਗ 'ਚ ਵਸ ਜਾਂਦਾ ਸਾਰਾ ਕੁਛ ਆ ਜਿਹੜਾ ਸਟੇਜ ਤੇ ਹੈ ਨਾ ਇਹ ਵੀ ਸੁਣਾਇਆ ਜਾ ਰਿਹਾ ਸਮਝਾ ਰਿਹਾ ਮੈਂ ਪਰ ਪ੍ਰੈਕਟੀਕਲ ਕਰਕੇ ਜਦੋਂ ਬੰਦਾ ਵੇਖਦਾ ਫਿਰ ਜ਼ਿਆਦਾ ਅਸਰ ਪੈਂਦਾ ਹੁਣ ਇੱਕ ਗੱਲ ਦੱਸੋ ਸਾਡੇ ਕਹਿੰਦੇ ਵੀ ਸਫਾਈ ਅਭਿਆਨ ਚੱਲਦਾ ਕੀ ਕਹਿੰਦੇ ਉਹਨੂੰ ਸਵੱਛ ਭਾਰਤ ਕਹਿੰਦੇ ਸਵੱਛ ਭਾਰਤ ਸਵੱਛ ਅਭਿਆਨ ਚੱਲਦਾ ਵੀ ਭਾਰਤ ਜਿਹੜਾ ਇਹਨੂੰ ਸਾਫ਼ ਕਰੋ ਕਰਦੇ ਨੇ ਜਿਵੇਂ ਕੋਈ ਬੰਦਾ ਹੱਸਦਾ ਸੀ ਕਹਿੰਦੇ ਗਾਂਧੀ ਦੇ ਚਸ਼ਮੇ ਦੇ ਉੱਤੇ ਇੱਕ ਤੇ ਲਿਖਿਆ ਸਵੱਛ ਇੱਕ ਤੇ ਲਿਖਿਆ ਭਾਰਤ ਕਹਿੰਦੇ ਜਿਹੜੇ ਚੋਂ ਸਵੱਛ ਦਿਸਦਾ ਹੈ ਉਹਦੇ ਚੋਂ ਭਾਰਤ ਨਹੀਂ ਦਿਸਦਾ ਤੇ ਜਿਹਦੇ ਚੋਂ ਭਾਰਤ ਦਿਸਦਾ ਹੈ ਉਹਦੇ ਚੋਂ ਸਵੱਛ ਨਹੀਂ ਦਿਸਦਾ ਲੱਗਦਾ ਹੀ ਹੈ ਨਾ ਹੈ ਵੀ ਇਦਾਂ ਹੀ ਸਵੱਛ ਭਾਰਤ ਇਕੱਠਾ ਨਹੀਂ ਹੈ ਇੱਧਰੋਂ ਵੇਖੋਗੇ ਇਕੱਲਾ ਭਾਰਤ ਹੈ ਇੱਧਰੋਂ ਦੇਖੋਗੇ ਇਕੱਲਾ ਸਵੱਛ ਹੈ ਹੁਣ ਸਾਡੇ ਕਹਿੰਦੇ ਐ ਆਲੇ ਦੁਆਲੇ ਸਫਾਈ ਰੱਖੋ ਭਾਰਤ ਨੂੰ ਸਾਫ਼ ਕਰਨਾ ਹੈ ਆ ਸਾਡੇ ਵਾਲੇ ਲੀਡਰ ਮਾੜਾ ਮੋਟਾ ਝਾੜੂ ਜਿਹਾ ਚੁੱਕ ਕੇ ਫੋਟੋ ਖਿਚਾ ਲੈਂਦੇ ਆ ਵੀ ਇਹ ਭਾਰਤ ਸਾਫ਼ ਲੱਗਿਆ ਹੁਣ ਹੋਇਆ ਕਿ ਨਹੀਂ ਭਾਰਤ ਸਾਫ਼ ਦੱਸੋ ਹੋਇਆ ਚੱਕੀਆਂ ਗਈਆਂ ਰੂੜੀਆਂ ਗੰਦਮੰਦ ਚੱਕਿਆ ਗਿਆ ਨਾ ਲੋਕਾਂ ਨੂੰ ਪਤਾ ਹੈ ਵੀ ਜਿਹੜਾ ਝਾੜੂ ਚੱਕ ਕੇ ਲੱਗਿਆ ਇਹ ਕਰਨ ਵੀ ਅੱਗੇ ਕਿੰਨੇ ਕੁ ਝਾੜੂ ਫੇਰਦਾ ਇਹ ਐਵੇਂ ਪਖੰਡ ਕਰਦਾ ਫੋਟੋ ਖਿਚਾਉਣ ਦਾ ਮਾਰਾ ਵੀ ਕਦੇ ਬੂਟਾ ਲਾਉਂਦਾ ਦਰਖਤ ਲਾਉਂਦਾ ਫੋਟੋ ਖਿਚਾ ਰਿਹਾ ਕਦੇ ਪੱਥਰ ਚੱਕ ਕੇ ਫੋਟੋ ਕਰਾਉਂਦਾ ਪਤਾ ਹੀ ਹੈ ਨਾ ਵੀ ਇਹ ਬੰਦੇ ਸਾਨੂੰ ਵਿਖਾਉਣ ਨੂੰ ਜਨਤਾ ਨੂੰ ਬੁੱਧੂ ਬਣਾਉਣ ਵਾਸਤੇ ਝਾੜੂ ਚੱਕਦੇ ਆ ਉਦਾਂ ਕਿੱਥੇ ਇਹ ਕਦੇ ਝਾੜੂ ਮਾਰਦੇ ਹੋਣਗੇ ਪਤਾ ਹੀ ਹੈ ਨਾ ਹੁਣ ਸੁਣਿਓ ਧਿਆਨ ਨਾਲ ਆਪਣੇ ਦੇਸ਼ ਵਿੱਚ ਬੰਦੇ ਕਰਦੇ ਆ ਗੱਲਾਂ ਚਾਹੇ ਲੀਡਰ ਹੈ ਚਾਹੇ ਸਾਡੇ ਵਰਗੇ ਬੰਦੇ ਆ ਸਟੇਜ ਤੇ ਬਹਿ ਕੇ ਬੋਲਦੇ ਆ ਪਰ ਵਿਦੇਸ਼ਾਂ ਵਿੱਚ ਜਦੋਂ ਬੰਦਾ ਜਾਂਦਾ ਜੇ ਤੁਹਾਡੇ ਚੋਂ ਕੋਈ ਵੀ ਮੇਰਾ ਵੀਰ ਅੱਜ ਕੈਨੇਡਾ ਜਾਵੇ ਜਾਂ ਜਿਹੜੇ ਗਏ ਆ ਕੈਨੇਡਾ ਲਾਈਵ ਸੁਣਦੇ ਹੋ ਧਿਆਨ ਨਾਲ ਸੋਚਿਓ ਵੀ ਜਿਹੜੇ ਸਾਡੇ ਨਿਆਣੇ ਕੈਨੇਡਾ ਗਏ ਆ ਉਹਨਾਂ ਨੂੰ ਕਿਸੇ ਨੇ 에ਅਰਪੋਰਟ ਤੇ ਬਹਿ ਕੇ ਲੈਕਚਰ ਦਿੱਤਾ ਐ ਮੇਰੇ ਵਾਂਗੂ ਵੀ ਭਾਈ ਬੋਤਲਾਂ ਛੜਕਦੇ ਨਹੀਂ ਸਿੱਟਣੀਆਂ ਆ ਟਿਸ਼ੂ ਪੇਪਰ ਛੜਕਦੇ ਨਾ ਸਿੱਟਿਓ ਛੜਕਦੇ ਉੱਤੇ ਗੰਦ ਨਹੀਂ ਪਾਉਣਾ ਖੱਬੇ ਹੱਥ ਚੱਲਣਾ ਹੈ ਬੱਤੀ ਤੇ ਰੁਕਣਾ ਹੈ ਸਿਖਾਇਆ ਕਿਸੇ ਨੇ 에ਅਰਪੋਰਟ ਤੇ ਜਾ ਕੇ ਲਾਈਨ 'ਚ ਲੱਗਣਾ ਹੈ ਲਾਈਨ ਨਹੀਂ ਤੋੜਨੀ ਕਿਸੇ ਨੇ ਨਹੀਂ ਸਿਖਾਇਆ ਉਹ ਸਾਰੇ ਲੋਕੀ ਸਾਫ ਸਾਫ ਰੱਖਦੇ ਐ ਸਾਡੇ ਵਾਲੇ ਜਾਣ ਸਾਰੀ ਕਾਪੀ ਕਰ ਲੈਂਦੇ ਐ ਵੀ ਨਾ ਬਈ ਨਾ ਬੋਤਲ ਨਹੀਂ ਸਿੱਟਣੀ ਨਾ ਵੀ ਨਾ ਹੁਣ ਨਹੀਂ ਗੱਡੀ ਤੇਜ਼ ਭਜਾਉਣੀ ਨਾ ਵੀ ਨਾ ਇੱਥੇ ਛੱਡੋ ਤੁਸੀਂ ਜਦੋਂ ਇੱਥੇ ਰਾਹ 'ਚ ਸਟੇ ਹੁੰਦੀ ਹੈ ਜਦੋਂ ਰਾਹ ਦੇ ਵਿੱਚ ਜਹਾਜ਼ 2-3 ਘੰਟੇ ਦੀ ਸਟੇ ਵੀ ਹੁੰਦੀ ਹੈ ਨਾ ਕਿਸੇ ਦੀ ਸਿੰਗਾਪੁਰ ਰੁਕ ਕੇ ਜਾਂਦਾ ਕੋਈ ਕੈਨੇਡਾ ਨੂੰ ਕੋਈ ਦੁਬਈ ਰੁਕ ਕੇ ਜਾਂਦਾ ਹੈ ਕੋਈ ਮਲੇਸ਼ੀਆ ਰੁਕ ਕੇ ਜਾਂਦਾ ਹੈ ਕੋਈ ਜਰਮਨ ਰੁਕ ਕੇ ਜਾਂਦਾ ਹੈ ਜਦੋਂ ਦਿੱਲੀ ਤੋਂ ਚੱਲਦੇ ਆ ਨਾ ਦਿੱਲੀ ਤੋਂ ਉੱਥੇ ਜਾ ਕੇ ਜਦੋਂ ਲਾਈਨ ਲੱਗੀ ਵੇਖਦੇ ਆ ਵੀ ਬੰਦੇ ਸਾਰੇ ਲਾਈਨ 'ਚ ਜਾਂਦੇ ਆ ਸਾਡੇ ਵਾਲੇ ਜਿਹੜੇ ਕਦੇ ਲਾਈਨ 'ਚ ਨਹੀਂ ਸੀ ਲੱਗੇ ਉੱਥੇ ਇੱਕਦਮ ਬੰਦੇ ਬਣ ਕੇ ਲਾਈਨ 'ਚ ਲੱਗ ਜਾਂਦੇ ਆ ਤੇ ਜਦੋਂ ਜਾਂਦੇ ਆ ਕੈਨੇਡਾ ਉਹੀ ਬੰਦੇ ਆ ਜਿਨ੍ਹਾਂ ਨੇ ਕਦੇ ਸਫਾਈ ਨਹੀਂ ਸੀ ਰੱਖੀ ਕਦੇ ਰੂਲ ਫੋਲੋ ਨਹੀਂ ਸੀ ਕੀਤਾ ਜਾਣ ਸਾਰ ਆਲਾ ਦੁਆਲਾ ਵੇਖ ਕੇ ਵੀ ਇੱਥੇ ਤੇ ਯਾਰ ਸਾਰੇ ਹੀ ਕਰਨ ਵਾਲੇ ਐ ਇੱਥੇ ਝਾੜੂ ਵਿਖਾਇਆ ਥੋੜਾ ਕਿਸੇ ਨੇ ਤੇ ਸੱਚੀ ਆਪ ਸਫਾਈ ਰੱਖਦੇ ਆ ਉਹਦੀ ਕਾਪੀ ਕਰ ਲੈਂਦੇ ਸਾਡੇ ਬੱਚੇ ਨਾਲ ਦੀ ਨਾਲ ਹੀ ਉੱਥੇ ਸਫਾਈ ਵੱਡੇ ਰੋਡਾਂ ਦੇ ਉੱਤੇ ਜਾਂਦੇ ਧਿਆਨ ਦੇਣ ਲੱਗ ਜਾਂਦੇ ਆ ਇਹਦਾ ਇਹ ਕਿਹੜੀ ਚੀਜ਼ ਦਾ ਅਸਰ ਹੈ ਇਹ ਗੱਲਾਂ ਬਾਤਾਂ ਦਾ ਅਸਰ ਨਹੀਂ ਇਹ ਪ੍ਰੈਕਟੀਕਲਿਟੀ ਦਾ ਇਹ ਵਿਹਾਰ ਦਾ ਹਿੱਸਾ ਹੈ ਨਾ ਉਹਨਾਂ ਲੋਕਾਂ ਦੇ ਵਿਹਾਰਕ ਪੱਖੀ ਇਦਾਂ ਦਾ ਉਹਨਾਂ ਦੇ ਵਿਹਾਰ ਦਾ ਹਿੱਸਾ ਹੈ ਜਦੋਂ ਆਪਾਂ ਉਹਨਾਂ ਦੀ ਸੰਗਤ ਕਰਦੇ ਹਾਂ ਨਾਲ ਦੀ ਨਾਲ ਹੀ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਚੰਗੀ ਸੰਗਤ ਇਹਨੂੰ ਕਹਿੰਦੇ ਆ ਜਿਨ੍ਹਾਂ ਨੂੰ ਵੇਖਣ ਸਾਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਚੇਂਜ ਆ ਜਾਏ ਚੇਂਜ ਆ ਜਾਂਦਾ ਵੇਖ ਕੇ ਜਿਹੜੇ ਮੁੰਡੇ ਜਿੰਮ ਕਰਨ ਜਾਂਦੇ ਆ ਜੇ ਹੁਣ ਤੁਸੀਂ ਜਿੰਮ ਕਰਨ ਜਾਓ ਉੱਥੇ 15-20 ਮੁੰਡੇ ਐ ਫਿੱਟ ਫਿੱਟ ਹੋਣ ਤੇ ਤੁਹਾਡਾ ਹੋਵੇ ਏਡਾ ਢਿੱਡ ਲਮਕਦਾ ਤੇ ਸ਼ਰਮ ਆਊਗੀ ਨਹੀਂ ਫਿਰ ਇਹ ਜਿਹਾ ਬੰਨੀ ਵੇਖ ਕੇ ਫਿਰ ਕੀ ਜੀ ਕਰਦਾ ਵੀ ਹੁਣ ਕਰ ਬੰਦਾ ਜ਼ੋਰ ਤਾਂ ਹੀ ਲਾਉਂਦਾ ਘਰੇ ਲਿਆਓ ਮਸ਼ੀਨਾਂ ਤੁਸੀਂ ਘਰੇ ਨਹੀਂ ਜ਼ੋਰ ਲਾ ਸਕਦੇ ਜੇ ਤੂੰ ਕਵੇਂ ਮੈਂ ਜਿੰਮ ਕਰ ਲੂੰ ਘਰੇ ਲਿਆ ਕੇ ਘਰੇ ਨਹੀਂ ਹੁੰਦਾ ਉੱਥੇ ਜਾ ਕੇ ਹੁੰਦਾ ਉਹ ਰੀਸ ਵਿੱਚ ਵੀ ਯਾਰ ਜੇ ਆਹ ਬੰਦੇ ਨੇ ਤੇ ਸਾਈਕਲ ਚਲਾਤਾ 10 ਕਿਲੋਮੀਟਰ ਤੇ ਫਿਰ ਮੈਂ ਉਹ ਬੰਦਾ ਵੇਖ ਵੇਖ ਕੇ ਜਿਹੜਾ ਨਾ ਉਤਸ਼ਾਹ ਬਣਦਾ ਦੂਜੇ ਕੰਨੀ ਵੇਖ ਕੇ ਕਿੱਥੇ ਅੱਜ ਕੱਲ੍ਹ ਜਿੰਮਾਂ ਦਾ ਸਮਾਂ ਹੈ ਮੋਟਰਸਾਈਕਲ ਤੇ ਚੱਲੇ ਕਹਿੰਦੇ ਕੀ ਕਰਨ ਕਹਿੰਦੇ ਸਾਈਕਲ ਚਲਾਉਣ ਜਿੰਮ ਚ ਸਾਈਕਲ ਚਲਾਉਣ ਮੋਟਰਸਾਈਕਲ ਤੇ ਚੱਲਿਆ ਵੀ ਤੂੰ ਮਰ ਜਾ ਇੱਥੋਂ ਹੀ ਸਾਈਕਲ ਚਲਾ ਲੈ ਘਰੇ ਹੀ ਲਿਆ ਵੀ ਜਿੰਮ ਤੱਕ ਚਲਾਉਂਦਾ ਹੀ ਜਾ ਮੋਟਰਸਾਈਕਲ ਤੇ ਜਾ ਰਿਹਾ ਇਦਾਂ ਦੇ ਤੇ ਅਸੀਂ ਜਿੰਮ ਕਰਦੇ ਹਾਂ ਹੁਣ ਉੱਥੇ ਵਿਦੇਸ਼ ਦੇਸ਼ਾਂ ਦੇ ਵਿੱਚ ਜਾ ਕੇ ਬੰਦਾ ਆਟੋਮੈਟਿਕਲੀ ਆਪਣੇ ਆਪ ਚੇਂਜ ਹੋ ਜਾਂਦਾ ਸੰਗਤ ਦਾ ਅਸਰ ਹੁੰਦਾ ਹੈ ਤਾਂ ਕਰਕੇ ਜਿੱਦੇ ਸਾਡੇ ਨਾ ਮਾਹੌਲ ਬਦਲ ਗਿਆ ਨਾ ਕਿਤੇ ਬੰਦੇ ਸ਼ੁੱਧ ਮਨ ਵਾਲੇ ਆ ਗਏ ਆਪਣੇ ਆਪ ਹੀ ਹੌਲੀ 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 ਬੰਦਾ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਡਿਸਪਲਿਨ ਆਪਣੇ ਆਪ ਬਣਨ ਲੱਗ ਜਾਂਦਾ ਕਿਤੇ ਇਦਾਂ ਹੋਵੇ ਇਹਨੂੰ ਅਸੀਂ ਕਹਿੰਦੇ ਆ ਜਿੰਨਾ ਦਿਸਲੜੇ ਆ ਦੁਰਮਤ ਬੰਝੇ ਮਾੜੀ ਮਤ ਖਤਮ ਹੋਵੇ ਜਿੱਦੇ ਲੋਕ ਅਨੰਦਪੁਰ ਆਉਂਦੇ ਸੀ ਉਦੋਂ ਨਾ ਜੀ ਕਰਦਾ ਸੀ ਉਹ ਜਿਹੜੇ ਸਣੇ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਸਾਰੇ ਜਦੋਂ ਜ਼ਿੰਮੇਵਾਰੀਆਂ ਨਿਭਾਉਂਦੇ ਦਿਸਦੇ ਸੀ ਫਰਜ਼ ਪਛਾਣਦੇ ਦਿਸਦੇ ਸੀ ਉੱਥੇ ਫਿਰ ਬੰਦੇ ਦਾ ਵਿਹਲਾ ਬਹਿਣ ਨੂੰ ਜੀ ਨਹੀਂ ਸੀ ਕਰਦਾ ਸਾਰੇ ਕੰਮ ਕਰਦੇ ਹੁਣ ਬੰਦਾ ਵਿਹਲਾ ਨਹੀਂ ਬਹਿ ਤੁਸੀਂ ਇੱਥੇ ਆ ਜਿਓ ਸ਼ਾਮ ਨੂੰ ਕੋਈ ਬੰਦਾ ਆ ਕਰਦਾ ਕੋਈ ਆ ਕਰਦਾ ਤੂੰ ਐ ਇਕੱਲਾ ਬਹਿ ਨਹੀਂ ਸਕਦਾ ਫਿਰ ਤੈਨੂੰ ਵੀ ਹੋ ਵੀ ਕਰ ਲਾ ਮੈਂ ਵੀ ਕਰ ਲਾ ਕੁਛ ਜਿਹੜਾ ਅਨੰਦਪੁਰ ਆਉਂਦਾ ਸੀ ਜਾਂ ਜਿਹੜਾ ਕਰਤਾਰਪੁਰ ਆਉਂਦਾ ਸੀ ਉਹ ਵੇਖ ਕੇ ਕਰਦਿਆਂ ਵੱਲ ਸਿੱਖ ਕੇ ਜਾਂਦਾ ਸੀ ਸਾਡੇ ਉਹ ਚੀਜ਼ ਹੋ ਗਈ ਮਿਸ ਸਾਡੇ ਹੁਣ ਸੁਣਾਇਆ ਜਾਂਦਾ ਕਰਕੇ ਵਿਖਾਇਆ ਨਹੀਂ ਜਾਂਦਾ ਕਰਕੇ ਨਹੀਂ ਕੋਈ ਵਿਖਾ ਰਿਹਾ ਸੁਣਾ ਰਿਹਾ ਕਹਿੰਦੇ ਕਰਤਾਰਪੁਰ ਇਹੋ ਜਿਹਾ ਸੀ ਜਿੱਥੇ ਕੋਈ ਜਾਤ ਪਾਤ ਨਹੀਂ ਸੀ ਪੁੱਛਦਾ ਸਾਡੇ ਸਾਰੇ ਪ੍ਰਚਾਰਕ ਕਹਿੰਦੇ ਆ ਨਾ ਸੀ ਵੀ ਜਾਤ ਪਾਤ ਨਹੀਂ ਹੋਣੀ ਚਾਹੀਦੀ ਕੋਈ ਵੱਡਾ ਛੋਟਾ ਨਹੀਂ ਸਾਰੇ ਬਰਾਬਰ ਹਾਂ ਜਾਤ ਪਾਤ ਹੋਣੀ ਨਹੀਂ ਚਾਹੀਦੀ ਅਵਲ ਅੱਲਾ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਪਰ ਸਾਡੇ ਪੰਜਾਬ 'ਚ ਇੱਕ ਪਿੰਡ ਇਹੋ ਜਿਹਾ ਹੈ ਜਿੱਥੇ ਜਾਤ ਪਾਤ ਨਾ ਪਰਖੀ ਜਾਂਦੀ ਹੋਵੇ ਇੱਕ ਪਿੰਡ ਇਹੋ ਜਿਹਾ ਹੈ ਗੁਰੂਆਂ ਪੀਰਾਂ ਦੀ ਕਹਿੰਦੇ ਧਰਤੀ ਹੈ ਇੱਕ ਪਿੰਡ ਇਦਾਂ ਦਾ ਬਣਾ ਕੇ ਨਹੀਂ ਵਿਖਾ ਸਕੇ ਪਰ ਅਨੰਦਪੁਰ ਇਹੋ ਜਿਹਾ ਸੀ ਜਿੱਥੇ ਕੋਈ ਜਾਤ ਪਾਤ ਹੈ ਨਹੀਂ ਸੀ ਜਿੱਦੇ ਗੁਰੂ ਨਾਨਕ ਕਰਤਾਰਪੁਰ ਰਹਿੰਦੇ ਸੀ ਉਹਦੇ ਕਰਤਾਰਪੁਰ ਵਿੱਚ ਕੋਈ ਜਾਤ ਪਾਤ ਨਹੀਂ ਸੀ ਜਿੱਦੇ ਅੰਮ੍ਰਿਤਸਰ ਚ ਗੁਰੂ ਰਾਮਦਾਸ ਰਹਿੰਦੇ ਸੀ ਉਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ ਜਾਤ ਪਾਤ ਨਹੀਂ ਸੀ ਇੱਕ ਪਿੰਡ ਇਹੋ ਜਿਹਾ ਨਹੀਂ ਵਸਾ ਕੇ ਵਿਖਾ ਸਕੇ ਅਸੀਂ ਵੀ ਜਿਹਦੇ ਚ ਕੋਈ ਜਾਤ ਪਾਤ ਨਹੀਂ ਮਾਡਲ ਹੈ ਜੀ ਆਹ ਪਿੰਡ ਅਸੀਂ ਵਿਖਾਈਏ ਵੀ ਆਹ ਮਾਡਲ ਹੈ ਪੰਜਾਬ ਦਾ ਇੱਥੇ ਜਾਤ ਪਾਤ ਕੋਈ ਨਹੀਂ ਪਰ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵਿਖਾਇਆ ਇੱਕ ਫਿਰ ਹੈ ਹਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਗੱਲਾਂ ਨਾਲ ਤੇ ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਏ ਕਹਿੰਦੇ ਗੱਲਾਂ ਨਾਲ ਚਲਾ ਜਾਏਗਾ ਕਿਤੇ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈ ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਐ ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ ਜਿੰਨਾ ਚਿਰ ਕਮਾਉਂਦਾ ਨਹੀਂ ਪ੍ਰੈਕਟੀਕਲ ਨਹੀਂ ਕਰਦਾ ਕਹਿੰਦੇ ਗਾਈ ਜਾ ਸੁਣੀ ਜਾ ਅੱਖਾਂ ਮੀਚ ਮੀਚ ਕੇ ਵਿਖਾ ਇਹਦੇ ਨਾਲ ਕਹਿੰਦੇ ਕੁਛ ਨਹੀਂ ਹੋ ਜਾਣਾ ਆਖੋ ਸਤਨਾਮ ਹੁਣ ਸਾਡੇ ਬਾਬੇ ਕੀ ਕਰਦੇ ਐ ਸਮਾਜ ਨੂੰ ਬਣਾਉਣਾ ਸੋਹਣਾ ਐ ਅੱਖਾਂ ਬੰਦ ਕਰਕੇ ਬਹਿ ਜਾਂਦੇ ਇਹ ਕੀ ਕਰਦੇ ਹੋ ਕਹਿੰਦੇ ਨਾਮ ਜਪਦੇ ਆ ਅੰਦਰ ਬਹੁਤ ਸ਼ਾਂਤੀ ਆ ਰਹੀ ਹੈ ਸਮਾਜ ਵਿਗੜਿਆ ਪਿਆ ਇਹ ਕਿਵੇਂ ਠੀਕ ਹੋ ਤੇਰੇ ਅੰਦਰ ਤੇ ਸ਼ਾਂਤੀ ਆ ਰਹੀ ਹੈ ਬਾਹਰ ਦਾ ਭਲਾ ਕਿਵੇਂ ਹੋ ਇਹਦਾ ਸਮਾਜ ਨੂੰ ਕੀ ਫਾਇਦਾ ਹੋ ਜਿਹੜੀ ਨੌਜਵਾਨੀ ਵਿਗੜ ਰਹੀ ਹੈ ਇਹਦਾ ਫਾਇਦਾ ਕਿਵੇਂ ਹੋ ਤੇਰੀ ਸਮਾਧੀ ਚ ਬਹਿਣ ਨਾਲ ਕੀ ਹੋ ਜੂ ਸਮਾਜ ਬਾਹਰ ਵਿਗੜਦਾ ਤੈਨੂੰ ਬਾਹਰ ਕੁਛ ਕਰਨਾ ਪੈਣਾ ਹੈ ਤੇ ਜਦੋਂ ਤੁਸੀਂ ਐ ਅੱਖਾਂ ਬੰਦ ਕਰਕੇ ਬੈਠੋਗੇ ਕੋਈ ਤਵੀ ਤੇ ਥੋੜਾ ਪਾਉ ਜੇ ਬਾਹਰ ਤੁਸੀਂ ਨਿਕਲੋਗੇ ਕਰਨ ਵਾਸਤੇ ਵੀ ਸਮਾਜ ਦਾ ਭਲਾ ਕਰੀਏ ਸੁਧਾਰ ਕਰੀਏ ਨੌਜਵਾਨੀ ਨੂੰ ਸਿੱਧੇ ਰਾਹੇ ਪਾਈਏ ਸਮਾਜ ਇਹੋ ਜਿਹਾ ਨਹੀਂ ਇਹੋ ਜਿਹਾ ਚਾਹੀਦਾ ਕਾਨੂੰਨ ਇਹੋ ਜਿਹਾ ਨਹੀਂ ਇਹੋ ਜਿਹਾ ਚਾਹੀਦਾ ਆਹ ਗੱਲਾਂ ਗਲਤ ਨੇ ਆਹ ਠੀਕ ਨੇ ਆ ਧੱਕਾ ਕਰਨ ਵਾਲਿਆਂ ਨੂੰ ਰੋਕੀਏ ਤਾਂ ਅਗਲੇ ਤਵੀਆਂ ਤੇ ਬਹਾਉਣਗੇ ਦੇਗਾਂ 'ਚ ਉਬਾਲਣਗੇ ਸੀਸ ਵਿੱਚ ਰੇਤਾ ਪਾਉਣਗੇ ਜੇ ਐ ਅੱਖਾਂ ਬੰਦ ਕਰਕੇ ਘਰੇ ਬੈਠਾ ਰਹੇਗਾ ਤੈਨੂੰ ਕਹਿਣਾ ਹੀ ਕਿਸੇ ਨੇ ਕੁਛ ਨਹੀਂ ਆਖੋ ਸਤਨਾਮ ਕੋਈ ਨਹੀਂ ਕਹਿੰਦਾ ਕੁਛ 80-80 ਸਾਲ ਦੇ ਸਾਧ ਹੋ ਕੇ ਮਰੇ ਆ ਇੱਥੇ 100-100 ਸਾਲ ਦੇ ਬਾਬੇ ਹੋ ਕੇ ਮਰੇ ਆ ਸਰਕਾਰਾਂ ਨੇ ਕਿਹਾ ਕੁਛ ਛੇੜਿਆ ਜਾ ਕੇ ਉਹਨਾਂ ਦੇ ਭੋਰੇ ਨੂੰ ਵੀ ਬਾਬਾ ਸਰਕਾਰਾਂ ਦੇ ਮੱਥਾ ਟੇਕਦੀਆਂ ਜਾ ਕੇ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਬਾਬਾ ਜੀ ਦੇ ਚਰਨਾਂ 'ਚ ਸੱਚ ਹੈ ਕਿ ਝੂਠ ਹੈ ਬੋਲੋ ਜਿਹੜੀ ਵੀ ਸਰਕਾਰ ਆਉਂਦੀ ਹੈ ਬਾਬਾ ਜੀ ਦੇ ਚਰਨਾਂ 'ਚ ਪਰ ਜਿਹੜੇ ਬੰਦਿਆਂ ਨੇ ਸਮਾਜ ਨੂੰ ਸੁਧਾਰਨ ਦੀ ਗੱਲ ਕੀਤੀ ਹੈ ਕੋਈ 20 ਸਾਲ ਦਾ ਚੱਕਤਾ ਕੋਈ 40 ਸਾਲ ਦਾ ਚੱਕਤਾ ਕਿਹੜਾ ਟੱਪ ਗਿਆ 50 ਤੋਂ ਕਿਉਂ ਉਹ ਬੰਦੇ ਆ ਜਿਹੜੇ ਬੋਲਦੇ ਆ ਜਿਹੜੇ ਠੀਕ ਕਰਨ ਤੁਰਦੇ ਆ ਪੰਗੇ ਉਹਨਾਂ ਨੂੰ ਪੈਂਦੇ ਆ ਆਪਦੇ ਘਰੇ ਬੈਠਾ ਰੱਬ ਰੱਬ ਕਰਦਾ ਹੈ ਨਾਲੇ ਜਨਤਾ ਆਉ ਨਾਲੇ ਸਰਕਾਰਾਂ ਆਉਣਗੀਆਂ ਫਿਰ ਤੇ ਛੇੜਦਾ ਹੀ ਕੋਈ ਜਿੱਦੇ ਕਹੇਗਾ ਪੰਜਾਬ ਦੇ ਪਾਣੀਆਂ ਨੂੰ ਠੀਕ ਕਰੋ ਵੇਖੀ ਉਹਦੀ ਜ਼ਬਾਨ ਤੇਰੀ ਕੱਟਣ ਤੱਕ ਜਾਣਗੇ ਜਿੱਦੇ ਕਹੇਗਾ ਪੰਜਾਬ 'ਚ ਚਿੱਟਾ ਨਸ਼ਾ ਬੰਦ ਕਰੋ ਸਰਕਾਰਾਂ ਦੇ ਨੱਕ ਹੇਠ ਚੱਲਦੇ ਨੇ ਨਸ਼ੇ ਉਦੋਂ ਹੀ ਤੇਰੀ ਜ਼ਬਾਨ ਕੱਟਣ ਤੱਕ ਜਾਣਗੇ ਤਵੀਆਂ ਉਹਨਾਂ ਲਈ ਨੇ ਦੇਗਾਂ ਉਹਨਾਂ ਲਈ ਨੇ ਇਹ ਹੈ ਅਸਲੀ ਭਗਤੀ ਜਿਹੜੀ ਕਰਨੀ ਔਖੀ ਹੈ ਸਾਡੇ ਦਿਮਾਗ 'ਚ ਭਾਤੀ ਦਿਮਾਗ 'ਚ ਇਹ ਬਿਠਾਤਾ ਵੀ ਅੱਖਾਂ ਬੰਦ ਕਰਕੇ ਐ ਬਹਿਣ ਨੂੰ ਹੀ ਭਗਤੀ ਕਹਿੰਦੇ ਐ ਏਦਾਂ ਹੀ ਲੱਗਦਾ ਤੇ ਜੇ ਭਾਈ ਤੂੰ ਘਰੇ ਬਹਿ ਕੇ ਰੱਬ ਰੱਬ ਕਰਦਾ ਹੈ ਉਹਦੇ ਨਾਲ ਥੋੜਾ ਕੁਝ ਹੋ ਜਾਣਾ ਇਹ ਤੇ ਜਿੰਨਾ ਮਰਜ਼ੀ ਕਰ ਲੈ ਭੀ ਤੇਰੀ ਕੀਮਤ ਨਾ ਪਵੇ ਹਉ ਕੇਵਲ ਆਖਾਂ ਨਾਉ ਇਹਨਾਂ ਤਰੀਕਿਆਂ ਨਾਲ ਥੋੜਾ ਕੋਈ ਗੱਲ ਬਣ ਜਾਂਦੀ ਹੈ ਤਾਂ ਕਰਕੇ ਪਿਆਰਿਓ ਜੇ ਤਵੀਆਂ ਤੇ ਬਹਿਣ ਵਾਲਾ ਰਾਹ ਹੈ ਉਹ ਹੋਰ ਹੈ ਤੇ ਭੋਰਿਆਂ 'ਚ ਬਹਿ ਕੇ ਐਸ਼ ਪ੍ਰਸਤੀਆਂ ਕਰਨ ਵਾਲਾ ਰਾਹ ਜਿਹੜਾ ਉਹ ਹੋਰ ਹੈ ਤਾਂ ਹੀ ਤਾਂ ਮੈਂ ਕਹਿੰਦਾ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ ਰਾਹ ਹੋਰ ਹੈ ਅੱਜ ਕੱਲ੍ਹ ਵਾਲੇ ਸਾਰੇ ਬਾਬੇ ਆ ਜਿਹੜੇ ਇਹਨਾਂ ਦਾ ਰਾਹ ਹੋਰ ਹੈ ਇਹ ਉਹ ਰਾਹ ਤੇ ਨਹੀਂ ਤੁਰ ਰਹੇ ਜਿਹੜੇ ਰਾਹ ਦੇ ਉੱਤੇ ਗੁਰੂ ਅਰਜਨ ਸਾਹਿਬ ਤੁਰੇ ਸੀ ਜੇ ਇਹ ਉਸ ਰਾਹ ਤੇ ਤੁਰਨਗੇ ਫਿਰ ਇਹਨਾਂ ਦੀ ਜ਼ਿੰਦਗੀ 'ਚ ਪੰਗੇ ਹੋਣੇ ਚਾਹੀਦੇ ਹੈ ਕੰਡਿਆਂ ਦਾ ਸਬੰਧ ਹੋਣਾ ਚਾਹੀਦਾ ਸੀ ਫਿਰ ਇਹਨਾਂ ਦੀ ਲਾਈਫ ਫਿਰ ਪੰਗੇ ਪੈਣੇ ਸੀ ਬੜੇ ਤੇ ਜੇ ਐ ਜਾਂਦਾ ਠੀਕ ਠੀਕ ਇਹਦਾ ਮਤਲਬ ਇਹ ਹੈ ਵੀ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਪੰਗਾ ਪਿਆ ਹੀ ਨਹੀਂ ਇਹਦਾ ਮਤਲਬ ਇਹਨੇ ਕੋਈ ਗੱਲ ਵੀ ਨਹੀਂ ਚੱਜ ਦੀ ਕੀਤੀ ਹੋਣੀ ਇਹਨੇ ਕੀਤਾ ਵੀ ਕੁਛ ਨਹੀਂ ਹੋਣਾ ਇਹਦਾ ਅਰਥ ਇਹ ਹੈ ਤਾਂ ਕਰਕੇ ਅਸੀਂ ਇਹ ਕਈ ਕੋਸ਼ਿਸ਼ ਕਰੀਏ ਵੀ ਪ੍ਰੈਕਟੀਕਲ ਕਰਕੇ ਵਿਖਾਈਏ ਜਿੰਨੇ ਅੰਮ੍ਰਿਤਧਾਰੀ ਉਹ ਕਿਰਪਾਨਾਂ ਗਾਤਰੇ ਨਾ ਵਿਖਾਈ ਜਾਇਆ ਕਰੋ ਕਰਕੇ ਵਿਖਾਇਆ ਕਰੋ ਠੀਕ ਹੈ ਅਸੀਂ ਕਿਰਪਾਨਾਂ ਗਾਤਰੇ ਪਾਉਂਦੇ ਹਾਂ ਗਾਤਰੇ ਪਾਇਆ ਕਿਰਪਾਨ ਪਾਈਏ ਪੱਗ ਬੰਨੀਏ ਦਾੜੀ ਰੱਖੀਏ ਸੰਭਾਲ ਕਰਦੇ ਹਾਂ ਆਪਣੇ ਆਪ ਦੀ ਸਰੀਰ ਦੀ ਸੰਭਾਲ ਕਰੋ ਦਾੜੀ ਨੂੰ ਤੇਲ ਲਾ ਲਓ ਬ੍ਰਸ਼ ਮਾਰੋ ਇਹਦੇ ਉੱਤੇ ਚੰਗੀ ਤਰ੍ਹਾਂ ਤੁਸੀਂ ਵਾਹ ਕੇ ਰੱਖੋ ਪੱਗ ਸੋਹਣੀ ਬੰਨ ਲਓ ਗਾਤਰਾ ਪਾ ਲਓ ਪਰ ਵਿਖਾਓ ਪ੍ਰੈਕਟੀਕਲ ਕਰਕੇ ਸਾਰੇ ਪਿੰਡ ਨਾਲੋਂ ਵੱਖਰਾ ਕਰਨੀ ਹੋਵੇ ਤੇਰੀ ਕੰਮ ਕਰਨ ਵਾਲਾ ਮਿਹਨਤ ਤੇਰੀ ਦਿਸੇ ਵੀ ਬੰਦਾ ਅੰਮ੍ਰਿਤਧਾਰੀ ਇਹਦਾ ਮਤਲਬ ਯਾਰ ਇਹਦਾ ਜ਼ਿੰਦਗੀ ਕਿੰਨੀ ਵਧੀਆ ਜਿਹੜੇ ਬੰਦੇ ਤੇਰੀ ਦਸਤਾਰ ਵੇਖ ਕੇ ਬਦਲਣਗੇ ਉਹ ਪੱਗ ਤੇਰੇ ਵਰਗੀ ਬੰਨਣ ਲੱਗ ਜਾਣਗੇ ਵੀ ਸੋਹਣਾ ਲੱਗੂ ਮੈਂ ਗਾਤਰਾ ਕਿਰਪਾਨ ਵੇਖ ਲੈਣਗੇ ਜਿਹੜੇ ਤੈਨੂੰ ਕਰਦਿਆਂ ਵੇਖਣਗੇ ਨਾ ਉਹਦੇ ਤੇ ਬਹੁਤ ਵਧੀਆ ਅਸਰ ਪੈਣਾ ਪ੍ਰੈਕਟੀਕਲ ਕਰਕੇ ਵਿਖਾਓ ਤਾਂ ਅਰਦਾਸ ਕਰਦੇ ਹਾਂ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਲਓ ਪੜੋ ਨਾਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਪਿਆਰਿਆ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਪਿਆਰਿਆ ਵਾਹਿਗੁਰੂ ਵਾਹਿਗੁਰੂ ਕਿੱਥੇ ਆਵੇ ਮੇਲੋ
ਘਰੇ ਬੈਠਾ ਉਹਦੀ ਜ਼ਿੰਦਗੀ ਚ ਕੀ ਖੱਡੇ ਆਉਣਗੇ, ਜਿਹੜਾ ਤੂੰ ਖੱਡੇ ਉਹਦੀ ਜ਼ਿੰਦਗੀ ਚ ਆਉਣੇ ਐ, ਜਿਹੜਾ ਘਰੇ ਬੈਠਾ ਖੱਡੇ ਵੀ ਨਹੀਂ ਆਉਣੇ। ਤਜਰਬੇ ਜਿਹੜੇ ਐ ਇਦਾਂ ਹੀ ਬੰਦਾ ਐਕਸਪੀਰੀਅੰਸ ਇਦਾਂ ਹੀ ਹੁੰਦਾ ਨਾ, ਤਜਰਬਾ ਇਦਾਂ ਹੀ ਹੁੰਦਾ। ਜਿੰਨੇ ਵੱਡੇ ਪੰਗੇ ਪੈਣਗੇ, ਜਿੱਡੀਆਂ ਮੁਸ਼ਕਲਾਂ ਆਉਣਗੀਆਂ, ਓਨਾ ਹੀ ਸਾਡਾ ਵਿਕਾਸ ਵੀ ਤੇ ਹੋਏਗਾ। ਜਿੱਡੀਆਂ ਵੱਡੀਆਂ ਮੁਸੀਬਤਾਂ ਸਾਡੇ ਤੇ ਆਉਂਦੀਆਂ ਐ, ਚਾਹੇ ਤੇ ਇਹਨੂੰ ਹੰਪ ਬਣਾ ਲਓ ਤੇ ਜੇ ਗਿਆਨਵਾਨ ਹੋਏਗਾ, ਚਾਹੇ ਇਹਨੂੰ ਚੰਪ ਬਣਾ ਲਓ, ਮਰਜ਼ੀ ਤੇਰੀ ਹੈ। ਚਾਹੇ ਉੱਥੇ ਢਹਿ ਢੇਰੀ ਹੋ ਜਾ ਵੀ ਹੰਪ ਆ ਗਿਆ, ਚਾਹੇ ਤੇ ਹੰਪ ਬਣਾ ਲੈ ਤੇ ਚਾਹੇ ਜੰਪ ਬਣਾ ਲੈ, ਉੱਥੇ ਪਹੁੰਚੇ ਐਸਾ ਜੰਪ ਕਰੇ ਵੀ ਉਹ ਮੁਸ਼ਕਲ ਦੇ ਵਿੱਚੋਂ ਇੰਨਾ ਕੁਝ ਸਿੱਖ ਜੇ, ਉਹ ਜਾਵੇ ਕਿਤੇ ਵੀ ਕਿਤੇ, ਤੇਰੀ ਮਰਜ਼ੀ ਹੈ। ਚਾਹੇ ਤੇ ਪਿੱਛੇ ਹੀ ਹਟ ਜਾ, ਤੇ ਜੇ ਵੱਡਾ ਖੱਡਾ ਹੈ ਪਿੱਛੇ ਹਟ ਜਾ ਹਟ ਜਾ ਹਟ ਜਾ, ਫਿਰ ਭੱਜ ਕੇ ਐਡੀ ਛਾਲ ਮਾਰ ਵੀ ਪਿੱਛੇ ਹਟਣਾ ਚੇਤਾ ਹੀ ਭੁੱਲ ਜੇ, ਅਗਲੀ ਛਾਲ ਐਡੀ ਵੱਡੀ ਮਾਰ ਜਾ। ਮੁਸ਼ਕਲਾਂ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਅਗਿਆਨੀ ਤੇ ਚੀਕਾਂ ਮਾਰਨ ਲੱਗ ਜਾਂਦੇ ਆ, ਸਮਝਦਾਰ ਬੰਦਾ ਜਿਹੜਾ ਹੈ ਉਹ ਮੁਸ਼ਕਲਾਂ ਵਿੱਚੋਂ ਬਹੁਤ ਕੁਝ ਸਿੱਖਦਾ ਹੈ। ਇਹ ਸਮਝਾਉਣ ਵਾਸਤੇ ਆ, ਰੱਬ ਪ੍ਰਗਟ ਨਹੀਂ ਹੁੰਦਾ, ਰੱਬ ਤੇ ਪ੍ਰਗਟ ਹੀ ਹੈ। ਪ੍ਰਗਟ ਕਿਹਨੂੰ ਕਰਨਾ? ਤੁਹਾਡੇ ਚ ਮੇਰੇ ਚ ਹਰ ਇੱਕ ਵਿੱਚ ਰੱਬ ਹੀ ਹੈ, ਪ੍ਰਗਟ ਕੀ ਕਰਨਾ? ਪ੍ਰਗਟ ਤੇ ਹੈ ਸਾਡਾ ਬੋਲਣਾ, ਰੱਬ ਪ੍ਰਗਟ ਨਹੀਂ? ਤੁਹਾਡਾ ਮੇਰੇ ਵੱਲ ਵੇਖਣਾ, ਇਹ ਰੱਬ ਪ੍ਰਗਟ ਨਹੀਂ? ਦਿਲ ਦਾ ਧੜਕਣਾ ਰੱਬ ਪ੍ਰਗਟ ਨਹੀਂ? ਪ੍ਰਗਟ ਕਿਹਨੂੰ ਕਰਨਾ? ਕਮਲਾ ਕਹਿੰਦਾ ਰੱਬ ਪ੍ਰਗਟ ਕਰਨਾ। ਸਮਝਾਉਣ ਵਾਸਤੇ ਐਗਜੈਂਪਲ ਹੈ। ਕਹਿੰਦੇ ਇੱਕ ਬੰਦਾ ਕਹਿੰਦਾ ਰੱਬਾ ਮੇਰੇ ਸਾਹਮਣੇ ਆ, ਤੇਰੇ ਨਾਲ ਗੱਲਾਂ ਕਰੀਏ ਦੋ ਚਾਰ। ਮੈਂ ਹੈਗਾ ਕਿਸਾਨ, ਤੈਨੂੰ ਕੀ ਪਤਾ ਕਿਸਾਨੀ ਕੀ ਹੁੰਦੀ? ਕਹਿੰਦੇ ਰੱਬ ਐ ਆ ਗਿਆ। ਇਹ ਸਮਝਾਉਣ ਲਈ ਹੈ, ਇੱਦਾਂ ਰੱਬ ਆਇਆ ਹੀ ਹੋਇਆ, ਰੱਬ ਨੇ ਬੰਦਾ ਬਣ ਕੇ ਕੀ ਆਉਣਾ ਹੈ? ਸਾਡੇ ਤੁਹਾਡੇ ਤੇ ਸਭ ਚ ਰੱਬ ਹੀ ਹੈ, ਰੱਬ ਹੋਰ ਬੰਦਿਆਂ ਤੋਂ ਵੱਖ ਥੋੜੋ ਹੈ। ਤੇ ਉਹ ਜਦੋਂ ਐ ਕਹਿੰਦੇ, ਰੱਬ ਨੇ ਆਖਿਆ ਹਾਂ ਬਈ ਦੱਸ। ਕਹਿੰਦੇ ਤੈਨੂੰ ਕੀ ਪਤਾ, ਮੈਂ ਕਹਾਂ ਮੈਨੂੰ ਦੇ, ਜਿਹੜਾ ਮੀਂਹ ਮੂੰਹ ਪਾਉਣ ਵਾਲਾ, ਜਦੋਂ ਮੇਰੀ ਫਸਲ ਹੁੰਦੀ ਹੈ ਤੂੰ ਹੋਰ ਹੀ ਮੀਂਹ ਪਾ ਦਿੰਦਾ, ਸਾਰਾ ਕੁਝ ਖਰਾਬ ਕਰ ਦਿੰਦਾ, ਤੈਨੂੰ ਪਤਾ ਕੀ ਹੈ ਵੀ ਕਿਵੇਂ ਚੱਲਦਾ ਕੰਮ, ਮੈਨੂੰ ਦੇ, ਮੈਂ ਕਰੂੰ ਆਪਣੇ ਹਿਸਾਬ ਨਾਲ। ਕਹਿੰਦੇ ਤੂੰ ਲੈ ਲੈ ਕੋਈ ਗੱਲ ਨਹੀਂ ਚਲੋ ਜੀ ਉਹ ਜਦੋਂ ਜੀ ਕਰਿਆ ਕਰੇ ਜਦੋਂ ਕਿਹਾ ਕਰੇ ਵੀ ਪੈ ਜਾ ਕਰੇ ਰੁਕ ਜਾ ਰੁਕ ਜਾ ਕਰੇ ਫਸਲ ਐ ਉਹਨੇ ਮੱਕੀ ਬੀਜੀ ਮੱਕੀ ਮੱਕੀ ਹੁੰਦਾ ਨਾ ਮਕਈ ਉਹ ਫਸਲ ਏਦਾਂ ਬੀਜੀ ਬੜੀ ਸੋਹਣੀ ਫਸਲ ਹੋਈ ਐ ਛੱਲੀਆਂ ਉਹ ਕਰੇ ਕਮਾਲ ਹੋ ਗਈ ਵੇਖ ਕਹਿੰਦੇ ਰੱਬਾ ਜਿਹਦੇ ਜੀ ਕਰਦਾ ਸੀ ਪੈ ਜਾ ਜਿਹਦੇ ਜੀ ਕਰਦਾ ਸੀ ਹਟ ਜਾਂਦਾ ਤੇ ਕਹਿੰਦੇ ਫਸਲ ਵੇਖ ਕਮਾਲ ਦੀ ਤੈਨੂੰ ਕੀ ਪਤਾ ਕਿਵੇਂ ਬੀਜੀ ਦੀ ਹੈ ਕਿਵੇਂ ਆ ਮੇਰੇ ਵਾਲੀ ਵੇਖ ਬੜਾ ਖੁਸ਼ ਹੈ ਤੇ ਜਦੋਂ ਉਹਨੇ ਵੱਢ ਲਈ ਫਸਲ ਬਹੁਤ ਵੱਡੀ ਵੱਡੀ ਹੈ ਵਧੀਆ ਹੋਈ ਹੈ ਤੇ ਜਦੋਂ ਵੱਢੀ ਜਦੋਂ ਉਹਨੂੰ ਛੱਲੀਆਂ ਨੂੰ ਵੇਖਿਆ ਤੇ ਵਿੱਚ ਉਹਦੇ ਦਾਣਾ ਹੈ ਜਿਹੜੇ ਦਾਣੇ ਆ ਉਹਦੇ ਵਿੱਚ ਮਿਠਾਸ ਹੈ ਉਹ ਕਹਿੰਦੇ ਇਹ ਕੀ ਹੋ ਗਿਆ ਉਹਨੇ ਫੇਰ ਕਿਹਾ ਵੀ ਰੱਬਾ ਤੈਂ ਕਰਤਾ ਕੁਛ ਜਿਹੜਾ ਇਹ ਹੋਇਆ ਨਹੀਂ ਤੂੰ ਈਰਖਾ ਕਰਦਾ ਮੇਰੇ ਨਾਲ ਕਹਿੰਦੇ ਮੈਂ ਨਹੀਂ ਕੁਛ ਕੀਤਾ ਮੈਂ ਤੇ ਛੇੜਿਆ ਹੀ ਨਹੀਂ ਤੇਰੇ ਹੱਥ ਹੀ ਸੀ ਸਾਰਾ ਕੁਛ ਕਹਿੰਦੇ ਫਿਰ ਆ ਹੋਇਆ ਕਿਉਂ ਨਹੀਂ ਕਹਿੰਦੇ ਹੋਇਆ ਤਾਂ ਕਰਕੇ ਨਹੀਂ ਜਿਹੜਾ ਤੂੰ ਕਹਿੰਦਾ ਸੀ ਨਾ ਵੀ ਹਵਾ ਨਾ ਵੱਗੇ ਹਨੇਰੀ ਨਾ ਵੱਗੇ ਝੱਖੜ ਨਾ ਆਵੇ ਇਹ ਜਦੋਂ ਮੈਂ ਝੱਖੜ ਭੇਜਦਾ ਉਦੋਂ ਤੇਰੇ ਵਾਲੇ ਜਿਹੜੇ ਮੱਕੀ ਦੇ ਬੂਟੇ ਨੇ ਇਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਵੀ ਹੁਣ ਜੜਾਂ ਜ਼ਿਆਦਾ ਥੱਲੇ ਲੈ ਕੇ ਜਾਣੀਆਂ ਪੈਣਗੀਆਂ ਤਾਂ ਗੱਲ ਬਣੂ ਨਹੀਂ ਤੇ ਪੱਟ ਦੂ ਹਵਾ ਕਹਿੰਦੇ ਜੜਾਂ ਥੱਲੇ ਲੈ ਜਾਂਦੇ ਨੇ ਫਿਰ ਮੈਂ ਫਿਰ ਝੱਖੜ ਭੇਜਦਾ ਕਦੇ ਹਨੇਰੀ ਆਉਂਦੀ ਹੈ ਕਦੇ ਤੂਫਾਨ ਆਉਂਦਾ ਹੈ ਕਹਿੰਦੇ ਓਨਾ ਹੀ ਇਹ ਬੂਟੇ ਆਪਣੇ ਆਪ ਨੂੰ ਮਜ਼ਬੂਤ ਕਰਦੇ ਹੈ ਜ਼ਿਆਦਾ ਧਰਤੀ ਵਿੱਚ ਜਾਂਦੇ ਹੈ ਡੂੰਘੇ ਜਾਂਦੇ ਹੈ ਉੱਥੋਂ ਹੀ ਫਿਰ ਥੱਲਿਓ ਇਹ ਮਿਠਾਸ ਭਰਦੀ ਹੈ ਤੈਂ ਹਨੇਰੀ ਵਗਣ ਹੀ ਨਹੀਂ ਦਿੱਤੀ ਮਿਠਾਸ ਸਵਾਹ ਹੋਣੀ ਸੀ ਆਖੋ ਸਤਨਾਮ ਤੈਂ ਹਨੇਰੀਆਂ ਹੀ ਬੰਦ ਕਰਦੀਆਂ ਸਾਰੀਆਂ ਆ ਤੁਹਾਨੂੰ ਲੱਗਦਾ ਵੀ ਝੱਖੜ ਜੇ ਆਪਾਂ ਨੂੰ ਹੁਣ ਲੱਗਦਾ ਹੀ ਹੈ ਨਾ ਕਈ ਵਾਰੀ ਮੂੰਹ ਤੇ ਕੱਪੜਾ ਲੈ ਲਓ ਯਾਰ ਕਿੱਥੇ ਹਵਾ ਹਨੇਰੀਆਂ ਪਰ ਉਹ ਤੇਰੇ ਫਸਲਾਂ ਚ ਰਸ ਭਰ ਰਿਹਾ ਤੈਨੂੰ ਕੀ ਪਤਾ ਹੈ ਕੁਦਰਤ ਕੰਮ ਹੀ ਐ ਕਰਦੀ ਜੇ ਹਨੇਰੀਆਂ ਨਾ ਹੋਣਗੀਆਂ ਕਿਸੇ ਦਰਖਤ ਨੂੰ ਫਲ ਨਹੀਂ ਲੱਗਣਾ ਤੂਫਾਨ ਆਉਣਗੇ ਜਿੰਨਾ ਜ਼ਿਆਦਾ ਝੂਲਦਾ ਦਰਖਤ ਇਧਰੋਂ ਸਿੱਟਦਾ ਕਦੇ ਐ ਓਨਾ ਹੀ ਉਹ ਦਰਖਤ ਹੈ ਜਿਹੜਾ ਆਪਣੇ ਆਪ ਨੂੰ ਮਜ਼ਬੂਤ ਕਰਦਾ ਹੈ ਜੜਾਂ ਥੱਲੇ ਲੈ ਕੇ ਜਾਂਦਾ ਓਨਾ ਹੀ ਫਲ ਜ਼ਿਆਦਾ ਜਿੰਨੀਆਂ ਜ਼ਿਆਦਾ ਹਨੇਰੀਆਂ ਆਉਣਗੀਆਂ ਫਲ ਓਨਾ ਜ਼ਿਆਦਾ ਲੱਗੂ ਫਸਲ 'ਚ ਰਸ ਜ਼ਿਆਦਾ ਭਰੂ ਹੁਣ ਸਾਨੂੰ ਸਾਡੀ ਤਕਨੀਕ ਸਾਨੂੰ ਇਹੀ ਪਤਾ ਬਸ ਹਵਾ ਤੇ ਐਵੇਂ ਹੀ ਵਗੀ ਜਾਂਦੀ ਹੈ ਇੱਥੇ ਐਵੇਂ ਕੁਛ ਵੀ ਨਹੀਂ ਹਰੇਕ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈ ਉਹ ਹਨੇਰੀਆਂ ਤੋਂ ਬਿਨਾਂ ਰਸ ਨਹੀਂ ਭਰਦਾ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਹਨੇਰੀਆਂ ਤੋਂ ਬਿਨਾਂ ਭਾਈ ਰਸ ਭਰਦਾ ਤੂਫਾਨ ਆਉਣੇ ਚਾਹੀਦੇ ਨੇ ਤੂਫਾਨ ਜਿੰਨੇ ਵੱਡੇ ਤੂਫਾਨ ਆਉਣਗੇ ਓਨੇ ਹੀ ਮਜ਼ਬੂਤ ਹੋਵਾਂਗੇ ਆ ਦਿਮਾਗ ਹੈ ਜਿਹੜਾ ਓਨੀਆਂ ਹੀ ਜੜਾਂ ਖੋਲ ਲੈਂਦਾ ਹੈ ਓਨਾ ਹੀ ਡੂੰਘਾ ਜਾਂਦਾ ਹੈ ਤਜਰਬੇ ਜਿਹੜੇ ਹੈ ਐਕਸਪੀਰੀਅੰਸ ਜਿਹੜਾ ਤਜਰਬੇ ਹੈ ਜਿਹੜੇ ਬੰਦਾ ਜਿੰਨਾ ਡਿੱਗਦਾ ਹੈ ਉਹ ਫਿਰ ਡਿੱਗ ਡਿੱਗ ਕੇ ਸਵਾਰ ਹੋਣ ਦਾ ਚੱਜ ਹੋਵੇ ਡਿੱਗੀ ਨਾ ਪਈ ਉੱਥੇ ਹੁਣ ਤੂੰ ਹਿੰਮਤ ਕਰਨ ਵਾਲਾ ਹੋਵੇ ਬੰਦਾ ਬਸ ਚਾਹੇ ਤੇ ਹੰਫ ਬਣਾ ਲਓ ਚਾਹੇ ਜੰਪ ਬਣਾ ਲਓ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਣੀਆਂ ਚਾਹੀਦੀਆਂ ਵਿਕਾਸ ਜਿਹੜਾ ਹੈ ਓਨਾ ਚਿਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਮੁਸੀਬਤ ਨਾ ਆਵੇ ਚੈਲੇਂਜ ਮਿਲਣਾ ਚਾਹੀਦਾ ਦਿਮਾਗ ਨੂੰ ਤੇ ਤੁਹਾਡੇ 'ਚ ਕਈ ਬੰਦੇ ਕਹਿੰਦੇ ਮੁਸ਼ਕਲ ਕਿੱਥੇ ਨਾ ਰੱਬਾ ਬਚਾ ਕੇ ਰੱਖੀ ਮੁਸ਼ਕਲਾਂ ਤੇ ਆਉਣੀ ਨਾ ਭਾਈ ਫਿਰ ਜੇ ਮੁਸ਼ਕਲ ਨਹੀਂ ਤੇ ਜ਼ਿੰਦਗੀ ਜਿਉਣ ਦਾ ਸਵਾਦ ਵੀ ਕੋਈ ਨਹੀਂ ਸਵਾਦ ਕੋਈ ਨਹੀਂ ਨਵੇਂ ਤੋਂ ਨਵਾਂ ਚੈਲੇਂਜ ਮਿਲੇ ਜਿਹੜੇ ਬੰਦੇ ਕਹਿੰਦੇ ਪੋਜ਼ਿਟਿਵ ਕਿਵੇਂ ਰਹੀਏ ਉਹਨਾਂ ਦੇ ਇਹ ਪੋਜ਼ਿਟਿਵਿਟੀ ਦਾ ਬੰਦੇ ਦੀ ਦਾ ਰਾਜ ਕੀ ਹੈ ਬੰਦਾ ਪੋਜ਼ਿਟਿਵ ਤਾਂ ਰਹਿ ਸਕਦਾ ਜੇ ਨਵਾਂ ਚੈਲੇਂਜ ਹੋਏਗਾ ਜ਼ਿੰਦਗੀ 'ਚ ਜਿੰਨੇ ਬੱਚੇ ਪੜ੍ਹਦੇ ਹੋ ਪਲੱਸ ਟੂ ਕਰਨ ਵਾਲੇ ਵਿੱਚ ਬੈਠੇ ਆ ਨਾ ਕਈ ਪਲੱਸ ਟੂ ਕਰ ਗਿਆ ਪਾਸ ਐਤਕੀ ਤੈਨੂੰ ਫੇਰ ਪਲੱਸ ਟੂ 'ਚ ਲਾ ਦਿੰਦੇ ਆ ਅਗਲੇ ਸਾਲ ਫਿਰ ਪਾਸ ਹੋ ਜਾਏਗਾ ਪਰ ਪਾਸ ਹੋਣ ਦਾ ਸਵਾਦ ਹੈ ਨਾ ਉਹ ਉਦੋਂ ਹੋਣਾ ਜਦੋਂ ਨਵਾਂ ਪੰਗਾ ਪਊ ਕੋਈ ਵੀ ਅਗਲੀ ਕਲਾਸ 'ਚ ਹੁਣ ਪਾਸ ਹੋ ਕੇ ਵਗਾ ਸਵਾਦ ਫਿਰ ਆਊਗਾ ਨਵੇਂ ਥਾਂ ਤੇ ਜਾਂਦਾ ਜਦੋਂ ਫਿਰ ਦਿਮਾਗ ਵਿਕਾਸ ਕਰਦਾ ਇੱਥੋਂ ਰੋਜ਼ ਚੰਡੀਗੜ੍ਹ ਗੱਡੀ ਚਲਾ ਕੇ ਲਿਜਾਂਦਾ ਹੀ ਹੈ ਲੈ ਜਾ ਜਿੱਥੇ ਕਹਿੰਦਾ ਸਬਜ਼ੀ ਸ਼ਿਮਲੇ ਵਧੀਆ ਵਿਕੂ ਫਿਰ ਪਹਾੜ ਨੂੰ ਚਾੜੀ ਗੱਡੀ ਉਹਦੇ ਪਤਾ ਲੱਗੂ ਦਿਮਾਗ ਉਹਦੇ ਚੈਲੇਂਜ ਹੋ ਹੁਣ ਚਲਾ ਇੱਥੇ ਮੋੜਾਂ 'ਚ ਇੱਥੇ ਕਿਤੇ ਭਜਾਈ ਫਿਰਦਾ ਸੀ ਕਦੇ ਚੰਡੀਗੜ੍ਹ ਨੂੰ ਆ ਗਿਆ ਕਦੇ ਇੱਧਰ ਨੂੰ ਆ ਗਿਆ ਇੱਥੇ ਤੇ ਹਰੇਕ ਹੀ ਲਈ ਫਿਰਦਾ ਹੁਣ ਚੱਲ ਡੂੰਘੇ ਡੂੰਘੇ ਮੋੜਾਂ ਦੇ ਉੱਤੇ ਉੱਥੇ ਚਲਾ ਕੇ ਵਿਖਾ ਤੇ ਜਿੱਦੇ ਸਿਰੇ ਪਹੁੰਚ ਗਿਆ ਚੈਲੰਜ ਕਬੂਲੀ ਦਾ ਹੈ ਤੇ ਜਦੋਂ ਤੁਸੀਂ ਚੱਲਦੇ ਰਹਿੰਦੇ ਹੋ ਉੱਥੇ ਜਦੋਂ ਬੰਦਾ ਪਹੁੰਚਦਾ ਫਿਰ ਉਹ ਜਦੋਂ ਪ੍ਰਾਪਤੀ ਹੈ ਸਵਾਦ ਹੀ ਫੇਰ ਆਉਂਦਾ ਪਲੱਸ 2 ਵਿੱਚ ਹੋ ਗਿਆ ਫਿਰ ਪਲੱਸ 2 ਚ ਲੱਗ ਜਾ ਕੀ ਸਵਾਦ ਹੈ ਤੈਨੂੰ ਅੱਗੇ ਤੁਰਨਾ ਪੈਣਾ ਫਿਰ ਜਿੰਨੇ ਚੈਲੰਜ ਆਉਣਗੇ ਉਨਾ ਹੀ ਦਿਮਾਗ ਦਾ ਵਿਕਾਸ ਹੋਏਗਾ ਮਨੁੱਖੀ ਜਿਹੜਾ ਮਨ ਹੈ ਸਾਡਾ ਮਾਈਂਡ ਹੈ ਜਿਹੜਾ ਇਦਾਂ ਹੀ ਕੰਮ ਕਰਦਾ ਹੈ ਘਬਰਾਓ ਨਾ ਮੁਸ਼ਕਲਾਂ ਤੈਨੂੰ ਖੋਲਣ ਲਈ ਆਈਆਂ ਜਿੰਨੀਆਂ ਵਿਪਤਾ ਪੈ ਰਹੀਆਂ ਮੁਸ਼ਕਲਾਂ ਆ ਰਹੀਆਂ ਇੰਨਾ ਹੀ ਖੁੱਲੇਗਾ ਡਰਿਆ ਨਾ ਕਰੋ ਇਹਨਾਂ ਬਿਨਾਂ ਜ਼ਿੰਦਗੀ ਹੈ ਨਹੀਂ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਨਾ ਜਾਂਦੇ ਫਿਰ ਸਾਹਿਬਜ਼ਾਦੇ ਹੁੰਦੇ ਜੇ ਸਾਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ 80 ਸਾਲ ਦੀ ਉਮਰ ਤੇ ਇੱਕ 70 ਸਾਲ ਦੀ ਉਮਰ ਭੋਗੀ ਸਾਰੀ ਜ਼ਿੰਦਗੀ ਬਹੁਤ ਆਨੰਦ 'ਚ ਰਹੇ ਫਿਰ ਵੇਖੋ ਕਿੱਦਾਂ ਦਾ ਸੀ ਉਹ ਸਾਹਿਬਜ਼ਾਦੇ ਬਣਦੇ ਹੀ ਉਦੋਂ ਨੇ ਜਦੋਂ ਨਿੱਕੇ ਨਿੱਕੇ ਨੀਹਾਂ 'ਚ ਚਿਣੇ ਗਏ ਦ੍ਰਿੜਤਾ ਦੀ ਗੱਲ ਕਰਦੇ ਹਾਂ ਅਸੀਂ ਉਹਨਾਂ ਦੀ ਹਿੰਮਤ ਦੀ ਦਲੇਰੀ ਦੀ ਉਹਨਾਂ ਦੇ ਪੈਸ਼ਨ ਦੀ ਉਹਨਾਂ ਦੇ ਸਪਿਰਿਟ ਦੀ ਉਹਨਾਂ ਦੇ ਜੋਸ਼ ਦੀ ਤਾਂ ਕਰਕੇ ਕਦੇ ਵੀ ਮੁਸ਼ਕਲਾਂ ਤੋਂ ਨਹੀਂ ਘਬਰਾਈਦਾ ਤੇ ਜਿਹਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਨਹੀਂ ਰਹੀਆਂ ਇਹਦਾ ਮਤਲਬ ਇਹ ਚੱਲ ਨਹੀਂ ਰਿਹਾ ਤੇ ਰੁਕਿਆ ਹੋਇਆ ਇਹ ਰੁਕਿਆ ਹੋਇਆ ਬੰਦਾ ਹੈ ਘਰੇ ਬੈਠੇ ਕੀ ਜਾਂਦਾ ਬਸ ਨਾ 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 ਕੁਛ ਨਾ ਆਵੇ ਮੈਂ ਤਾਂ ਪੈ ਨਹੀਂ ਕਰ ਸਕਦਾ ਨਹੀਂ ਕਬੂਲ ਚੈਲੇ ਤੁਰ ਇੱਕ ਵਾਰ ਇਸ ਕਰਕੇ ਇਸ ਰਾਹ ਤੇ ਤੁਰਨਾ ਫਿਰ ਤੇ ਆਉਂਦਾ ਹੀ ਆਉਂਦਾ ਤੇ ਜਿਹਦੀ ਜ਼ਿੰਦਗੀ 'ਚ ਮੁਸ਼ਕਲ ਨਹੀਂ ਆਈ ਇਹਨੇ ਕੀਤਾ ਵੀ ਕੱਖ ਨਹੀਂ ਫਿਰ ਇਹਦਾ ਮਤਲਬ ਪਰਮਾਤਮਾ ਨੂੰ ਪਾਉਣਾ ਹੈ ਰੱਬ ਸਾਰਿਆਂ ਦੇ ਵਿੱਚ ਹੈ ਇਹਨੂੰ ਸੋਹਣਾ ਬਣਾਉਣ ਲਈ ਤੁਰ ਜੋ ਤੇਰੀ ਡਿਊਟੀ ਹੈ ਤੇਰਾ ਜਿਹੜਾ ਫਰਜ਼ ਹੈ ਉਹਨੂੰ ਪਛਾਣ ਬਾਹਰ ਸਾਰਾ ਕੁਝ ਬਹੁਤ ਵਧੀਆ ਇਹਨੂੰ ਕਿੰਨੇ ਬਦਲ ਲੈਣਾ ਇਹ ਤੇ ਬੇਅੰਤ ਹੈ ਬਹੁਤ ਵੱਡਾ ਹੈ ਪਰਮਾਤਮਾ ਫੈਲਿਆ ਹੋਇਆ ਸਾਰੇ ਪਾਸੇ ਕੁਦਰਤ ਦੇ ਰੂਪ ਵਿੱਚ ਕਾਦਰੀ ਤੇ ਹੈ ਕਾਦਰ ਕੁਦਰਤ ਤੋਂ ਵੱਖਰਾ ਨਹੀਂ ਹਰੇਕ ਚੀਜ਼ ਦੇ ਵਿੱਚ ਰੱਬ ਹੀ ਹੈ ਸਾਡੇ 'ਚ ਵੀ ਰੱਬ ਹੀ ਹੈ ਕੁਦਰਤ ਰੱਬ ਦਾ ਪ੍ਰਗਟ ਰੂਪ ਹੈ ਸਰਗੁਣ ਰੂਪ ਹੈ ਤੇ ਦੋਵੇਂ ਰੂਪਾਂ ਵਿੱਚ ਉਹ ਆਪ ਹੀ ਹੈ ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਜੋ ਦਿਸਦਾ ਜੋ ਅਣਦਿਸਦਾ ਸਾਰੇ ਦਾ ਸਾਰਾ ਪਰਮਾਤਮਾ ਹੀ ਹੈ ਰੱਬ ਹੈ ਪ੍ਰਗਟ ਨਹੀਂ ਕਰਨਾ ਪ੍ਰਗਟ ਹੈ ਪ੍ਰੈਜੈਂਟ ਹੈ ਰੱਬ ਹੈ ਤੂੰ ਹੋਣਾ ਹੈ ਰੱਬ ਆਇਆ ਹੋਇਆ ਤੂੰ ਆਉਣਾ ਹੈ ਉਹ ਗਿਆ ਨਹੀਂ ਕਿਤੇ ਤੇਰੀ ਤੂੰ ਗਿਆ ਹੋਇਆ ਤੂੰ ਹਾਜ਼ਰ ਹੋ ਰੱਬ ਹਾਜ਼ਰ ਹੈ ਉਹ ਹੈ ਇਸ ਵੇਲੇ ਹਰ ਜਗ੍ਹਾ ਤਾਂ ਕਰਕੇ ਆਪਣੇ ਫਰਜ਼ ਪਛਾਣਨ ਵਾਲੇ ਪਾਸੇ ਬੰਦੇ ਨੂੰ ਤੁਰਨਾ ਚਾਹੀਦਾ ਹੈ ਉਹ ਬੇਅੰਤ ਹੈ ਬੰਦਾ ਭੋਰਿਆਂ 'ਚ ਵੜ ਕੇ ਬਹਿ ਜਾਵੇ ਵੀ ਮੈਂ ਤੇ 10 ਸਾਲ ਬਹਿ ਜਾ 20 ਸਾਲ ਬਹਿ ਜਾ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਸ਼੍ਰੀ ਰਾਗ ਦਾ ਰਾਗਨ ਮੈਂ ਸ਼੍ਰੀ ਰਾਗ ਪਹਿਲੇ ਨੰਬਰ ਤੇ ਸ਼੍ਰੀ ਰਾਗ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ ਲੋ ਆ ਭੀ ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾਂ ਨਾ ਕੋਟ ਕੋਟੀ ਮੇਰੀ ਆਰਜ਼ਾ ਸ਼ੁਰੂ ਤੋਂ ਸ਼ਬਦ ਮੇਰੇ ਰੱਬ ਜੀ ਤੇਰੀ ਕੀਮਤ ਨਹੀਂ ਪੈ ਸਕਦੀ ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ ਹੈ ਤੇਰਾ ਕੋਈ ਅੰਤ ਨਹੀਂ ਮਨ ਮੰਨੇ ਤੁਮ ਦਾਤੇ ਤੂੰ ਦਾਤਾ ਦੱਦਾ ਦਾਤਾ ਏਕ ਹੈ ਇੱਕੋ ਹੀ ਹੈ ਤੁਮ ਦਾਤੇ ਠਾਕੁਰ ਠਾਕੁਰ ਵੀ ਪ੍ਰਭੂ ਠਾਕੁਰ ਕੌਣ ਹੈ ਉਹ ਪਰਮਾਤਮਾ ਇੱਕ ਰੱਬ ਹੀ ਸਾਡਾ ਸਾਰਿਆਂ ਦਾ ਠਾਕੁਰ ਹੈ ਪ੍ਰਤਪਾਲਕ ਵੀ ਸਾਡਾ ਉਹੀ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਆਗੂ ਵੀ ਸਾਡਾ ਉਹੀ ਹੈ ਖਸਮ ਵੀ ਸਾਡਾ ਉਹੀ ਹੈ ਨਾਇਕ ਖਸਮ ਹਮਾਰੇ ਸਾਡਾ ਸਾਰਾ ਕੁਝ ਇੱਕ ਪਰਮਾਤਮਾ ਹੈ ਸਾਡੀ ਪ੍ਰਤਪਾਲਣਾ ਕਰਨ ਵਾਲਾ ਸਾਨੂੰ ਸਾਂਭਣ ਵਾਲਾ ਸਾਡਾ ਆਗੂ ਸਾਰਾ ਕੁਝ ਰੱਬ ਹੈ ਪਰਮਾਤਮਾ ਹੈ ਜਿਹੜਾ ਸਮੇਂ ਸਮੇਂ ਤੇ ਸਾਨੂੰ ਅਗਵਾਈ ਦਿੰਦਾ ਹੈ ਸਾਡਾ ਮਾਲਕ ਉਹ ਹੈ ਰੇ ਜੀ ਨਲਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਈ ਹੋਰ ਨਾ ਕਿਤੇ ਜਗ੍ਹਾ ਜਗ੍ਹਾ ਤੇ ਨੱਕ ਰਗੜਦਾ ਫਿਰ ਥਾਂ ਥਾਂ ਤੋਂ ਨਾ ਮੰਗਦਾ ਫਿਰ ਪਰਮਾਤਮਾ ਸਾਰੇ ਪਾਸੇ ਹੈ ਤੂੰ ਉਹਦਾ ਰੂਪ ਹੈ ਆਪਣੇ ਫਰਜ਼ ਪਛਾਣ ਲੈ ਮੇਰਿਆ ਰੱਬਾ ਤੂੰ ਬੇਅੰਤ ਹੈ ਕਈ ਲੋਕੀ ਧੂਣੀਆਂ ਤਾਪਦੇ ਐ ਕਈ ਵੱਡੀਆਂ ਵੱਡੀਆਂ ਜੋਗੀਆਂ ਨੇ ਉਮਰਾਂ ਕਰ ਲਈਆਂ ਸਾਧ ਬਣ ਕੇ ਕੰਦਰਾਂ 'ਚ ਚਲੇ ਗਏ ਦੋ ਦੋ ਸੌ ਸਾਲ ਦੀ ਉਮਰ ਹੋ ਗਈ ਖਾਣਾ ਕੰਟਰੋਲ ਕਰ ਲਿਆ ਥੋੜ੍ਹਾ ਜਿਹਾ ਖਾਂਦੇ ਐ ਇਹਨਾਂ ਗੱਲਾਂ ਨਾਲ ਕਹਿੰਦੇ ਤੇਰੀ ਕੀਮਤ ਥੋੜ੍ਹਾ ਪੈ ਚੱਲੀ ਲੈ ਸ਼ੁਰੂ ਤੋਂ ਸੁਣੋ
ਕੋਟ ਕੋਟੀ ਮੇਰੀਆਂ ਨੂੰ ਜਾ ਪਵਨ ਪੀਣ ਪਿਆਓ
ਕਹਿੰਦੇ ਕਰੋੜਾਂ ਸਾਲ ਦੀ ਉਮਰ ਹੋ ਜਾਏ ਤੇ ਹਵਾ ਨਾ ਜਿਹੜੀ ਇਹੀ ਮੇਰਾ ਖਾਣਾ ਪੀਣਾ ਹੋ ਜਾਏ ਸਾਡਾ ਖਾਣਾ ਤੇ ਪੀਣਾ ਕਹਿੰਦੇ ਹਵਾ ਹੋ ਜਾਏ ਤੇ ਕਰੋੜਾਂ ਸਾਲ ਦੀ ਕਹਿੰਦੇ ਬੰਦੇ ਦੀ ਉਮਰ ਹੋ ਜਾਏ ਅੱਗੇ
ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਓ
ਕਹਿੰਦੇ ਕਿਸੇ ਗੁਫਾ ਦੇ ਵਿੱਚ ਵੜ ਕੇ ਬਹਿ ਜਾ ਮੈਂ ਗੁਫਾ ਦੇ ਵਿੱਚ ਵੜ ਕੇ ਬਹਿ ਜਾ ਚੰਦ ਤੇ ਸੂਰਜ ਨੂੰ ਮੱਥੇ ਨਾ ਲਾਵਾਂ ਅੰਦਰ ਹੀ ਵੜਿਆ ਰਵਾਂ ਤੇ ਸੁਪਨੇ ਵਿੱਚ ਵੀ ਨਾ ਸੌਵਾਂ ਹਰ ਵੇਲੇ ਤੈਨੂੰ ਹੀ ਯਾਦ ਕਰੀ ਜਾਵਾਂ ਤੇਰਾ ਹੀ ਨਾਮ ਜਪੀ ਜਾਵਾਂ ਸੁਪਨੇ ਵਿੱਚ ਮੈਂ ਸੌਵਾਂ ਨਾ ਚੰਦ ਸੂਰਜ ਨੂੰ ਮੱਥੇ ਨਾ ਲਾਵਾਂ ਗੁਫਾ ਦੇ ਵਿੱਚ ਵੜ ਕੇ ਬੈਠਿਆ ਰਵਾਂ ਪਰ ਮੇਰਿਆ ਰੱਬਾ ਇਹੋ ਜਿਹੇ ਕੰਮਾਂ ਨਾਲ ਤੇਰੀ ਪ੍ਰਾਪਤੀ ਨਹੀਂ ਹੋ ਜਾਂਦੀ ਲਾਸਟ ਪੰਗਤੀ
ਭੀ ਤੇਰੀ ਕੀਮਤ ਨਾ ਪਵੇ ਹਉ ਕੇ ਵੱਡਿਆ ਖਾਣਾ
ਫਿਰ ਵੀ ਕਹਿੰਦੇ ਤੇਰੀ ਕੀਮਤ ਨਹੀਂ ਪੈ ਸਕਦੀ ਮੇਰਿਆ ਰੱਬਾ ਤੇਰਾ ਤੇਰੀ ਕੀ ਵਡਿਆਈ ਕਰਾਂ ਮੈਂ ਤੂੰ ਕਿੱਡਾ ਕੁ ਵੱਡਾ ਕਿੱਡਾ ਬੇਅੰਤ ਹੈ ਕਰੋੜਾਂ ਸਾਲਾਂ ਦੀ ਉਮਰ ਹੋ ਜਾਏ ਹਵਾ ਮੇਰਾ ਖਾਣਾ ਪੀਣਾ ਬਣ ਜਾਏ ਗੁਫਾ ਦੇ ਵਿੱਚ ਵੜ ਕੇ ਬੈਠਾ ਰਵਾਂ ਚੰਦ ਸੂਰਜ ਨੂੰ ਮੱਥੇ ਨਾ ਲਾਵਾਂ ਸੁਪਨੇ ਦੇ ਵਿੱਚ ਵੀ ਨਾ ਸੌਵਾਂ ਇੰਨੀ ਭਗਤੀ ਕਰਕੇ ਕਹਿੰਦੇ ਤੇਰਾ ਤੇ ਭੋਰਾ ਵੀ ਅੰਤ ਨਹੀਂ ਪੈਂਦਾ ਆਹ ਤਰੀਕਾ ਹੀ ਸਹੀ ਨਹੀਂ ਆਹ ਤਰੀਕੇ ਨਾਲ ਥੋੜ੍ਹਾ ਰੱਬ ਨੇ ਖੁਸ਼ ਹੋ ਜਾਣਾ ਰੱਬ ਨਹੀਂ ਕਹਿੰਦਾ ਮੇਰੇ ਤੋਂ ਟੁਕੜਾ ਟੁਕੜਾ ਕਰ ਦੇ ਤੂੰ ਮੇਰੇ ਤੋਂ ਨਾ ਉਹ ਤੈਨੂੰ ਜਿਉਣ ਲਈ ਦਿੱਤੀ ਹੈ ਜ਼ਿੰਦਗੀ ਤੈਨੂੰ ਉਹਨੇ ਉਹ ਤੇ ਹਾਲਾਤ ਇਦਾਂ ਦੇ ਬਣਦੇ ਨੇ ਚਲੋ ਇਸ ਟੌਪਿਕ ਤੇ ਆਪਾਂ ਕੱਲ ਖੁੱਲ੍ਹ ਕੇ ਗੱਲ ਕਰਾਂਗੇ ਆ ਅੱਗੇ ਸੁਣੇ
ਸਾਚਾ ਨਿਰੰਕਾਰ ਨਿਜ ਥਾਏ
ਉਹ ਸਾਡੇ ਅੰਦਰ ਵੱਸਦਾ ਨਿਜ ਥਾਏ ਰੱਬ ਸਾਡੇ ਅੰਦਰ ਹੈ ਤੂੰ ਕਹੀ ਕਹੀ ਜਾਂਦਾ ਵੀ ਮੈਂ ਭੋਰੇ ਚ ਬਹਿ ਜਾ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੈ ਤੇ ਇਤਿਹਾਸ ਹੈ ਜਿਹੜਾ ਇਸ ਗੁਰੂਆਂ ਨੂੰ ਭੋਰਿਆਂ ਚ ਪਾਈ ਜਾਂਦਾ ਸਾਡੇ ਗੁਰੂ ਸਾਹਿਬ ਇਦਾਂ ਦੇ ਨਹੀਂ ਕਿ ਦੁਨੀਆ ਦਾ ਇੰਨਾ ਬੁਰਾ ਹਾਲ ਹੋਵੇ ਤੇ ਆਪ ਭੋਰਿਆਂ ਚ ਬੈਠੇ ਰਹਿਣਗੇ ਨਾ ਸਾਡਾ ਮਨ ਨਹੀਂ ਮੰਨਦਾ ਸਾਡੇ ਗੁਰੂ ਸਾਹਿਬ ਇੰਨਾ ਸਮਾਜ ਦਾ ਬੁਰਾ ਹਾਲ ਹੋਵੇ ਤੇ ਕਈ ਕਈ ਸਾਲ ਅੰਦਰ ਹੀ ਵੜ ਕੇ ਬੈਠੇ ਰਹਿਣਗੇ ਐ ਨਹੀਂ ਹੋ ਸਕਦਾ ਉਹਨਾਂ ਨੇ ਕੀਤਾ ਹੈ ਇਹਦੇ ਚ ਬਹਿ ਕੇ ਕਹਿੰਦੇ ਕੁਛ ਨਹੀਂ ਹੋ ਜਾਂਦਾ ਇਹ ਤੇ ਲੋਕਾਂ ਨੇ ਦੁਨੀਆ ਦੇ ਕੰਮਾਂ ਤੋਂ ਬਚਣ ਵਾਸਤੇ ਵੀ ਚਲੋ ਜੀ ਰੱਬ ਲੱਭਦੇ ਆ ਛੱਡ ਕੇ ਕੰਦਰਾਂ 'ਚ ਜਾ ਵੜੇ ਜੇ ਸਾਰੇ ਬੰਦੇ ਇਸ ਚੀਜ਼ ਦੀ ਕਾਪੀ ਕਰਨ ਲੱਗ ਜਾਣ ਆ ਜਿੰਨੇ ਤੁਹਾਡੇ ਪਿੰਡ ਵਿੱਚ ਨੇ 25-25 ਸਾਲ ਇਹਨਾਂ ਨੂੰ ਕਹੋ ਭੋਰੇ 'ਚ ਬਹਿ ਕੇ ਆਓ ਆ ਜਿੰਨਿਆਂ ਨੇ ਕੋਠੀਆਂ ਪਾਈਆਂ ਕਿਸੇ ਦੀ ਨਹੀਂ ਸੀ ਬਣੀ ਹੋਣੀ ਜਿਨ੍ਹਾਂ ਦੇ ਨਿਆਣੇ ਬਾਹਰ ਗਏ ਆ ਸਾਰਿਆਂ ਨੇ ਪੜ੍ਹਾਉਣ ਤੋਂ ਰਹਿ ਜਾਣਾ ਸੀ ਜੇ ਸਾਰੇ ਕਾਪੀ ਕਰਨਗੇ ਏਦਾਂ 25-25 ਸਾਲ ਲਾਉਣਗੇ ਫਿਰ ਬਣੇਗਾ ਕੀ ਸਾਡੇ ਸਮਾਜ ਦਾ ਸਾਡੇ ਗੁਰੂ ਸਾਹਿਬ ਨੇ ਏਦਾਂ ਕੋਈ ਨਹੀਂ ਕੀਤਾ ਪ੍ਰਚਾਰ ਕੀਤਾ ਕਦੇ ਪ੍ਰਚਾਰਕ ਬਣ ਕੇ ਕਦੇ ਜ਼ਿੰਮੇਵਾਰ ਬਣ ਕੇ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਮਿਹਨਤ ਕੀਤੀ ਹੈ ਜਗ੍ਹਾ ਜਗ੍ਹਾ ਤੇ ਜਾ ਕੇ ਕਰ ਕਰਕੇ ਵਿਖਾਇਆ ਪ੍ਰੈਕਟੀਕਲ ਕਰਕੇ ਵਿਖਾਇਆ ਖੂਹ ਲਵਾਏ ਹੈ ਇੱਥੇ ਲੰਗਰ ਚਲਾ ਕੇ ਹਰ ਚੀਜ਼ ਕਰ ਕਰਕੇ ਵਿਖਾਈ ਹੈ ਸਾਡੇ ਗੁਰੂ ਸਾਹਿਬ ਨੇ ਇਦਾਂ ਦਾ ਕੁਛ ਨਹੀਂ ਕੀਤਾ ਭਾਈ ਆ ਹੁਣ ਦੁਆਰਾ ਪੰਗਤੀ ਰਹਾਉ ਦੀਆਂ ਪੰਗਤੀ
ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣੇ ਆਖਣੇ ਆਖਣਾ ਜੇ ਭਾਵੇ ਕਰੇ ਤੁਮਾਏ
ਕਹਿੰਦੇ ਲੋਕੀ ਰੱਬ ਬਾਰੇ ਸੁਣ ਸੁਣ ਕੇ ਕਹੀ ਜਾਂਦੇ ਐ ਪਰ ਵਿਰਲਾ ਹੀ ਹੈ ਜਿਹੜਾ ਪਰਮਾਤਮਾ ਮਿਹਰ ਕਰੇ ਤੇ ਰੱਬ ਨਾਲ ਜੁੜੇ ਉਹਨੂੰ ਆਪਣੇ ਅੰਦਰ ਨਿੱਜ ਥਾਏ ਅੰਦਰ ਵੇਖੇ ਇਹਦੇ ਲੋਕੀ ਬਾਹਰ ਜੁੜੇ ਰਹਿੰਦੇ ਆ ਬਾਹਰ ਹੀ ਲੱਭਦੇ ਫਿਰਦੇ ਰਹਿੰਦੇ ਆ ਉਹ ਤੇਰੇ ਅੰਦਰ ਹੈ ਤੂੰ ਉਸੇ ਦਾ ਰੂਪ ਹੈ ਭਾਈ ਪਰਮਾਤਮਾ ਦਾ ਇੱਕ ਅੰਗ ਹੈ ਤੂੰ ਪਰਮਾਤਮਾ ਦਾ ਹਿੱਸਾ ਆ ਆ ਸਾਰੀ ਕੁਦਰਤ ਫੈਲਿਆ ਹੋਇਆ ਇੱਕ ਰੱਬ ਪਰਮਾਤਮਾ ਸਾਰੇ ਪਾਸੇ ਫੈਲਿਆ ਹੋਇਆ ਤੂੰ ਉਹਦਾ ਹਿੱਸਾ ਹੈ ਧਰਤੀ ਤੇ ਜਿਵੇਂ ਇੱਕ ਤੀਲਾ ਪੈਦਾ ਹੋਇਆ ਇਦਾਂ ਹੀ ਤੂੰ ਹੈ ਤੂੰ ਤੁਰਨ ਵਾਲਾ ਤੀਲਾ ਹੈ ਧਰਤੀ ਵਾਸਤੇ ਤੇ ਇਦਾਂ ਹੀ ਹੈ ਬਸ ਇੱਕ ਡੱਕਾ ਜਿਹਾ ਪੈਦਾ ਹੁੰਦਾ ਹੈ ਧਰਤੀ ਤੇ ਪੈਦਾ ਹੋਇਆ ਪਾਣੀ ਨਾਲ ਹਵਾ ਨਾਲ ਮਿੱਟੀ ਨਾਲ ਆਕਾਸ਼ ਦਾ ਤੱਤ ਵੀ ਨਾਲ ਹੀ ਹੈ ਸਾਰੇ ਤੱਤ ਰਲੇ ਹੈ ਇੱਕ ਡੱਕਾ ਪੈਦਾ ਹੋਇਆ ਤੀਲਾ ਪੈਦਾ ਹੋਇਆ ਹੈ ਤੂੰ ਵੀ ਇਦਾਂ ਹੀ ਹੈ ਆਪਾਂ ਤੁਰ ਫਿਰ ਸਕਦੇ ਹਾਂ ਬਸ ਹੈ ਤੇ ਸਾਰੇ ਓਤ ਪੋਤ ਹੀ ਆ ਨਾ ਇਕੱਠੇ ਹੀ ਆ ਕੁਦਰਤ ਦੇ ਵਿੱਚ ਹੀ ਆ ਇਹਦੇ ਤੋਂ ਬਿਨਾਂ ਤੇ ਅਸੀਂ ਕੁਛ ਵੀ ਨਹੀਂ ਆਲੇ ਦੁਆਲੇ ਫੈਲਿਆ ਹੋਇਆ ਜੇ ਉਹਦੇ ਨਾਲੋਂ ਟੁੱਟ ਜਾਾਂਗੇ ਤੇ ਅਸੀਂ ਕੁਛ ਵੀ ਨਹੀਂ ਭਾਈ ਕੁਦਰਤ ਨਾਲ ਇੱਕ ਮਿੱਕ ਹੋ ਕੇ ਰਹਿਣਾ ਹੈ ਉਹਦੇ ਨਿਜਮਾਂ ਨੂੰ ਸਮਝ ਕੇ ਜ਼ਿੰਦਗੀ ਜਿਉਣੀ ਹੈ ਲਓ ਸੁਣੋ
ਕੁੱਸਾ ਕਟੀਆਂ ਵਾਰੂ ਵਾਰ ਪੀਸਣ ਪੀਸਾ ਪਾਏ
ਕਹਿੰਦੇ ਮੈਂ ਆਪਣੇ ਆਪ ਨੂੰ ਪੋਦਿਆਂ ਤੇ ਨਿੱਕੇ ਨਿੱਕੇ ਟੁਕੜੇ ਟੁਕੜੇ ਕਰਦਿਆਂ ਪੋਦਿਆਂ ਆਪਣੀਆਂ ਹੱਡੀਆਂ ਨੂੰ ਪੀਦਿਆਂ ਮੈਂ ਤੇਰੇ ਵਾਸਤੇ ਹੱਡੀਆਂ ਵੀ ਪੀਦਿਆਂ ਭਾਵੇਂ ਬੜੇ ਲੋਕੀ ਤਕਲੀਫਾਂ ਝੱਲਦੇ ਆ ਰੱਬ ਨੂੰ ਪ੍ਰਾਪਤ ਕਰਨ ਦੇ ਸੰਗਲ ਮਾਰਦੇ ਆ ਆਪਣੇ ਖੂਨ ਕੱਢ ਲੈਂਦੇ ਆ ਬੜੇ ਕੰਮ ਕਰਦੇ ਆ ਪੁੱਠੇ ਲਟਕਦੇ ਆ ਜਲ ਧਾਰੇ ਕਰਦੇ ਆ ਧੂਣੀਆਂ ਤੌਂਦੇ ਆ ਆਪਣੇ ਆਪ ਨੂੰ ਮੈਂ ਕੋਵਾਂ ਆਪਣੇ ਆਪ ਦੇ ਮੈਂ ਟੁਕੜੇ ਕਰਦੇ ਆ ਆਪਣੇ ਆਪ ਨੂੰ ਮੈਂ ਪੀਦਿਆਂ ਮੈਂ ਚੱਕੀ ਦੇ ਵਿੱਚ ਹੱਡੀਆਂ ਪੀਦਿਆਂ ਆਪਣੀਆਂ ਅੱਗੇ
ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ
ਮੈਂ ਸਵਾਹ ਬਣ ਜਾਵਾਂ ਆਪਣੇ ਆਪ ਨੂੰ ਸਾੜ ਕੇ ਸਾੜ ਵੀ ਦਿਆਂ ਮੈਂ ਆਪਣੇ ਆਪ ਨੂੰ ਤੇ ਅੱਗੇ ਕਹਿੰਦੇ ਮੇਰਿਆ ਰੱਬਾ ਤਾਂ ਵੀ ਤੇਰੀ ਕੀਮਤ ਨਹੀਂ ਪੈਂਦੀ ਅੱਗੇ
ਭੀ ਤੇਰੀ ਕੀਮਤ ਨਾ ਪਵੇ ਹਾਂ ਕੇ ਵਡਿਆ ਖਾਨਾ
ਤੇਰੀ ਵਡਿਆਈ ਮੈਂ ਕੀ ਕਵਾਂ ਕੀ ਦੱਸਾਂ ਮੇਰੇ ਮਾਲਕ ਜੀ ਤੂੰ ਕਿੰਨਾ ਕੁ ਵੱਡਾ ਹੈ ਤੂੰ ਕਿੱਡਾ ਮਹਾਨ ਹੈ ਤੂੰ ਕਿੱਡਾ ਬੇਅੰਤ ਹੈ ਅੱਗ ਨਾਲ ਸਾੜ ਕੇ ਸਵਾਹ ਬਣਾ ਲਾਂ ਮੈਂ ਆਪਣੇ ਆਪ ਨੂੰ ਤਾਂ ਵੀ ਤੇਰੀ ਕੀਮਤ ਨਹੀਂ ਪਾ ਸਕਦੇ ਹਾਂਜੀ
ਪੰਖੀ ਹੋਏ ਕਹਿ ਜੇ ਪਵਾਂ ਸੈ ਅਸਮਾਨੀ ਜਾਓ
ਮੈਂ ਪੰਛੀ ਬਣ ਕੇ ਉੱਪਰ ਨੂੰ ਉੱਡ ਜਾ ਉੱਪਰ ਹੀ ਉੱਪਰ ਉੱਡ ਜਾ ਦਿਸਾਂ ਹੀ ਨਾ ਕਿਸੇ ਨੂੰ ਅੱਗੇ
ਨਦਰੀ ਕਿਸੇ ਨਾ ਆਵਾਂ ਨਾ ਕਿਛ ਪੀਆਂ ਨਾ ਖਾਓ
ਤੈਨੂੰ ਲੱਭਣ ਲਈ ਮੈਂ ਪੰਛੀ ਬਣ ਕੇ ਉੱਪਰ ਨੂੰ ਉੱਡ ਜਾਵਾਂ ਨਾ ਕੁਝ ਖਾਵਾਂ ਨਾ ਪੀਵਾਂ ਕਿਸੇ ਨੂੰ ਦਿਸਾਂ ਵੀ ਨਾ ਉੱਚਾ ਹੀ ਉੱਚਾ ਉੱਚਾ ਹੀ ਉੱਚਾ ਚਲਿਆ ਜਾਵਾਂ ਇਹਦੇ ਨਾਲ ਕੀ ਹੋ ਜਾਣਾ ਤੂੰ ਬਹੁਤ ਬੇਅੰਤ ਹੈ ਹਾਂਜੀ
ਭੀ ਤੇਰੀ ਕੀਮਤ ਨਾ ਪਵੇ
ਪੜੋ ਪੜੋ
ਭੀ ਤੇਰੀ ਕੀਮਤ ਨਾ ਪਵੇ ਹਾਂ ਕੀ ਵੱਡਿਆ ਖਾਨਾ ਭੀ ਤੇਰੀ ਕੀਮਤ ਨਾ ਪਵੇ ਹਾਂ ਕੀ ਵੱਡਿਆ ਖਾਨਾ ਕੀ ਵੱਡਿਆ ਖਾਨਾ
ਫੇਰ ਵੀ ਤੇਰੀ ਕੀਮਤ ਨਹੀਂ ਉੱਪਰ ਹੀ ਉੱਪਰ ਉੱਡ ਜਾਵਾਂ ਨਾ ਕੁਝ ਖਾਵਾਂ ਨਾ ਪੀਵਾਂ ਕਿਸੇ ਨੂੰ ਦਿਸਾਂ ਵੀ ਨਾ ਤੂੰ ਤੇ ਇੱਡਾ ਵੱਡਾ ਇੱਡਾ ਬੇਅੰਤ ਹੈ
ਨਾਨਕ ਕਾਗਦ ਲੱਖ ਮਣਾ ਪੜ ਪੜ ਕੀ ਚੈ ਪਾਓ
ਕਹਿੰਦੇ ਮੈਂ ਲੱਖਾਂ ਮਣਾਂ ਦੇ ਕਾਗਜ਼ ਤੇਰੇ ਬਾਰੇ ਮੈਂ ਕਾਗਜ਼ ਲਿਖੇ ਹੋਏ ਪੜ੍ਹਾਂ ਇੱਦਾਂ ਕਹਿ ਲਓ ਧਾਰਮਿਕ ਗ੍ਰੰਥ ਲੱਖਾਂ ਮਨ ਦੇ ਗ੍ਰੰਥ ਮੈਂ ਪੜ੍ਹਾਂ ਪੜ੍ਹੀ ਜਾਵਾਂ ਤੇ ਵਿਚਾਰ ਕਰਾਂ ਵੀ ਤੇਰਾ ਮੈਂ ਅੰਤ ਪਾ ਲੂ ਪੜ੍ਹ ਪੜ੍ਹ ਕੇ ਕਹਿੰਦੇ ਨਹੀਂ ਨਹੀਂ ਨਾ ਪੜ੍ਹ ਕੇ ਕੁਝ ਹੋਣਾ ਹੈ ਤੇ ਅਗਲੀ ਪੰਕਤੀ ਚ ਕਹਿੰਦੇ ਲਿਖ ਕੇ ਵੀ ਗੱਲ ਨਹੀਂ ਬਣਦੀ ਵੀ ਮੈਂ ਸਾਰੀ ਜ਼ਿੰਦਗੀ ਲਿਖੀ ਵੀ ਜਾਵਾਂ ਨਾ ਭਾਵੇਂ ਅੱਗੇ
ਮਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ
ਮੈਂ ਲਿਖਦਾ ਹੀ ਰਵਾਂ ਫਿਰ ਵੀ ਕੁਛ ਨਹੀਂ ਹੋ ਸਕਦਾ ਤੇਰੀ ਕੀਮਤ ਨਹੀਂ ਕਹਿੰਦੇ ਪੈ ਸਕਦੀ ਅੰਤ ਨਾ ਆਵੇ ਸ਼ਾਹੀ ਦਾ ਪਾਵੇ ਪਰ ਤੇਰਾ ਮੇਰਿਆ ਰੱਬਾ ਅੰਤ ਨਹੀਂ ਪੈ ਸਕਦਾ ਹਾਂਜੀ
ਭੀ ਤੇਰੀ ਕੀਮਤ ਨਾ ਪਵੇ ਹੌਕੇ ਵੱਡਿਆ ਖਾਨਾ
ਵੇਖੋ ਗੁਰੂ ਸਾਹਿਬ ਨੇ ਕਿੱਡਾ ਵੱਡਾ ਉਸ ਪਰਮਾਤਮਾ ਨੂੰ ਬੇਅੰਤ ਕਿਹਾ ਵੱਡਾ ਕਿਹਾ ਬਹੁਤ ਮਹਾਨ ਕਿਹਾ ਤੇ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਜਦੋਂ ਆਪਾਂ ਸ਼ਬਦ ਸ਼ੁਰੂ ਕਰਨ ਲੱਗੇ ਸੀ ਕਿ ਪਿਆਰਿਓ ਕਿੰਨਾ ਵਧੀਆ ਤਰੀਕਾ ਹੈ ਵੀ ਰੱਬ ਬੜਾ ਮਹਾਨ ਹੈ ਰੱਬ ਬੜਾ ਵੱਡਾ ਹੈ ਬੜਾ ਵੱਡਾ ਹੈ ਬੜਾ ਵੱਡਾ ਹੈ ਸਾਡਾ ਦਿਮਾਗ ਹਿਪਨੋਟਾਈਜ਼ ਹੋ ਗਿਆ ਏਦਾਂ ਕਹੀ ਜਾਓ ਕਿਸੇ ਨੂੰ ਵੀ ਰੱਬ ਬੇਅੰਤ ਹੈ ਬੇਅੰਤ ਹੈ ਆਪਾਂ ਪੜ੍ਹਦੇ ਰਹੇ ਰੱਬ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਜਦੋਂ ਐਂ ਕੰਸਨਟ੍ਰੇਟ ਕਰ ਲਿਆ ਵੱਡਾ ਵੱਡਾ ਸਾਡੇ ਦਿਮਾਗ ਚ ਆ ਗਿਆ ਬਹੁਤ ਵੱਡਾ ਹੈ ਹਿਪਨੋਟਾਈਜ਼ ਹੋ ਗਿਆ ਮਾਈਂਡ ਤੇ ਉਦੋਂ ਬਾਅਦ ਗੁਰੂ ਜੀ ਨੇ ਕਹਿ ਦੇਣਾ ਮਨ ਤੂੰ ਜੋਤ ਸਰੂਪ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਉਹ ਬਹੁਤ ਵੱਡਾ ਹੈ ਉਹ ਤੇਰੇ ਵਿੱਚ ਹੈ ਇਹਦਾ ਮਤਲਬ ਤੂੰ ਬਹੁਤ ਵੱਡਾ ਹੈ ਫਿਰ ਕਰ ਕੁਛ ਆਖੋ ਸਤਨਾਮ ਤਰੀਕਾ ਕਿੰਨਾ ਵਧੀਆ ਇਹ ਤਰੀਕਾ ਕਿੰਨਾ ਵਧੀਆ ਹੈ ਰੱਬ ਨੂੰ ਵੱਡਾ ਵੱਡਾ ਕਹੀ ਜਾਂਦੇ ਨੇ ਮੁੜ ਕੇ ਕਹਿੰਦੇ ਨੇ ਤੇਰੇ ਵਿੱਚ ਹੈ ਵਡਿਆਈ ਤੇਰੀ ਵੀ ਕਰਦੇ ਨੇ ਪਰ ਕਰਦੇ ਘੁਮਾ ਕੇ ਨੇ ਆਖੋ ਸਤਨਾਮ ਹੰਕਾਰ ਵੀ ਨਹੀਂ ਆਉਣਾ ਕਿਉਂਕਿ ਉਹਦੇ ਨਾਲ ਜੁੜਿਆ ਹੋਇਆ ਹੀ ਹੈ ਨਾ ਤੂੰ ਦਰਖਤ ਦੇ ਨਾਲ ਫਲ ਲੱਗਿਆ ਹੁੰਦਾ ਏਦਾਂ ਹੀ ਤੂੰ ਰੱਬ ਦੇ ਕੁਦਰਤ ਦੇ ਨਾਲ ਹੀ ਹੈ ਤੂੰ ਵੀ ਉਹਦੇ ਤੋਂ ਬਿਨਾਂ ਕੀ ਕਰੇਗਾ ਚੰਦਰਮਾ ਆਕਾਸ਼ ਤਾਰੇ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹੈ ਸੂਰਜ ਘੁੰਮਦਾ ਹੈ ਧਰਤੀ ਘੁੰਮਦੀ ਹੈ ਫਿਰ ਚੰਦਰਮਾ ਘੁੰਮਦਾ ਹੈ 28 ਦਿਨ ਦਾ ਸਮਾਂ ਹੁੰਦਾ ਹੈ ਚੰਦਰਮਾ ਦਾ ਫਿਰ ਚੰਦਰਮਾ ਨੂੰ ਚੰਦਰਮਾ ਜਦੋਂ ਘੁੰਮਦਾ ਪੂਰਨਮਾਸ਼ੀ ਵਾਲੀ ਰਾਤ ਨੂੰ ਸਮੁੰਦਰ ਵੀ ਜ਼ਿਆਦਾ ਛੱਲਾਂ ਮਾਰਦਾ ਇੱਕ ਦੂਜੇ ਨਾਲ ਜੁੜੇ ਹੋਏ ਆ ਔਰਤ ਦਾ 28 ਦਿਨ ਦਾ ਸਰੀਰ ਦਾ ਸਿਸਟਮ ਹੁੰਦਾ ਹੈ ਬੱਚਾ ਪੈਦਾ ਹੋਣ ਦੀ ਪ੍ਰਣਾਲੀ ਹੈ ਇਹ ਸਾਰੇ ਸੂਰਜ ਤੋਂ ਸਾਰਾ ਕੁਝ ਜੁੜਿਆ ਹੋਇਆ ਬ੍ਰਹਿਮੰਡ ਉਹਦੇ ਵਿੱਚ ਹੀ ਅਸੀਂ ਆਉਂਦੇ ਹਾਂ ਜਿਹੜਾ ਚੰਦਰਮਾ ਦਾ 28 ਦਿਨ ਦਾ ਪ੍ਰੋਸੈਸ ਤੇ ਬੱਚਾ ਪੈਦਾ ਹੋਣ ਦਾ ਸਿਸਟਮ ਜਿਹੜਾ ਔਰਤ ਦਾ 28 ਦਿਨ ਦਾ ਰੱਖਿਆ ਰੱਬ ਨੇ ਇਹ ਪਰਮਾਤਮਾ ਕੁਦਰਤ ਨੇ ਸਾਰਾ ਕੁਝ ਇੱਕ ਦੂਜੇ ਨਾਲ ਜੋੜਿਆ ਹੋਇਆ ਸਾਰਾ ਕੁਝ ਅਸੀਂ ਇਕੱਠੇ ਹਾਂ ਕੁਦਰਤ ਤੋਂ ਬਿਨਾਂ ਰੱਬ ਜਿਹੜਾ ਫੈਲਿਆ ਹੋਇਆ ਕੁਦਰਤ ਹੈ ਫੈਲੀ ਹੋਈ ਕੁਦਰਤ ਉਹਦੇ ਬਿਨਾਂ ਅਸੀਂ ਕੁਛ ਵੀ ਨਹੀਂ ਉਹਦੀ ਸਿਫਤ ਕਰਦੇ ਕਰਦੇ ਕਹਿੰਦੇ ਤੂੰ ਵੀ ਉਹਦਾ ਰੂਪ ਹੈ ਅੱਛਾ ਮੈਂ ਵੀ ਉਹਦਾ ਰੂਪ ਹਾਂ ਕਹਿੰਦੇ ਹਾਂ ਫਿਰ ਜਿਹੜੇ ਉਹਨੂੰ ਕੰਮ ਕਰਨ ਨੂੰ ਕਹਿੰਦਾ ਹੈ ਉਹ ਤੈਨੂੰ ਕਰਨੇ ਪੈਣਗੇ ਜਿਹੜਾ ਕਹਿੰਦਾ ਰੱਬਾ ਫਸਲਾਂ ਲਾ ਦੇ ਬੀਜਣੀਆਂ ਤੈਨੂੰ ਪੈਣਗੇ ਰੱਬਾ ਮੇਵੇ ਚਾਹੀਦੇ ਹੈ ਇਹ ਬੀਜਣੇ ਤੈਨੂੰ ਪੈਣਗੇ ਮਾਲਕਾ ਪੁੱਤ ਚਾਹੀਦਾ ਹੈ ਪੁੱਤ ਨੂੰ ਪੈਦਾ ਕਰਨ ਦਾ ਜਿਹੜਾ ਸਿਸਟਮ ਹੈ ਕੁਦਰਤ ਦਾ ਵਿਧਾਨ ਹੈ ਜਿਹੜਾ ਉਹ ਤੈਨੂੰ ਪੂਰਾ ਕਰਨਾ ਤਾਂ ਕਰਕੇ ਪਿਆਰਿਓ ਸਾਡੇ ਗੁਰੂ ਸਾਹਿਬ ਨੇ ਸਾਡੀ ਪਰਸਨੈਲਿਟੀ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਇਨਡਾਇਰੈਕਟ ਹੁਣ ਜੇ ਕੋਈ ਬੰਦਾ ਕਵੇ ਮੇਰਾ ਜਿਹੜਾ ਦਾਦਾ ਸੀ ਬਹੁਤ ਵੱਡਾ ਸੀ ਮੇਰਾ ਪੜਦਾਦਾ ਬਾਹਲਾ ਵੱਡਾ ਸੀ ਸਾਡੀ ਫੈਮਿਲੀ ਬਹੁਤ ਵੱਡੀ ਸੀ ਉਹ ਇਨਡਾਇਰੈਕਟ ਕੀ ਕਹਿ ਰਿਹਾ ਹੈ ਮੇਰਾ ਪਰਿਵਾਰ ਮਹਾਨ ਮਤਲਬ ਮੈਂ ਮਹਾਨ ਇਨਡਾਇਰੈਕਟ ਕਹਿ ਰਿਹਾ ਨਾ ਇਹ ਜਿਹੜਾ ਬੰਦਾ ਕਹਿੰਦਾ ਮੇਰਾ ਭਾਰਤ ਮਹਾਨ ਆਪਣੇ ਆਪ ਨੂੰ ਤਾਂ ਕਹਿ ਨਹੀਂ ਸਕਦਾ ਵੀ ਮੈਂ ਮਹਾਨ ਉਹ ਫਿਰ ਤਰੀਕੇ ਨਾਲ ਕਹਿੰਦਾ ਵੀ ਮੇਰਾ ਭਾਰਤ ਮਹਾਨ ਭਾਵ ਕਿ ਭਾਰਤ 'ਚ ਮੈਂ ਰਹਿੰਦਾ ਤਾਂ ਕਰਕੇ ਮੈਂ ਵੀ ਮਹਾਨ ਹੀ ਹਾਂ ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਰੱਬ ਬਹੁਤ ਵੱਡਾ ਹੈ ਇਹ ਘੁਮਾ ਕੇ ਹੈ ਵੀ ਰੱਬ ਵੱਡਾ ਮਤਲਬ ਮੈਂ ਵੀ ਵੱਡਾ ਹੀ ਹੋਇਆ ਫਿਰ ਮੈਂ ਵੀ ਰੱਬ ਦਾ ਹੀ ਹਿੱਸਾ ਮੇਰੇ ਦਿਲ 'ਚ ਧੜਕਦਾ ਸਾਡੇ ਸਾਰਿਆਂ 'ਚ ਉਹ ਤੇ ਰੱਬ ਸਭ ਕੁਝ ਕਰ ਸਕਦਾ ਹੈ ਕਰਨ ਕਾਰਨ ਪ੍ਰਭ ਏਕ ਹੈ ਐਦਾਂ ਜਦੋਂ ਕਹਿੰਦੇ ਆ ਦੂਸਰ ਨਹੀਂ ਕੋਈ ਕਰ ਸਕਦਾ ਸਾਰਾ ਕੁਝ ਅੱਛਾ ਮੇਰੇ ਚ ਰੱਬ ਦੀ ਜੋਤ ਹੈ ਫਿਰ ਮੈਂ ਵੀ ਸਭ ਕੁਝ ਕਰ ਸਕਦਾ ਐਦਾਂ ਕੌਨਫੀਡੈਂਸ ਤੁਹਾਨੂੰ ਨਵੀਂ ਪੀੜ੍ਹੀ ਚ ਭਰਨਾ ਪੈਣਾ ਸਮਝਾਉਣਾ ਪੈਂਦਾ ਵੀ ਕਾਕਾ ਕੀ ਨਹੀਂ ਕਰ ਸਕਦਾ ਕੀ ਨਹੀਂ ਬਣ ਸਕਦਾ ਤੂੰ ਵੱਡੇ ਵੱਡੇ ਟਾਟੇ ਬਿਰਲੇ ਵਾਲੇ ਜਿਹੜੇ ਸੇਠ ਨੇ ਇਹ ਲੋਕ ਕੋਈ ਸਿੱਧੇ ਡਿੱਗੇ ਆ ਧਰਤੀ ਤੇ ਤੂੰ ਕੀ ਨਹੀਂ ਬਣ ਸਕਦਾ ਆ ਤੁਹਾਡੇ ਚ ਨਿੱਕੇ ਨਿੱਕੇ ਬੱਚੇ ਬੈਠੇ ਪਤਾ ਨਹੀਂ ਕਿੰਨੇ ਡਾਕਟਰ ਬਣਨਾ ਯਾਰ ਦੁਨੀਆ ਚ ਹੋਵੇ ਵੀ ਫਲਾਣਾ ਬੰਦਾ ਕਿਹੜੇ ਬੰਦੇ ਨੇ ਪਾਇਲਟ ਜਾ ਬਣਨਾ ਕੀ ਨਹੀਂ ਬਣ ਸਕਦਾ ਤੂੰ ਕੀ ਨਹੀਂ ਕਰ ਸਕਦਾ ਤਾਂ ਕਰਕੇ ਚਲੋ ਇੱਕ ਗੱਲ ਹੋਰ ਕਹਿ ਦਿਆ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਤੂੰ ਡਾਕਟਰ ਬਣੇਗਾ ਨਹੀਂ ਗਰੰਟੀ ਦਿੱਤੀ ਜਾ ਸਕਦੀ ਤੂੰ ਬੜਾ ਵੱਡਾ ਪਾਇਲਟ ਬਣੇਗਾ ਤੂੰ ਬਹੁਤ ਵੱਡਾ ਜੱਜ ਬਣੇਗਾ ਤੂੰ ਵਕੀਲ ਬਣੇਗਾ ਤੂੰ ਵੱਡੀਆਂ ਵੱਡੀਆਂ ਚੋਟੀਆਂ ਤੇ ਚੜ੍ਹੇਗਾ ਇਹ ਤੇ ਨਹੀਂ ਕਿਹਾ ਜਾ ਸਕਦਾ ਚੰਦਰਮਾ ਤੇ ਜਾਏਗਾ ਇਹ ਨਹੀਂ ਕਿਹਾ ਜਾ ਸਕਦਾ ਇਹ ਤੇ ਸਮਾਂ ਦੱਸੇਗਾ ਪਰ ਚੰਗਾ ਇਨਸਾਨ ਬਣ ਸਕਦਾ ਤੂੰ ਇਹ ਤੇ ਕਿਹਾ ਜਾ ਸਕਦਾ ਖੁਸ਼ ਰਹਿ ਸਕਦਾ ਚੜ੍ਹਦੀ ਕਲਾ ਚ ਰਹਿ ਸਕਦਾ ਇਹ ਤੇ ਕਿਹਾ ਜਾ ਸਕਦਾ ਕਿ ਨਹੀਂ ਇਹਦੀ ਤੇ ਗਰੰਟੀ ਦਿੱਤੀ ਜਾ ਸਕਦੀ ਵੀ ਜੇ ਤੂੰ ਅੱਜ ਚਾਹਵੇਂ ਤੇ ਅੱਜ ਤੋਂ ਬਾਅਦ ਚੜ੍ਹਦੀ ਕਲਾ ਚ ਖੁਸ਼ ਖੁਸ਼ ਰਹਿ ਸਕਦਾ ਜੇ ਅੱਜ ਚਾਹਵੇਂ ਤੂੰ ਤੇ ਹਮੇਸ਼ਾ ਹੱਸਦਾ ਹੱਸਦਾ ਰਹਿ ਸਕਦਾ ਇੰਨਾ ਕਿਤੇ ਹੋ ਹੀ ਸਕਦਾ ਜੇ ਅੱਜ ਤੁਸੀਂ ਚਾਹੋ ਵੀ ਖੇੜੇ ਚ ਰਹਿਣਾ ਜੋ ਮਰਜ਼ੀ ਹੋ ਜਾਏ ਆਪਣੇ ਆਪ ਨੂੰ ਕਾਇਮ ਰੱਖਣਾ ਕਹਿੰਦੇ 2.5 ਲੱਖ ਬੰਦਾ ਇੱਕ ਦਿਨ ਚ ਮਰ ਜਾਂਦਾ 24 ਘੰਟਿਆਂ ਚ 2.5 ਲੱਖ ਬੰਦਾ ਭਾਰਤ ਵਿੱਚ ਮਰਦਾ ਹੈ 2.5 ਲੱਖ ਗਿਣ ਕੇ ਵੇਖੋ ਪਿਆਰਿਓ ਬਹੁਤ ਹੁੰਦਾ 2.5 ਲੱਖ 2.5 ਲੱਖ ਬੰਦਾ ਦੁਨੀਆ ਚ ਕਹਿ ਲਓ ਚਲੋ ਦੁਨੀਆ ਚ ਵੀ ਦੁਨੀਆ ਦੇ ਵਿੱਚ 2.5 ਲੱਖ ਬੰਦਾ ਇੱਕ ਦਿਨ ਚ ਮਰਦਾ ਹੈ ਹੈਰਾਨੀ ਵਾਲੀ ਗੱਲ ਨਹੀਂ ਆਪਾਂ ਸਵੇਰੇ ਉੱਠ ਪੈਂਦੇ ਹਾਂ ਹੁਣ ਆਪਾਂ ਜੇ ਅੱਜ 2.5 ਲੱਖ ਮਰਨਾ ਸਾਰੀ ਦੁਨੀਆ ਚ ਤੇ ਸਵੇਰੇ ਸਵੇਰੇ ਆਪਾਂ ਉੱਠੀਏ ਮੰਨ ਲਓ 2.5 ਲੱਖ ਮਰਨਾ ਤੇ ਆਪਾਂ ਸਵੇਰੇ ਜਦੋਂ ਅੱਖਾਂ ਖੋਲੀਏ ਤੇ ਕਿੱਡੀ ਹੈਰਾਨੀ ਵਾਲੀ ਗੱਲ ਹੈ ਵੀ ਯਾਰ ਉੱਠ ਪਿਆ ਆਪਾਂ ਇਹਦਾ ਮਤਲਬ ਹੈਗਾ ਮੈਂ ਚੈੱਕ ਕਰ ਲਓ ਆਪਣੇ ਆਪ ਨੂੰ ਵੀ ਹੈਗਾ ਮੈਂ ਜਾਗ ਪਿਆ ਫਿਰ ਕਾਹਦਾ ਪਿੱਟ ਸਿਆਪਾ ਪਾਇਆ ਖੁਸ਼ ਰਹਿ ਇੱਕ ਦਿਨ ਮਿਲ ਗਿਆ ਤੈਨੂੰ ਮੌਕਾ ਮਿਲ ਗਿਆ ਅੱਜ ਫਿਰ 2.5 ਲੱਖ ਬੰਦਾ ਰੋਜ਼ ਮਰਦਾ ਹੈ ਪੂਰੀ ਦੁਨੀਆ ਵਿੱਚ ਤੇ 25-30 ਲੱਖ ਬੰਦਾ ਆਲੇ ਦੁਆਲੇ ਵਾਲਾ ਜਿਹੜਾ ਬਹੁਤ ਦੁਖੀ ਹੋ ਜਾਂਦਾ 2.5 ਲੱਖ ਮਰਦਾ ਉਹਦੇ ਰਿਸ਼ਤੇਦਾਰ ਵੀ ਨੇ ਨਾ ਆਲੇ ਦੁਆਲੇ ਵਾਲੇ ਜਿਨ੍ਹਾਂ ਨਾਲ ਖਾਸ ਪਿਆਰ ਹੁੰਦਾ ਬੰਦੇ ਦਾ ਤੇ ਤੂੰ ਸਵੇਰੇ ਉੱਠ ਪਹਿਲਾਂ ਤੇ ਆਪਣੇ ਆਪ ਨੂੰ ਚੈੱਕ ਕਰ ਲੈ ਫਿਰ ਜਿਹੜੇ ਤੇਰੇ ਖਾਸ 5-4 ਨੇ ਉਹਨਾਂ ਨੂੰ ਚੈੱਕ ਕਰ ਲੈ ਨਬਜ਼ਾਂ ਚੈੱਕ ਕਰ ਲੈ ਵੀ ਹੈਗੇ ਨੇ ਜਿਉਂਦੇ ਨੇ ਲੈ ਯਾਰ ਇਹ ਵੀ ਹੈਗੇ ਨੇ ਅੱਜ ਦੀ ਦਿਹਾੜੀ ਫਿਰ ਮਿਲ ਗਈ ਤੇ ਕਾਹਦੇ ਲਈ ਚੀਕਾਂ ਮਾਰ ਕੇ ਲੰਘਾਉਣੀ ਹੈ ਖੁਸ਼ ਹੋ ਕੇ ਲੰਘਾ ਖਿੜੇ ਖਿੜੇ ਰਹੀ ਮੌਕਾ ਮਿਲ ਗਿਆ ਅੱਜ ਦਾ ਦਿਨ ਸਾਨੂੰ ਹੋਰ ਮਿਲ ਗਿਆ ਹਮ ਆਦਮੀ ਹਾਂ ਇੱਕ ਦਮੇ ਮੋਹਲਤ ਮੋਹਤ ਨਾ ਜਾਣਾ ਇਹ ਸਾਨੂੰ ਸਿਖਾਇਆ ਵੀ ਇਹ ਥੋਟ ਤੇਰੇ ਦਿਮਾਗ ਚ ਰਹੇਗਾ ਜਦੋਂ ਤੇ ਤੂੰ ਖੁਸ਼ ਰਹੇਗਾ ਅੱਜ ਦਾ ਦਿਨ ਮਿਲਿਆ ਤੈਨੂੰ ਇੱਕ ਇੱਕ ਦਿਨ ਦਾ ਸਵਾਦ ਆਏਗਾ ਜਿੱਦਾਂ ਡਾਕਟਰ ਕਹਿੰਦੇ ਆ ਨਾ ਕੈਂਸਰ ਹੋ ਗਿਆ ਇਹ ਨਹੀਂ ਘਟਦਾ ਜੀ ਇੱਕ ਸਾਲ ਉਦੋਂ ਪਤਾ ਲੱਗਦਾ ਵੀ ਦਿਨਾਂ ਦੀ ਕੀਮਤ ਕੀ ਹੈ ਇੱਕ ਇੱਕ ਦਿਨ ਕਿੱਡਾ ਵਧੀਆ ਸੀ ਜਿਹੜਾ ਅਸੀਂ ਐਂ ਲੰਘਾਈ ਜਾਂਦੇ ਤਾਂ ਕਰਕੇ ਤੈਨੂੰ ਖੁਸ਼ ਰਹਿਣ ਤੋਂ ਤੇ ਨਹੀਂ ਨਾ ਕੋਈ ਰੋਕ ਸਕਦਾ ਆਨੰਦ ਚ ਰਹਿਣ ਤੋਂ ਤੈਨੂੰ ਖੇੜੇ ਚ ਰਹਿਣ ਤੋਂ ਤੇ ਨਹੀਂ ਨਾ ਕੋਈ ਰੋਕ ਸਕਦਾ ਡਾਕਟਰ ਨਾ ਬਣ ਸਕੇ ਖੁਸ਼ ਤੇ ਬਣ ਖੁਸ਼ ਨਸੀਬ ਤੇ ਬਣ ਹੀ ਸਕਦਾ ਤੇਰਾ ਖੇੜਾ ਤੇ ਕੋਈ ਨਹੀਂ ਖੋ ਸਕਦਾ ਤੇ ਵੱਡਾ ਵੱਡੇ ਤੋਂ ਵੱਡੇ ਅਹੁਦੇ ਤੱਕ ਨਹੀਂ ਪਹੁੰਚ ਸਕਦਾ ਪਰ ਤੂੰ ਆਹ ਤੇ ਕਾਇਮ ਰਹਿ ਆਪਣੇ ਆਪ ਨੂੰ ਆਨੰਦ ਚ ਰੱਖ ਕਾਇਮ ਰਹਿ ਆਪਣੇ ਆਪ ਨੂੰ ਚੜ੍ਹਦੀ ਕਲਾ ਚ ਰੱਖ ਤਾਂ ਕਰਕੇ ਪਰਮਾਤਮਾ ਬਹੁਤ ਵੱਡਾ ਹੈ ਤੇ ਪਰਮਾਤਮਾ ਦਾ ਅਸੀਂ ਸਾਰੇ ਰੂਪ ਹਾਂ ਆਪਾਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਖਲਕਤ ਵਿੱਚ ਰਹਿੰਦਾ ਤੇ ਖਲਕਤ ਸਾਰੀ ਰੱਬ ਚ ਰਹਿੰਦੀ ਲੱਭਣ ਵਾਲੀ
ਫਰੀਦਾ ਖਾਲਕ ਖਾਲਕ ਮਹਿ ਖਾਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ
ਸਾਰੇ ਪਾਸੇ ਉਹ ਪਰਮਾਤਮਾ ਉਸੇ ਦਾ ਇੱਕ ਦਾ ਨੂਰ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਨਾਲ ਜੁੜੇ ਹੋਏ ਆ ਆਪਾਂ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਸਭ ਨੂਰ ਅਲਾਹੀ ਦਾ ਸਾਰੀ ਦੁਨੀਆ ਸਭ ਨੂਰ ਅਲਾਹੀ ਦਾ ਸਾਰੀ ਦੁਨੀਆ ਸਭ ਨੂਰ ਅਲਾਹੀ ਦਾ
ਸਾਰੀ ਦੁਨੀਆ
ਸਭ ਨੂਰ ਅਲਾਹੀ ਦਾ
ਸਾਰੀ ਦੁਨੀਆ
ਸਭ ਨੂਰ ਸਭ ਨੂਰ
ਸਭ ਨੂਰ ਇਲਾਹੀ ਦਾ ਸਾਰੀ ਦੁਨੀਆ
ਸਭ ਨੂਰ ਇਲਾਹੀ ਦਾ ਸਾਰੀ ਦੁਨੀਆ ਸਭ ਨੂਰ
ਇਲਾਹੀ ਦਾ ਸਾਰੀ ਦੁਨੀਆ
ਸਭ ਨੂਰ ਇਲਾਹੀ ਦਾ
ਸਾਰੀ ਦੁਨੀਆ
ਗੱਜ ਕੇ ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਏ ਕੋਈ ਸੇਵੈ ਗੁਸਈਆ ਕੋਈ ਅੱਲਾ ਹੈ ਕੋਈ ਅੱਲਾ ਕੋਈ ਰਾਮ ਕੋਈ ਖੁਦਾ ਵੱਖਰੇ ਵੱਖਰੇ ਨਾਵਾਂ ਨਾਲ ਤੈਨੂੰ ਵਾਜਾ ਮਾਰਦੇ ਸਾਰੇ ਕੋਈ ਤੈਨੂੰ ਰਾਮ ਕਹੇ ਲੋ ਗੱਜ ਕੇ ਇੱਕ ਵਾਰ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਕੋਈ ਅੱਲਾ ਅੱਲਾ ਕਹਿ ਕੇ ਵਾਜਾ ਮਾਰਦਾ
ਕੋਈ ਤੈਨੂੰ ਰਾਮ ਕਹੇ
ਅੱਜ ਕੋਈ ਬੋਲੇ ਰਾਮ ਕੋਈ ਖੁਦਾਏ ਕੋਈ ਸੇਵੈ ਗੋਸਈਆ
ਕੋਈ ਅਲਾਏ
ਜਿਹਨੂੰ ਕਹਿੰਦੇ ਆ ਰੱਬ ਕਹਿੰਦੇ ਆ ਰਾਮ ਕਹਿੰਦੇ ਆ ਸਾਰੇ ਪਾਸੇ ਫੈਲਿਆ ਹੋਇਆ ਅਸੀਂ ਉਹਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹਾਂ ਸਾਡਾ ਕਰਨਾ ਰੱਬ ਦਾ ਕਰਨਾ ਹੀ ਹੈ ਬੜੀ ਵਾਰੀ ਕਿਹਾ ਸਾਡੇ ਹੱਥ ਹੀ ਰੱਬ ਦੇ ਹੱਥ ਹੈ ਸਾਡਾ ਸੋਚਣਾ ਹੀ ਰੱਬ ਦਾ ਸੋਚਣਾ ਬਣ ਜਾਣਾ ਸਾਨੂੰ ਕਰਨਾ ਪੈਣਾ ਐਸੀ ਮਿਹਨਤ ਕਰੀਏ ਅਸੀਂ ਉਹਦਾ ਇੱਕ ਹਿੱਸਾ ਹਾਂ ਸਾਨੂੰ ਕਰਨਾ ਪੈਣਾ ਉਹਨੇ ਕਿਰਪਾ ਕਰ ਦਿੱਤੀ ਹੈ ਕੀ ਕਰ ਦਿੱਤੀ ਹੈ ਸਾਨੂੰ ਬਣਾ ਦਿੱਤਾ ਹੈ ਕੁਦਰਤ ਨੇ ਸਾਨੂੰ ਘੜ ਦਿੱਤਾ ਬਸ ਅੱਗੇ ਸਾਨੂੰ ਕਰਨਾ ਆਓ ਤਕੜੇ ਹੋ ਕੇ ਕਰੀਏ ਆਪਣੇ ਵੱਲੋਂ ਯਤਨ ਕਰੀਏ ਦਿਮਾਗ ਖੁੱਲਣ ਮਾਈਂਡ ਡਿਵੈਲਪ ਹੋਣ ਤਰੱਕੀ ਸਾਡੀ ਇਹੋ ਹੀ ਹੈ ਮਨ ਹੈ ਸਾਡੇ ਕੋਲ ਤਾਂ ਹੀ ਅਸੀਂ ਮਨੁੱਖ ਹਾਂ ਨਹੀਂ ਤੇ ਪਸ਼ੂ ਵੀ ਸਾਡੇ ਵਰਗੇ ਹੀ ਹੈ ਪਰ ਮਾਈਂਡ ਹੋਣ ਕਰਕੇ ਦਿਮਾਗ ਹੋਣ ਕਰਕੇ ਅਸੀਂ ਮਨੁੱਖ ਹਾਂ ਇਹੀ ਸਾਡੀ ਵਿਲੱਖਣਤਾ ਹੈ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵੇਲਾ ਇਹਨੂੰ ਖਜਾਈਏ ਨਾ ਤੇ ਸੰਗਤਾਂ ਨੂੰ ਬੇਨਤੀ ਹੈ ਜੀ ਵੀ ਅੱਜ ਲੇਟ ਆਏ ਸਾਰੇ ਆਪਾਂ ਤਕਰੀਬਨ 8:25 ਤੇ ਸ਼ੁਰੂ ਕੀਤਾ ਤੇ 8:15 ਮੈਂ ਸਟੇਜ ਤੇ ਆਇਆ ਸੀ ਜਦੋਂ 8:15 ਆਇਆ ਸੀ ਉਦੋਂ ਤੇ ਥੋੜੇ ਜਿਹੇ ਬੈਠੇ ਸੀ ਤੇ ਸੰਗਤ ਆਈ 9:00 9:15 ਇਸ ਕਰਕੇ ਕੱਲ ਨੂੰ ਲੇਟ ਨਾ ਕਰਿਓ ਕੰਮ ਨਹੀਂ ਮੁੱਕਣੇ ਆਪਾਂ ਥੋੜਾ ਜਿਹਾ ਵੇਲੇ ਨਾਲ ਨਿਬੇੜ ਕੇ ਜ਼ਿੰਮੇਵਾਰੀਆਂ ਛੇਤੀ ਨਿਭਾ ਕੇ ਤੇ ਵੇਲੇ ਨਾਲ ਆ ਜਾਇਆ ਕਰੋ ਜਲਦੀ ਆਓਗੇ ਥੋੜਾ ਜਿਹਾ ਫਿਰ ਗੱਲ ਕਰਨ ਦਾ ਵੀ ਸਵਾਦ ਆਉਂਦਾ ਹੈ ਕਈ ਗੱਲਾਂ ਫਿਰ ਰਹਿ ਵੀ ਜਾਂਦੀਆਂ ਵਿੱਚੋਂ ਆਪਾਂ ਬਹੁਤਾ ਕਵੇਲਾ ਨਾ ਕਰੀਏ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰਨੀ ਹੈ ਵੇਲੇ ਨਾਲ ਆਇਓ ਤਕਰੀਬਨ 7:30 ਜਥਾ ਸ਼ੁਰੂ ਕਰ ਲੈਂਦਾ ਤੇ 7:30 ਤੋਂ ਤੇ ਪਹਿਲਾਂ ਆ ਕੇ ਸਜਣਾ ਲੇਟ ਨਾ ਕਰਿਓ ਇਹ ਜ਼ਰੂਰੀ ਬੇਨਤੀ ਹੈ ਆਪ ਸਾਰਿਆਂ ਨੂੰ ਕੱਲ ਦਾ ਤੇ ਪਰਸੋਂ ਦਾ ਦੋ ਦੀਵਾਰ ਸਹਿਜ ਪਾਠ ਕਰੀਏ ਵਿਚਾਰੀਏ ਜਗ੍ਹਾ ਜਗ੍ਹਾ ਸਮਾਗਮ ਹੋ ਰਹੇ ਆ ਤੇ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ ਉਹ ਆਪਣੇ ਨਾਮ ਲਿਖਾਣ ਬਾਹਰਲੇ ਪਾਸੇ ਸੇਵਾਦਾਰ ਬੈਠ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਆ ਉਹ ਨਾਮ ਆਪਣੇ ਲਿਖਾ ਦੇ ਸਹਿਜ ਪਾਠ ਆਰੰਭ ਕਰੋ ਘਰ ਘਰ ਵਿੱਚ ਬਾਣੀ ਆਪ ਪੜੋ ਗੁਰਬਾਣੀ ਦੀ ਸਮਝ ਪਵੇ ਦਿਮਾਗ ਖੁੱਲੇ ਫਿਰ ਅਸੀਂ ਸੋਹਣੇ ਕੰਮ ਕਰੀਏ ਜ਼ਿੰਦਗੀ ਸੋਹਣੀ ਬਣ ਜਾਏ ਨਸ਼ੇ ਛੱਡੀਏ ਜੇ ਕੋਈ ਵੀਰ ਮੈਨੂੰ ਦੱਸਦੇ ਸੀ ਕਹਿੰਦੇ ਸਾਡੇ ਪਿੰਡ 'ਚ ਨਸ਼ਾ ਬਹੁਤ ਘੱਟ ਹੈ ਇਹ ਜਿਹੜਾ ਪਿੰਡ ਹੈ ਤਸੌਲੀ ਕਹਿੰਦੇ ਸਾਡੇ ਪਿੰਡ 'ਚ ਬਹੁਤਾ ਨਸ਼ਾ ਨਹੀਂ ਥੋੜੇ ਬਹੁਤ ਤੇ ਚਾਹੀਦਾ ਪਿਆਰਿਓ ਜੇ ਕੋਈ ਨਸ਼ਾ ਨੁਸ਼ਾ ਕਰਦਾ ਛੱਡੋ ਸ਼ਰਾਬ ਦੀ ਬੋਤਲ ਤੇਰੇ ਤੋਂ ਤਕੜੀ ਕਦੋਂ ਦੀ ਹੋ ਗਈ ਹਰਾ ਦਿੰਦੀ ਹੈ ਸਾਨੂੰ ਸਾਹਮਣੇ ਪਈ ਹੈ ਹਰਾ ਦਿੰਦੀ ਹੈ ਨਹੀਂ ਭਾਈ ਜਿੱਤ ਕੇ ਵਿਖਾ ਤੇਰੇ ਤੋਂ ਤਕੜੀ ਹੈ ਕਿਤੇ ਜਦੋਂ ਕੋਈ ਔਗਣ ਛੱਡੀਏ ਨਾ ਉਹ ਪਤਾ ਹੀ ਉਦੋਂ ਲੱਗਦਾ ਵੀ ਭੈੜੀ ਆਦਤ ਹੈ ਕਿੱਡੀ ਕੁ ਵੱਡੀ ਉਦਾਂ ਨਹੀਂ ਪਤਾ ਲੱਗਦਾ ਭੈੜੀ ਕਿਸੇ ਨੂੰ ਵਾਦੀ ਪੈ ਗਈ ਆਦਤ ਪੈ ਗਈ ਹੈਬਿਟ ਬਣ ਗਈ ਜਦੋਂ ਉਹਨੂੰ ਛੱਡਣਾ ਪੈਂਦਾ ਫਿਰ ਪਤਾ ਲੱਗਦਾ ਵੀ ਕਿੱਡੀ ਔਖੀ ਸੀ ਇਹ ਆਦਤ ਛੱਡਣੀ ਕਿੰਨੀ ਔਖੀ ਸੀ ਛੱਡੋਗੇ ਉਦੋਂ ਪਤਾ ਲੱਗਦਾ ਵੀ ਤਾਕਤਵਰ ਕਿੰਨੀ ਸੀ ਇਹ ਆਦਤ ਭੈੜੀ ਆਦਤ ਕੋਈ ਵੀ ਇਹਨੂੰ ਛੱਡ ਕੇ ਵੇਖੋ ਤਾਕਤ ਕਿੰਨੀ ਹੈ ਉਦੋਂ ਪਤਾ ਲੱਗੂ ਇਹਦੇ ਚ ਕਈ ਤੇ ਕਮਜ਼ੋਰ ਨੇ ਉਹ ਫਿਰ ਜ਼ਿਆਦਾ ਤਾਕਤਵਰ ਹੈ ਉਹ ਜਿੱਤ ਜਾਂਦੀ ਹੈ ਇਹ ਵਿਚਾਰੇ ਹਾਰ ਜਾਂਦੇ ਆ ਤੇ ਕਈ ਇੰਨੇ ਤਕੜੇ ਹੈ ਛੱਡਤੀ ਬਸ ਲੈ ਐਂ ਛੱਡਤੀ ਪਤਾ ਹੀ ਨਹੀਂ ਮੁੜ ਕੇ ਨਹੀਂ ਮੂੰਹ ਲਾਇਆ ਵੇਖਿਆ ਵੀ ਨਹੀਂ ਇਹ ਬੰਦੇ ਬਹੁਤ ਤਕੜੇ ਸੀ ਆਦਤ ਜਿਹੜੀ ਸੀ ਛੱਡਤੀ ਪਰ ਛੱਡਣੀਆਂ ਸੌਖੀਆਂ ਨਹੀਂ ਹੁੰਦੀਆਂ ਭਾਈ ਤਾਂ ਕਰਕੇ ਕੋਸ਼ਿਸ਼ ਕਰੋ ਆਪਣੇ ਆਪ ਨੂੰ ਕਾਇਮ ਕਰੋ ਜੇ ਕੋਈ ਨਸ਼ਾ ਪੱਤਾ ਕਰਦਾ ਛੱਡ ਦਿਓ ਬਹੁਤੀ ਵੱਡੀ ਗੱਲ ਨਹੀਂ ਆਪਣੇ ਆਪ ਨੂੰ ਕਾਇਮ ਕਰੋ ਦਿਮਾਗ ਤੇ ਨਸ਼ੇ ਦਾ ਬੜਾ ਗਹਿਰਾ ਅਸਰ ਪੈਂਦਾ ਮਨੁੱਖ ਮਨ ਕਰਕੇ ਹੈ ਤੇ ਮਾਈਂਡ ਨੂੰ ਜਿਹੜਾ ਨਸ਼ਾ ਡੈਡ ਕਰਦਾ ਦੋ ਟੌਪਿਕ ਗੁਰਬਾਣੀ ਵਿੱਚ ਨਸ਼ੇ ਦੀ ਸਖ਼ਤ ਮਨਾਹੀ ਹੈ ਖਾਣਾ ਕੀ ਹੈ ਤੈ ਵੇਖਣਾ ਪਾਣਾ ਕੀ ਹੈ ਇਹ ਵੀ ਤੈ ਵੇਖਣਾ ਖਾਣਾ ਤੇ ਪਹਿਨਣਾ ਇਹ ਧਰਮ ਦੇ ਵਿੱਚ ਨਹੀਂ ਆਉਂਦਾ ਫਿਰ ਸੁਣਿਓ ਪਿਆਰਿਓ ਇਹ ਹੈ ਤੇਰੇ ਤਨ ਦਾ ਵਿਸ਼ਾ ਤੂੰ ਖਾਣਾ ਕੀ ਹੈ ਕੱਪੜੇ ਕਿਹੜੇ ਪਾਉਣੇ ਆ ਇਹ ਹੈ ਤੇਰੇ ਸਰੀਰ ਦਾ ਵਿਸ਼ਾ ਜੇ ਮੈਂ ਚੋਲਾ ਪਾਇਆ ਹੈ ਤੇ ਮੈਂ ਕਹਿ ਸਕਦਾ ਵੀ ਮੈਨੂੰ ਪਸੰਦ ਹੈ ਮੈਨੂੰ ਖੁੱਲਾ ਖੁੱਲਾ ਲੱਗਦਾ ਹੈ ਪਰ ਜੇ ਮੈਂ ਕਹਾਂ ਵੀ ਇਹਦਾ ਧਰਮ ਨਾਲ ਸੰਬੰਧ ਹੈ ਮੈਂ ਕੁਝ ਖਾਸ ਹਾਂ ਇਹ ਗਲਤ ਗੱਲ ਹੈ ਧਰਮ ਦਾ ਸੰਬੰਧ ਕੱਪੜਿਆਂ ਨਾਲ ਕੋਈ ਨਹੀਂ ਤੇ ਧਰਮ ਦਾ ਸੰਬੰਧ ਖਾਣ ਨਾਲ ਵੀ ਕੋਈ ਨਹੀਂ ਖਾਣ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਕਿਸੇ ਨੂੰ ਮਾਂ ਸਵਾਦੀ ਦੇ ਤੇ ਕਿਸੇ ਨੂੰ ਮਾਂ ਬਾਦੀ ਦੀ ਕਿਸੇ ਨੂੰ ਬੈ ਕਰਦੇ ਨੇ ਕਿਸੇ ਨੂੰ ਮਾਂ ਦੀ ਦਾਲ ਸਵਾਦ ਲੱਗਦੀ ਖਾਣਾ ਕੀ ਹੈ ਇਹ ਤੈਅ ਸੋਚਣਾ ਪਹਿਨਣਾ ਕੀ ਹੈ ਇਹ ਤੈਅ ਸੋਚਣਾ ਧਰ ਗੁਰਬਾਣੀ ਇਸ ਟੌਪਿਕ ਤੇ ਕੁਛ ਨਹੀਂ ਕਹਿੰਦੀ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਖਾਣ ਦੇ ਟੌਪਿਕ ਤੇ ਨਹੀਂ ਕਹਿੰਦੇ ਇੱਥੇ ਗੱਲ ਕਰਦੇ ਆ ਮਾਈਂਡ ਦੀ ਤੁਹਾਡੇ ਦਿਮਾਗ ਦੀ ਉਹਦੇ ਉਹਦੇ ਉਹਦੀ ਗੱਲ ਕਰੋ ਤੇ ਜਿਹੜਾ ਨਸ਼ਾ ਹੈ ਤਾਂ ਰੋਕਿਆ ਜਾਂਦਾ ਹੈ ਨਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਸ਼ਰਾਬ ਦਾ ਜਾਂ ਕੋਈ ਵੀ ਨਸ਼ਾ ਇਹ ਬੰਦੇ ਤੇ ਦਿਮਾਗ ਤੇ ਅਸਰ ਕਰਦਾ ਹੈ ਦੱਸੋ ਪਿਆਰਿਓ ਬੱਚਾ ਜਿਹੜੇ ਮਰਜ਼ੀ ਕੱਪੜੇ ਪਾ ਕੇ ਆ ਜੇ ਟੀਚਰ ਪੜਾਉਂਦੇ ਐ ਫਰਕ ਪਊ ਕੋਈ ਬੋਲੋ ਪਿਆਰਿਓ ਨਹੀਂ ਨਾ ਪੈਂਦਾ ਅੱਛਾ ਘਰੋਂ ਜੋ ਮਰਜ਼ੀ ਖਾ ਕੇ ਆ ਜੇ ਉਹਦੇ ਢਿੱਡ 'ਚ ਪਰੌਂਠਾ ਹੋਵੇ ਭਾਵੇਂ ਉਹਦੇ ਢਿੱਡ 'ਚ ਮੂੰਗੀ ਦੀ ਦਾਲ ਹੋਵੇ ਭਾਵੇਂ ਉਹਦੇ ਢਿੱਡ 'ਚ ਭਾਵੇਂ ਆਂਡੇ ਹੋਣ ਉਹਦੇ ਢਿੱਡ 'ਚ ਮੁਰਗਾ ਹੋਵੇ ਉਹ ਢਿੱਡ 'ਚ ਕੀ ਲੈ ਕੇ ਆਇਆ ਬੱਚਾ ਸਕੂਲ ਪੜ੍ਹਨ ਗਿਆ ਐਦਾਂ ਪੜ੍ਹ ਰਿਹਾ ਐਦਾਂ ਸੁਣ ਰਿਹਾ ਸਮਝ ਰਿਹਾ ਉਹਦੀ ਅੰਡਰਸਟੈਂਡਿੰਗ ਹੋਵੇ ਦਿਮਾਗ ਖੁੱਲਿਆ ਹੋਵੇ ਇਹਦੇ ਨਾਲ ਫਰਕ ਪੈਂਦਾ ਸਕੂਲ ਗਏ ਬੱਚਿਆਂ ਦਾ ਨਹੀਂ ਬੱਚੇ ਪੜ੍ਹਦੇ ਆ ਸਮਝਦੇ ਆ ਪਰ ਜੇ ਬੱਚਾ ਸ਼ਰਾਬ ਪੀ ਕੇ ਆ ਜੇ ਫਿਰ ਪਊ ਕਿ ਨਹੀਂ ਪਊ ਬੋਲੋ ਪਿਆਰਿਓ ਪਊ ਕਿਉਂਕਿ ਹੁਣ ਗੱਲ ਸੀ ਸਾਰੀ ਸਮਝਣ ਦੀ ਦਿਮਾਗ ਦੀ ਗੱਲ ਸੀ ਸਮਝਣ ਦੀ ਗੱਲ ਸੀ ਉੱਥੇ ਫਿਰ ਸਮਝਣ ਵਾਲੀ ਜਿਹੜੀ ਗੱਲ ਹੈ ਉੱਥੇ ਪ੍ਰੋਬਲਮ ਪੈਂਦੀ ਹੈ ਜਦੋਂ ਤੁਸੀਂ ਨਸ਼ਾ ਕਰਦੇ ਨਸ਼ਾ ਜਿਹੜਾ ਉਹਦਾ ਸਿੱਧਾ ਸਿੱਧਾ ਸੰਬੰਧ ਅਸਰ ਹੈ ਜਿਹੜਾ ਤੁਹਾਡੇ ਮਾਈਂਡ ਤੇ ਪੈਂਦਾ ਇਹਦੇ ਤੇ ਪੈਂਦਾ ਦਿਮਾਗ ਤੇ ਬਾਕੀ ਕੀ ਖਾਣਾ ਕੀ ਪਹਿਨਣਾ ਹੈ ਇਹ ਤੇਰੀ ਮਰਜ਼ੀ ਤੇ ਚੱਲੋ ਧਰਮ ਇਹਦੇ ਉੱਤੇ ਕੋਈ ਪਾਬੰਦੀ ਨਹੀਂ ਲਾਉਂਦਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਫਿਰ ਸੁਣੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਕੀ ਖਾਣਾ ਕੀ ਪਹਿਨਣਾ ਇਹ ਤੇਰੀ ਮਰਜ਼ੀ ਹੈ ਇਹ ਨਾ ਪੁੱਛ ਬਸ ਤੂੰ ਜਿਹੜੀ ਗੱਲ ਹੈ ਨਸ਼ੇ ਤੋਂ ਬਚ ਕੇ ਰਹੀ ਨਸ਼ਾ ਕਿਸੇ ਵੀ ਤਰ੍ਹਾਂ ਦਾ ਕਰਨਾ ਇਹ ਰੋਕਿਆ ਗਿਆ ਕਲੀਅਰ ਰੋਕਿਆ ਗਿਆ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣ ਕੇ ਫਿਰ ਚੱਲ ਪਾਉਂਦੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਵੀਰ ਭਰਾ ਜਿਹੜੀਆਂ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਹੋ ਤਿਆਰੀ ਕਰੋ ਨਾਮ ਲਿਖਾਓ ਪ੍ਰਬੰਧਕਾਂ ਦੇ ਕੋਲ ਛੱਕ ਕੇ ਕੋਈ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾਈਏ ਦਾਖਲਾ ਲਈਏ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛੱਕ ਕੇ ਆਪਣਾ ਜੀਵਨ ਸਫਲ ਬਣਾਓ ਕੋਈ ਰਸਨਾ ਵਾਂਝੀ ਨਾ ਰਵੇ ਜਿਨ੍ਹਾਂ ਨੇ ਅਜੇ ਤੱਕ ਵੀ ਨਹੀਂ ਬੋਲੇ ਸਾਰੇ ਬੋਲੋ ਬਾਕੀ ਮੱਥਾ ਜਿਨ੍ਹਾਂ ਨੇ ਨਹੀਂ ਟੇਕਿਆ ਟੇਕ ਲੈਣ ਆਪਣੇ ਪਰਸ ਮੋਬਾਈਲ ਗਹਿਣੇ ਬੱਚੇ ਸੰਭਾਲ ਕੇ ਰੱਖਿਓ ਆਰਾਮ ਨਾਲ ਪ੍ਰਸ਼ਾਦਾ ਪਾਣੀ ਲੰਗਰ ਵਿੱਚ ਛੱਕ ਕੇ ਜਾਇਓ ਤਕੜੇ ਹੋ ਕੇ ਪਿੰਡ ਵਾਲੇ ਵੀ ਇਲਾਕੇ ਵਾਲੇ ਸਾਰੇ ਰਲ ਮਿਲ ਕੇ ਲੰਗਰਾਂ ਦੇ ਵਿੱਚ ਸੇਵਾ ਕਰੋ ਡਿਊਟੀਆਂ ਕਰੋ ਜ਼ਿੰਮੇਵਾਰੀਆਂ ਆਪਣੀਆਂ ਨਿਭਾਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਅਨੰਤ ਮੇਰੀ ਮਾਏ ਸਤਿਗੁਰੂ ਮੈਂ ਪਰਵਾਰ ਪਰਿਆ ਸ਼ਬਦ ਗਾਵਿਆ ਸਭ ਕੋ ਸਾਧਾ ਹੋ ਹਰੀ ਤੇਰਾ ਮਨ ਜਿਨੀ ਵਸਾਇਆ
ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ
ਤੇ ਮਨ ਤੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਇਆ
ਅੰਗੀਕਾਰੋ ਹਰੀ ਤੇਰਾ ਮਾਰਗ ਸਭ ਸਵਾਰ
ਸੁਣੋ ਬਟ ਪਾਕੀ ਹੋ ਸਕਦੇ ਪੰਜਾਬੀ ਉਤਰੇ ਸੁਣੀ ਸੱਚੀ
ਸੰਤ ਸਾਧੂ ਭਏ ਸਰਸੇ ਸੂਰੇ ਮੁਰਤੇ ਜਾ
ਉਤੇ ਮੁਨੀ ਕਹਤੇ ਪਵਿੱਤ ਸਤਿਗੁਰ ਰਹਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਸੁਰਾ ਕੋਈ ਤਾਈ ਤਾਇਆ ਕੇ ਪੈਸਾ ਲਗਾ
ਲਗਿਆਈਆਂ ਪੁਰਿਆਂ ਅੱਜ ਧਰਮ
ਹਦੂਰ ਜਿਨੀ
ਨਾਮ ਆਇਆ ਕਹਿ ਸਕਦਾ
ਕੀਤੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਓ ਠਾਕੁਰ ਤੁਮ ਪਹਿ
ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਗਮ ਵਾਰਕ ਤੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਧਿਆ ਗੈ ਅਰਦਾਸ ਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਈ ਨਿਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਦਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੇ ਉੱਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਦਸੌਲੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਾਹਿਬ ਜਥਿਆਂ ਨੇ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਰਹਿੰਦੇ ਦੀਵਾਨਾਂ ਵਿੱਚ ਸੇਵਾ ਕਰਨ ਦਾ ਬਲ ਬਖਸ਼ਣ ਆਪ ਜੀ ਦੇ ਦਰ ਘਰ ਦੇ ਸੇਵਕ ਮਮਨ ਜੋਤ ਕੌਰ ਬੀਬੀ ਸੁਖਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਸੇਵਕ ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜੱਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖਣਾ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਦੁਹਰਾਇਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਜ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਭਾਂਕੈ ਜਾਂ ਕਾ ਸਤਿਗੁਰ ਪੂਰਾ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਭਾਂਕੈ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।